ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਏਕ ਮਰੈ ਪੰਚੇ ਮਿਲ ਰੋਵਹਿ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਆਸਾ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਹੋ ਰਹੀ ਹੈ। ਤੋ ਆਓ, ਅੰਮ੍ਰਿਤ ਵੇਲਾ ਹੈ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਅਰਥ ਰੂਪ ਦੇ ਅੰਦਰ ਲਾਭ ਪ੍ਰਾਪਤ ਕਰੀਏ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੋ ਆਪ ਸਾਰੀਆਂ ਸੰਗਤਾਂ ਮਨ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਬਚਨ ਹੈ,
ਏਕ ਮਰੈ ਪੰਚੇ ਮਿਲ ਰੋਵਹਿ।
ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਅੰਤਰੀਵ ਤੇ ਬਾਹਜ ਦੋਨੋਂ ਭਾਵ ਰੱਖੇ ਹੋਏ ਕਿ ਜਿਸ ਵੇਲੇ ਜੀਵ ਸੰਸਾਰ ਦੇ ਵਿੱਚੋਂ ਮਰਦਾ ਹੈ, ਇਹਦਾ ਸਰੀਰ ਚਲਾ ਜਾਂਦਾ ਹੈ, ਉਸ ਵੇਲੇ ਪਰਿਵਾਰ ਦੇ ਜਿਹੜੇ ਪੰਜ ਰਿਸ਼ਤੇ ਨੇ, ਇਹ ਬੜੇ ਨਜ਼ਦੀਕ ਵਾਲੇ ਨੇ। ਪੰਚੇ ਮਿਲ ਰੋਵ ਹੈ, ਏਕ ਮਰੈ, ਜਦੋਂ ਇੱਕ ਕੋਈ ਇਨਸਾਨ ਮਰਦਾ ਹੈ, ਉਹਦੇ 'ਚ ਦੋ ਰਿਸ਼ਤੇ ਤਾਂ ਮਾਂ ਔਰ ਪਿਓ ਦਾ, ਦੋ ਤਾਂ ਇਹ ਹੋ ਗਏ। ਭੈਣ ਅਤੇ ਭਰਾ ਉਹ ਜਿੰਨੇ ਮਰਜ਼ੀ ਹੋਣ, ਉਹ ਇੱਕੋ ਰਿਸ਼ਤੇ ਵਿੱਚ ਆਉਂਦੇ ਆ। ਇਸ ਤੋਂ ਬਾਅਦ ਫਿਰ ਘਰਵਾਲੀ ਜਾਂ ਘਰਵਾਲਾ, ਅਤੇ ਪੰਜਵਾਂ ਹੈ ਸੰਤਾਨ, ਭਾਵੇਂ ਉਹ ਕਿੰਨੇ ਬੱਚੇ ਹੋਣ। ਇਹ ਪੰਜ ਰਿਸ਼ਤੇ ਜਿਹੜੇ ਨੇ, ਇਹ ਮਿਲ ਕੇ ਰੋਂਦੇ ਆ, ਮਮਤਾ ਦੇ ਮਾਰੇ ਰੋਂਦੇ ਆ। ਜਿੰਨਾ ਨੇੜੇ ਦਾ ਰਿਸ਼ਤਾ ਹੈ, ਉਨਾ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਹੈ ਵਿਛੋੜੇ ਦਾ। ਇਹ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਸਾਹਿਬ ਨੇ, ਕਹਿੰਦੇ ਇਸ ਪ੍ਰਕਾਰ ਇਹ ਪੰਜੇ ਰੋਂਦੇ ਹਨ ਰਿਸ਼ਤੇ, ਵੀ ਸਾਡਾ ਇਹ ਸੰਬੰਧੀ ਸੀ ਸੰਸਾਰ ਤੋਂ ਚਲਾ ਗਿਆ, ਉਹ ਮੋਹ ਦੇ ਵਿੱਚ ਆ ਕੇ ਰੋਂਦੇ। ਤੋ ਇਸ ਪ੍ਰਕਾਰ ਫਿਰ ਜਦੋਂ ਇੱਕ ਮਨ ਦਾ ਸੁਭਾਅ ਮਰ ਜਾਵੇ, ਤਾਂ ਪੰਜ ਗਿਆਨ ਇੰਦਰੀ ਜਿਹੜੇ ਮਿਲ ਕੇ ਇਹ ਰੋਂਦੇ ਨੇ, ਉਹ ਇਸ ਕਰਕੇ ਰੋਂਦੇ ਨੇ ਵੀ ਹੁਣ ਵਿਸ਼ਿਆਂ ਵਿੱਚ ਪਰਚਣ ਸਾਨੂੰ ਦੇਣਾ ਨਹੀਂ ਇਹਨੇ। ਇਹ ਪੰਜੇ ਗਿਆਨ ਇੰਦਰੀ ਰੋਂਦੇ ਆ। ਜਦੋਂ ਇੱਕ ਦੇਹ ਅਧਿਆਸ ਹੰਕਾਰ ਮਰ ਜਾਂਦਾ ਹੈ, ਤਾਂ ਪੰਜ ਕਿਹੜੇ ਨੇ? ਕਾਮ, ਕਰੋ, ਲੋਭ, ਮੋਹ, ਹੰਕਾਰ। ਇਹ ਮਿਲ ਕੇ ਰੋਂਦੇ ਨੇ ਵੀ ਅਸੀਂ ਹੁਣ ਕਿਸ ਅਗਿਆਨੀ ਨੂੰ ਜਾ ਕੇ ਚਿੰਬੜੀਏ, ਸਾਡਾ ਸੋਹਣਾ ਹੀ ਟਿਕਾਣਾ ਬਣਿਆ ਹੋਇਆ ਸੀ। ਇਸ ਪ੍ਰਕਾਰ ਇਹ ਅੰਤਰੀ ਭਾਵ ਦੇ ਵਿੱਚ ਹੈ। ਅੱਗੇ ਮਹਾਰਾਜ ਦੱਸਦੇ ਨੇ, ਹਉਮੈ ਜਾਏ,
ਹਉਮੈ ਜਾਏ ਸ਼ਬਦ ਵੱਲ ਧੋਵਹਿ।
ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਰੂਪੀ ਇਹ ਸਾਬਣ ਹੈ, ਤੇ ਉਪਦੇਸ਼ ਰੂਪ ਸਾਬਣ ਹੈ ਤੇ ਪ੍ਰੇਮ ਰੂਪੀ ਜਲ ਹੈ। ਜੇ ਗੁਰੂ ਦੇ ਉਪਦੇਸ਼ ਦੇ ਨਾਲ ਪ੍ਰੇਮ ਲੱਗੇਗਾ, ਇਹ ਪਾਣੀ ਸਮਝਣਾ। ਰਾਗ ਦਵੈਸ਼ ਦੀ ਮੈਲ ਹੈ, ਇਸ ਮੈਲ ਨੂੰ ਧੋਵ ਹੈ, ਧੋਣਾ ਕਰੇ। ਤੋ ਇਸ ਕਰਕੇ ਤਾਂ ਅੰਦਰੋਂ ਜਿਹੜੀ ਹਉਮੈ ਹੰਗਤਾ ਮਮਤਾ ਹੈ, ਜਾਏ ਚਲੀ ਜਾਏਗੀ, ਭਾਵ ਨਿਮਿਰਤ ਹੋ ਜਾਏਗੀ।
ਸਮਝ ਸੂਝ ਸਹਿਜ ਕਰ ਹੋਵੇ,
ਸਮਝ ਸੂਝ ਸਹਿਜ ਕਰ ਹੋਵੇ। ਜਿਹੜਾ ਪਰਮੇਸ਼ੁਰ ਵਾਹਿਗੁਰੂ, ਉਹਦੀ ਸਮਝ ਗਿਆਤ ਹੋਵੇ, ਲੋਕ ਪਰਲੋਕ ਦੀ ਸੂਝ ਸੂਝੀ ਹੋਵੇ, ਤਾਂ ਫਿਰ ਸਹਿਜ ਗਿਆਨ ਸਰੂਪ ਦੀ, ਗਿਆਨ ਸਰੂਪ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਮਝ ਸੂਝ ਸਹਿਜ ਕਰ ਹੋਵੇ, ਤੇ ਜਿਹਨਾਂ ਨੂੰ ਇਹ ਜਿਹੜਾ ਤੂੰ ਪਦ ਦੇ ਲੱਖ ਹਰ ਦੀ ਸਮਝ ਹੈ ਅਤੇ ਤਤ ਪਦ ਦੇ ਲੱਖ ਹਰ ਦੀ ਸੋਝੀ ਹੈ, ਸਹਿਜ ਕਰ ਹੋਵੇ, ਉਹ ਸਹਿਜ ਸਰੂਪ ਰੂਪੀ ਘਰ ਦੇ ਵਿੱਚ ਸਥਿਤੀ ਹੋ ਜਾਂਦੀ ਹੈ।
ਬਿਨ ਬੂਝੇ ਸਗਲੀ ਪਤ ਖੋਵਹਿ।
ਗੁਰਾਂ ਦੁਆਰਾ ਆਪਣੇ ਨਿੱਜ ਸਰੂਪ ਨੂੰ ਬੂਝੇ ਸਮਝ ਤੋਂ ਬਗੈਰ ਆਪਣੀ ਸਾਰੀ ਪਤ ਇੱਜ਼ਤ ਖੋਵੈ, ਗੁਆ ਲੈਂਦੇ ਨੇ ਜੀਵ। ਅਗਿਆਨ ਦੇ ਵਿੱਚ ਸਰੀਰ ਚਲਾ ਜਾਂਦਾ ਹੈ, ਮਨੁੱਖਾ ਸਰੀਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੈ, ਉਹਦੇ ਵੱਲੋਂ ਹੱਥ ਧੋ ਕੇ ਫਿਰ ਜਿਹਦੀ ਇੱਜ਼ਤ ਨਾ ਰਹੀ ਲੋਕ ਪਰਲੋਕ ਦੇ ਵਿੱਚ ਬਿਨ ਨਾਵੈ ਪਤ ਜਹਾਏ, ਉਹਨਾਂ ਦੀ ਨਾਮ ਤੋਂ ਬਿਨਾਂ ਪਤ ਚਲੀ ਗਈ।
ਕੌਣ ਮਰੈ ਕੌਣ ਰੋਵੈ ਉਹੀ,
ਤੇ ਵਾਸਤਵ ਦੇ ਵਿੱਚ ਕਹਿੰਦੇ ਕੌਣ ਕਿਹੜਾ ਮਰਦਾ, ਕੌਣ ਕਿਹੜੀ ਉਹੀ ਉਹ ਮਰੇ ਹੋਏ ਨੂੰ ਰੋਵੈ, ਕੌਣ ਰੋਂਦਾ, ਭਾਵ ਕਿ ਕੌਣ ਮਰੈ ਕੌਣ ਰੋਵੈ ਉਹੀ, ਤੇ ਕੌਣ ਕਿਹੜਾ ਮਰੇ ਮਰਦਾ ਹੈ, ਸਵਾਲੀਆ ਫਿਕਰ ਹੈ, ਕੌਣ ਕਿਹੜਾ ਉਹੀ ਉਸ ਮਰੇ ਹੋਏ ਨੂੰ ਰੋਂਦਾ, ਭਾਵ ਨਾ ਕੋਈ ਮਰਦਾ ਤੇ ਨਾ ਕੋਈ ਰੋਂਦਾ। ਲੋਕ ਤਾਂ ਆਪਣੇ ਧੰਦਿਆਂ ਨੂੰ ਰੋਂਦੇ ਨੇ, ਜੀਵ ਤਾਂ ਮਰਿਆ ਨਹੀਂ, ਅਮਰ ਹੈ ਮਰਨਹਾਰ ਇਹ ਜੀਅਰ ਨਾਹੀ। ਤੋ ਇਸ ਕਰਕੇ ਕਹਿੰਦੇ ਜਦੋਂ ਇਹ ਮਹਾਰਾਜ ਕਰਨ ਕਾਰਨ ਬੋਲ ਦਿਓ ਜੀ ਪੰਕਤੀ,
ਕਰਨ ਕਾਰਨ ਸਭ ਸਹਿ ਸਿਰ ਤੋਹੀ,
ਜਦੋਂ ਇਹ ਮਹਾਰਾਜ ਤੋਹੀ ਤੂੰ ਹੀ ਸਾਰੇ ਕਰਨ ਕਾਰਨ ਕਾਰਜਾਂ ਦੇ ਕਰਨ ਵਾਲਾ ਹੈ, ਸਾਰਿਆਂ ਦੇ ਸਿਰ ਪਰ ਖੜਾ ਹੈ, ਇਸ ਕਰਕੇ ਕਾਰਨ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ, ਤੂੰ ਹੀ ਹੈ ਸਾਰਿਆਂ ਦੇ ਸਿਰ ਤੇ ਮਰ ਖੜਾ। ਤੇ ਇਸੇ ਪ੍ਰਕਾਰ ਜੀ ਕੌਣ ਮਰੈ
ਕੌਣ ਮਰੈ ਕੌਣ ਰੋਵੈ ਉਹੀ,
ਕਹਿੰਦੇ ਕੌਣ ਮਰਦਾ ਤੇ ਹੋਮੇ ਵਾਲਾ ਮਰਦਾ ਭਾਈ ਉਹ ਮਰੈ, ਤੇ ਫਿਰ ਰੋਂਦਾ ਕੌਣ ਹੈ, ਕਹਿੰਦੇ ਉਹੀ ਰੋਂਦਾ ਹੋਮੇ ਵਾਲਾ ਜਿਹੜਾ ਅਗਿਆਨ ਦੇ ਸਹਿਤ ਹੈ, ਅਗਿਆਨ ਦੇ ਸਹਿਤ ਸਨੇਹ ਹੈ ਜਿਸਦਾ,
ਕਰਨ ਕਾਰਨ ਸਭ ਸਹਿ ਸਿਰ ਤੋਹੀ,
ਇਹ ਭਾਈ ਸਾਰੇ ਕਾਰਨਾਂ ਦੇ ਕਰਨ ਵਾਲਾ ਸ਼੍ਰੋਮਣੀ ਪਰਮੇਸ਼ੁਰ ਤੋਹੀ ਤੇਰੇ ਸਿਰ ਤੇ ਖੜਾ ਹੈ, ਸਭ ਦੇ ਸਿਰ ਦੇ ਉੱਪਰ ਹੈ ਪਰਮੇਸ਼ੁਰ ਵਾਹਿਗੁਰੂ। ਤੋ ਇਸ ਕਰਕੇ ਉਹਨੂੰ ਚੇਤੇ ਕਰ
ਰਹਾਉ,
ਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਮੂਏ ਕਾ ਰੋਵੈ ਦੁੱਖ ਕੋਏ,
ਮੂਏ ਮਰੇ ਹੋਏ ਦੇ ਦੁੱਖ ਕੋ ਤਾਈ ਕੌਣ ਰੋਂਦਾ, ਭਾਵ ਧੰਦਿਆਂ ਨੂੰ ਰੋਂਦੇ ਨੇ ਲੋਕ ਵੀ ਹੁਣ ਆਹ ਕੰਮ ਤੇਰੇ ਬਿਨਾਂ ਕੌਣ ਕਰੂਗਾ, ਆਹ ਕੌਣ ਕੌਣ ਕਰੂਗਾ, ਧੰਦਿਆਂ ਨੂੰ ਰੋਂਦੇ ਨੇ, ਹੋਰ ਕੋਈ ਨਹੀਂ ਰੋਂਦਾ ਹੈ। ਤੇ ਜਾਂ ਫਿਰ ਮੋਹ ਦੇ ਬਸ ਹੋ ਕਰਕੇ,
ਸੋ ਰੋਵੈ ਜਿਸ ਬੇਦਨ ਹੋਏ,
ਜਾਂ ਫਿਰ ਭਾਈ ਉਹ ਰੋਂਦਾ ਜਿਹਦੇ ਅੰਦਰ ਬੇਦਨ ਨਾਮ ਪੀੜਾ ਹੁੰਦਾ ਹੈ, ਵਿਛੋੜੇ ਦੀ ਪੀੜਾ ਹੋ ਰਹੀ ਹੈ ਫਿਰ ਉਹ ਰੋਂਦਾ। ਇਸ ਪ੍ਰਕਾਰ ਰੋਣ ਦਾ ਕਾਰਨ ਇਹ ਦੱਸਿਆ ਹੈ, ਰੋਣਾ ਜਿਹੜਾ ਹੈ ਹੱਸਣਾ ਜਿਹੜਾ ਇਹ ਦੋਨੇ ਜਿਹੜੇ ਨੇ ਮਨ ਦੀ ਸਥਿਤੀ ਦੇ ਨਾਲ ਸੰਬੰਧ ਰੱਖਦੇ ਆ, ਖੁਸ਼ੀ ਵਿੱਚ ਭਰ ਜਾਏ ਹਾਸਾ ਆਉਂਦਾ, ਗਮ ਆ ਜਾਣ ਉਹਦੇ ਵਿੱਚ ਰੋਂਦਾ, ਤੇ ਜਦੋਂ ਮਨ ਨੂੰ ਤਕਲੀਫ ਪਹੁੰਚਦੀ ਹੈ ਉਹਦੇ ਫਿਰ ਤਨ ਉਹਦੇ ਸਾਥ ਹੋਣ ਕਰਕੇ ਅੱਖਾਂ ਚ ਪਾਣੀ ਆ ਜਾਂਦਾ ਰੋਂਦਾ। ਇਸ ਕਰਕੇ ਜਿਹੜੇ ਵਿਛੋੜੇ ਦੇ ਵਿੱਚ ਹਨ,
ਜਿਸ ਬੀਤੀ ਜਾਣੇ ਪ੍ਰਭ ਸੋਏ,
ਜਿਹਦੇ ਨਾਲ ਇਹ ਬੀਤੀ ਬੀਤਦੀ ਹੈ ਜਾਂ ਤਾਂ ਉਹ ਜਾਣਦਾ ਜਿਵੇਂ ਪਰਲੋਕ ਦੇ ਵਿੱਚ ਡੰਨ ਮਿਲਦਾ, ਜਾਂ ਫਿਰ ਸੋਏ ਉਹ ਪ੍ਰਭ ਕੌਣ ਹੈ ਪਰਮੇਸ਼ੁਰ ਵਾਹਿਗੁਰੂ ਉਹ ਜਾਣਦਾ, ਜਿਸ ਨੇ ਕਰਮਾਂ ਦੇ ਅਨੁਸਾਰ ਫਲ ਦੇਣਾ ਹੈ, ਜਾਂ ਫਿਰ ਉਹ ਵਾਹਿਗੁਰੂ ਜਾਣਦਾ ਹੈ, ਤੇ ਜਾਂ ਫਿਰ ਜਿਸ ਬੀਤੀ ਜਾਣਾ ਪ੍ਰਭ ਸੋਏ, ਜਿਹਦੀ ਹੰਗਤਾ ਅਵਿਦਿਆ ਬੀਤ ਗਈ ਯਾਨੀ ਸਮਾਪਤ ਹੋ ਗਈ ਉਹ ਫਿਰ ਜਾਣਾ ਪ੍ਰਭ ਸੋਏ, ਉਹ ਪਰਮੇਸ਼ੁਰ ਨੂੰ ਜਾਣ ਸਕਦਾ, ਦੂਸਰਾ ਹੰਗਤਾ ਵਾਲਾ ਨਹੀਂ ਜਾਣ ਸਕਦਾ।
ਆਪੇ ਕਰਤਾ ਕਰੈ ਸੋ ਹੋਏ,
ਆਪੇ ਆਪ ਹੀ ਕਰਤਾ ਕਰਨ ਹਾਰ ਪਰਮੇਸ਼ੁਰ ਜੋ ਕੁਛ ਕਰਦਾ ਉਹੀ ਹੋਏ ਹੁੰਦਾ ਹੈ, ਜੋ ਕਰਨਾ ਚਾਹੇ।
ਜੀਵਤ ਮਰਨਾ ਤਾਰੇ ਤਰਨਾ,
ਜੇ ਪਰਮੇਸ਼ੁਰ ਜੀਵਤ ਜਿਉਂਦਾ ਰੱਖੇ ਤਾਂ ਜਿਉਣਾ ਹੁੰਦਾ, ਜੇ ਮਾਰਾ ਮਾਰਨਾ ਚਾਹੇ ਤਾਂ ਫਿਰ ਮਰਨਾ ਹੁੰਦਾ। ਮਾਰਾ ਰੱਖ ਹੈ ਏਕੋ ਆਪ, ਉਹਦੇ ਹੱਥ ਵਿੱਚ ਹੈ। ਇਸ ਕਰਕੇ ਜੇ ਤਾਰੇ ਧਾਰਨਾ ਕਰੇ ਤਾਂ ਤਰਨਾ ਹੁੰਦਾ, ਇਹ ਵਾਹਿਗੁਰੂ ਦੇ ਵੱਸ ਹੈ ਸਭ ਕੁਛ। ਜੀਵਤ ਮਰਨਾ ਤਾਰੇ ਤਰਨਾ, ਜੇ ਜੀਵਤ ਭਾਵ ਤੋਂ ਮਰਨਾ ਕਰੀਏ ਤਾਂ ਤਾਰੇ ਜਹਾਜ਼ ਦੀ ਨਿਆਂ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਅੱਗੇ ਦੱਸਦੇ ਹਨ ਜੀ, ਜੈ ਜਗਦੀਸ਼।
ਜੈ ਜਗਦੀਸ਼ ਪਰਮਗਤ ਸਰਣਾ,
ਹੇ ਜਗਤ ਦੇ ਈਸ ਈਸ਼ਵਰ, ਜਗਤ ਦੇ ਮਾਲਕ, ਜਗਤ ਦੇ ਈਸ਼ਵਰ, ਤੁਹਾਡੀ ਸਦਾਈ ਜੈ ਜੈਕਾਰ ਹੈ। ਜੈ ਜੈਕਾਰ ਹੋਵੇ, ਤੁਹਾਡੀ ਸ਼ਰਨ ਨਾਮ ਹੈ ਓਟਦਾ, ਤੁਹਾਡੀ ਪਨਾਹ ਵਿੱਚ ਪਰਮਗਤ ਕੇਵਲ ਮੋਕਸ਼ ਦੇੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਤੁਹਾਡੀ ਸ਼ਰਨ ਸਰਨਾ ਕੇਵਲ ਮੋਕਸ਼ ਦੇ ਦੇਣ ਵਾਲੀ ਹੈ। ਇਸ ਪ੍ਰਕਾਰ ਤੁਹਾਡੀ ਸ਼ਰਨ ਜਿਹੜੀ ਹੈ ਉਹ ਜੀਵਨ ਇਉਂ ਤਾਰਨ ਵਾਲੀ ਹੈ।
ਹੋ ਬਲਿਹਾਰੀ ਸਤਿਗੁਰ ਚਰਣਾ,
ਆਓ ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਵਾਂ। ਬਲਿਹਾਰੀ ਗੁਰ ਆਪਣੀ ਦਿਹਾੜੀ ਸਦਬਾਰ ਬਲਿਹਾਰ ਕੁਰਬਾਨ ਜਾਂਦਾ ਹਾਂ।
ਹੋ ਬਲਿਹਾਰੀ ਸਤਿਗੁਰ ਚਰਣਾ,
ਆਓ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਬਲਿਹਾਰੀ ਗੁਰ ਆਪਣੀ ਦਿਹਾੜੀ ਸਦਬਾਰ ਸਤਿਗੁਰ ਚਰਣਾ। ਸਤਿਗੁਰਾਂ ਦੇ ਜਿਹੜੇ ਚਰਨ ਹਨ ਉਹ ਕਿਸ ਤਰ੍ਹਾਂ ਅਗਲੀ ਤੁਕ ਦੇ ਵਿੱਚ ਦੱਸਦੇ ਨੇ ਵੀ ਸਤਿਗੁਰਾਂ ਦੇ ਜੋ ਚਰਨ ਹਨ ਉਹਨਾਂ ਦਾ ਪ੍ਰਤਾਪ ਕੈਸਾ ਹੈ। ਸਤਿਗੁਰ ਚਰਨਾ, ਮੈਂ ਤੁਹਾਡੀ ਚਰਨੀ ਇਸ ਕਰਕੇ ਲੱਗਿਆ ਹਾਂ।
ਗੁਰ ਬੋਹਿਤ ਸਬਤ ਭੈ ਤਰਨਾ,
ਸਤਿਗੁਰੂ ਦੇ ਜਿਹੜੇ ਚਰਨ ਬੋਹਿਤ ਜਹਾਜ਼ ਦੀ ਨਿਆਈ ਨੇ ਤੇ ਜਿਨ੍ਹਾਂ ਦੇ ਸ਼ਬਦ ਉਪਦੇਸ਼ ਦੁਆਰਾ ਭੈ ਨਾਮ ਹੈ ਖੌਫ ਦਾ, ਖੌਫਦਾਇਕ ਜਿਹੜਾ ਸੰਸਾਰ ਸਮੁੰਦਰ ਤੋਂ ਤਰਨਾ ਉਧਰਨਾ ਹੋ ਜਾਂਦਾ। ਗੁਰ ਬੋਹਿਤ ਸ਼ਬਦ ਭੈ ਤਰਨਾ, ਸਤਿਗੁਰਾਂ ਦੇ ਪਾਸ ਭੈ ਰੂਪੀ ਜਹਾਜ਼ ਹੈ ਅਤੇ ਸ਼ਬਦ ਰੂਪੀ ਸ਼ਨਾਖਤ ਪੱਤਰ ਹੁੰਦਾ ਜਹਾਜ਼ 'ਚ ਚੜ੍ਹਨ ਵਾਲਿਆਂ ਦਾ, ਜਿਵੇਂ ਉਹਨੂੰ ਟਿਕਟ ਕਹਿ ਦਿੰਦੀ ਅੱਜ ਕੱਲ੍ਹ। ਇਹ ਸ਼ਨਾਖਤ ਪੱਤਰ ਦੇ ਕੇ, ਸ਼ਬਦ ਰੂਪੀ ਸ਼ਨਾਖਤ ਪੱਤਰ ਦਿੰਦੇ ਆ, ਮੂਲ ਮੰਤਰ ਗੁਰਮੰਤਰ ਤਾਰਨਾ ਕਰਦੇ ਹਨ। ਗੁਰਬੋਹ ਤੇ ਸ਼ਬਦ ਪੈ ਤਰਨਾ, ਗੁਰੂ ਦੇ ਪਾਸ ਸ਼ਬਦ ਰੂਪੀ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਨਾਮ ਰੂਪੀ ਸ਼ਨਾਖਤ ਪੱਤਰ ਹੈ, ਉਹ ਦੇ ਕਰਕੇ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਇਉਂ ਤਾਰਨਾ ਕਰਦੇ ਹਨ।
ਨਿਰਭਉ ਆਪ ਨਿਰੰਤਰ ਜੋਤ,
ਉਹ ਪਰਮੇਸ਼ਰ ਆਪ ਨਿਰਭਉ ਭੈ ਤੋਂ ਰਹਿਤ ਹੈ, ਨਿਰੰਤਰ ਇੱਕ ਰਸ ਜੋਤ ਪ੍ਰਕਾਸ਼ ਰੂਪ ਹੈ, ਐਸਾ ਵਾਹਿਗੁਰੂ ਹੈ।
ਬਿਨ ਨਾਵੈ ਸੂਤਕ ਜਗ ਸੋਤ,
ਉਸ ਪ੍ਰਭੂ ਦੇ ਉਸ ਵਾਹਿਗੁਰੂ ਦੇ ਨਾਵੈ ਨਾਮ ਤੋਂ ਬਗੈਰ ਸਾਰੇ ਜਗ ਸੰਸਾਰ ਵਿੱਚ ਸੂਤਕ ਅਸ਼ੁੱਧੀ ਸੋਤ ਅਪਵਿੱਤਰਤਾ ਲੱਗੀ ਹੋਈ ਹੈ। ਇਸ ਕਰਕੇ ਬਿਨ ਨਾਵੈ ਸੂਤਕ ਜਗ ਸੋਤ, ਜਗ ਦੇ ਜੀਵਾਂ ਦੀ ਬੁੱਧੀ ਰੂਪ ਸੋਤ ਛਿੱਤ, ਛਿੱਤ ਨਾਮ ਧਰਤੀ ਦਾ ਵੀ ਹੁੰਦਾ, ਧਰਤੀ ਅਪਵਿੱਤਰ ਹੋ ਰਹੀ ਹੈ।
ਦੁਰਮਤ ਬਿਨਸੈ ਕਿਆ ਕਹਿ ਰੂਤ,
ਜੋ ਦੁਰਮਤ ਖੋਟੀ ਮਤ ਵਾਲੇ ਪੁਰਸ਼ ਨੇ ਉਹ ਆਪਣੀ ਖੋਟਤਾਈ ਕਰਕੇ ਬਿਨਸੈ ਨਾਸ ਹੋ ਜਾਂਦੇ, ਉਹਨਾਂ ਨੂੰ ਕਿਆ ਕੀ ਕਹਿ ਕੇ ਆ ਕੇ ਰੋਤ ਰੋਣਾ ਹੈ। ਉਹ ਤਾਂ ਆਪਣੇ ਔਗਣਾਂ ਨੂੰ ਆਪ ਹੀ ਰੋਂਦੇ ਨੇ, ਹੋਰ ਨੇ ਕਿਸੇ ਨੇ ਕੀ ਬਣਾਇਆ, ਆਪ ਹੀ ਰੋਂਦੇ ਨੇ ਆਪਣੇ ਔਗਣਾਂ ਨੂੰ।
ਜਨਮ ਬੂਏ ਬਿਨ ਭਗਤ ਸਰੋਤ,
ਇਸ ਕਰਕੇ ਸਰੋਤ ਜਿਹੜਾ ਸਰੋਤ ਹੈ ਸਰਵਣ, ਤੇ ਸਰਵਣ ਭਗਤ ਭਗਤੀ ਤੋਂ ਬਿਨ ਬਗੈਰ ਹੈ। ਜਿਹੜਾ ਸਰਵਣਾ ਭਗਤੀ ਤੇ ਸਰਵਣਾ ਵੀ ਭਗਤੀ ਹੈ ਨਾ, ਨੌ ਪ੍ਰਕਾਰ ਦੀ ਭਗਤੀ ਤੋਂ ਸਰਵਣ ਕੀਰਤਨ ਸਿਮਰਨ ਪਾਤ ਸੇਵ ਅਰਜਾਨ ਦਾਸ ਸਖਾ ਪ੍ਰਬੰਧਨਾ ਸਰਵਣ ਵੇਦਨ ਜਾਨ, ਇਹ ਸਰਵਣ ਭਗਤੀ ਤੋਂ ਜਿਹੜੇ ਬਗੈਰ ਨ ਉਹ ਫਿਰ ਜਨਮ ਜੰਮਦੇ ਹੀ ਮੂਹੇ ਮਰੇ ਹੋਏ ਨੇ, ਉਹਨਾਂ ਦੇ ਜੀਵਨ ਦਾ ਕੋਈ ਲਾਭ ਨਹੀਂ। ਜਾਂ ਫਿਰ ਉਹ ਫਿਰ ਮੂਹੇ ਜਨਮ ਮੂਹੇ ਜਨਮਦੇ ਔਰ ਮਰਦੇ ਰਹਿੰਦੇ ਹਨ, ਕਿਉਂਕਿ ਬਿਨ ਭਗਤ ਸਰੋਤ ਉਹਨਾਂ ਦੇ ਕੋਲ ਸਰਵਣਾ ਭਗਤੀ ਨਾ ਹੋਣ ਕਰਕੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਸੁਣਦੇ। ਹੁਣ ਆ ਸਰੋਤ ਭਗਤੀ ਹੈ ਜਿਹੜੀ ਕੰਨਾਂ ਦੁਆਰਾ ਸੁਣ ਰਹੇ ਹੋ। ਇਸ ਕਰਕੇ ਦੱਸਦੇ ਨੇ ਜੇ
ਮੂਹੇ ਕੋ ਸੱਚ ਰੋਵਹਿ ਮੀਤ,
ਮੂਹੇ ਮਰੇ ਹੋਏ ਨੂੰ ਕੌਣ ਰੋਂਦਾ, ਸੱਚ ਰੋਵਹਿ ਮੀਤ, ਜਿਹੜੇ ਸੱਚੇ ਮਿੱਤਰ ਨੇ ਉਹ ਰੋਂਦੇ ਆ ਕਿ ਸਾਡਾ ਮਿੱਤਰ ਚਲਿਆ ਗਿਆ। ਇਸ ਕਰਕੇ ਜਾਂ ਫਿਰ ਮੂਹੇ ਕੋ ਸੱਚ ਰੋਵਹਿ ਮੀਤ, ਜੋ ਸੰਤ ਜਨ ਜੀਵਤ ਭਾਵ ਤੋਂ ਮਰ ਗਏ ਉਹਨਾਂ ਦੇ ਸੱਚੇ ਮਿੱਤਰ ਜਗਿਆਸੂ ਰੋਂਦੇ ਆ ਵੀ ਸਾਨੂੰ ਉਹਨਾਂ ਤੋਂ ਲਾਭ ਸੀ ਬੜਾ, ਜਾਂ ਫਿਰ ਇਹ ਰੋਂਦੇ ਨੇ ਵੀ ਸਾਨੂੰ ਵੀ ਜੀਵਤ ਭਾਵ ਵੱਲੋਂ ਮਰਨ ਦਾ ਸਮਾਂ ਕਿਉਂ ਨਹੀਂ ਪ੍ਰਾਪਤ ਹੋਇਆ, ਇਉਂ ਰੋਂਦੇ ਹਨ।
ਤ੍ਰੈ ਗੁਣ ਰੂਪ ਹੈ ਨੀਤਾ ਨੀਤ,
ਤ੍ਰੈ ਗੁਣ ਕਿਹੜੇ ਨੇ, ਰਜਗੁਣ ਸਤਗੁਣ ਤਮ ਗੁਣ, ਤੇ ਇਸ ਤਰ੍ਹਾਂ ਇਹ ਜਿਹੜੀ ਰਾਜਸੀ ਤਾਮਸੀ ਸ਼ਾਂਤਕੀ ਗੁਣਾਂ ਦੇ ਸੁਭਾਅ ਵਾਲੇ ਜੀਵ ਉਹ ਨੀਤਾ ਨੀਤ ਨੇਤਾ ਪ੍ਰਤੀ ਰੋਵੇ ਰੋਂਦੇ ਰਹਿੰਦੇ ਨੇ ਇਹ ਗੁਣਾਂ ਦੇ ਅਧੀਨ ਹੋਣ ਕਰਕੇ।
ਦੁੱਖ ਸੁੱਖ ਪਰ ਹਰ ਸਹਿਜ ਸੋ ਚੀਤ,
ਇਹ ਭਾਈ ਜੇਕਰ ਤੁਸੀਂ ਰੋਣ ਤੋਂ ਬਚਣਾ ਤੇ ਫਿਰ ਜਾਂ ਗੁਣਾਂ ਤੋਂ ਅਤੀਤ ਹੋਣਾ ਹੈ ਤਿੰਨਾਂ ਗੁਣਾਂ ਤੋਂ, ਤੇ ਫਿਰ ਦੁੱਖ ਪਾਪ ਦਾ ਫਲ ਕਸ਼ਟ, ਸੁੱਖ ਪੁੰਨਾਂ ਦਾ ਫਲ ਹੈ, ਇਹਦੇ ਆਨੰਦ ਪਰ ਹਰ ਤਿਆਗ ਕਰਕੇ ਦੁੱਖ ਸੁੱਖ ਪਰ ਹਰ ਸਹਿਜ ਸੋਚੀ, ਕਿਉਂਕਿ ਜਿਹੜਾ ਵੀ ਅਸੀਂ ਪਾਪ ਕਰਦੇ ਹਾਂ ਉਹਦਾ ਫਲ ਦੁੱਖ ਰੂਪ ਦੇ ਵਿੱਚ ਹੈ, ਪੁੰਨ ਕਰਦੇ ਹਾਂ ਸੁੱਖ ਰੂਪ ਦੇ ਵਿੱਚ ਹੈ। ਅਤੇ ਇਹਦੇ ਆਨੰਦ ਨੂੰ, ਸੁੱਖਾਂ ਦੇ ਆਨੰਦ ਨੂੰ, ਅਤੇ ਪਾਪ ਜਿਸ ਕਿਤੇ ਰਸ ਦੇ ਵਿੱਚ ਆ ਕੇ ਜਿਵੇਂ ਮੰਦੀ ਬਾਸ਼ਨਾ ਦੁਆਰਾ ਕੁਕਰਮ ਹੁੰਦੇ ਹੈ, ਇਹਨੂੰ ਤਿਆਗ ਕਰਕੇ ਸਹਿਜ ਸੋਚੀਤ। ਸਹਿਜ ਨਾਮ ਗਿਆਨ ਦਾ ਹੈ। ਗਿਆਨ ਸਰੂਪ ਕੌਣ ਹੈ? ਪਰਮਾਤਮਾ। ਉਹਦੇ ਵਿੱਚ ਭਲੀ ਪ੍ਰਕਾਰ ਸੱਸਾ ਜਿਹੜਾ ਸ੍ਰੇਸ਼ਟ ਅੱਜ ਦਾ ਵਾਚਕ ਹੈ, ਉਹਦੇ ਵਿੱਚ ਚਿੱਤ ਨੂੰ ਜੋੜਨਾ ਕਰੋ। ਦੁੱਖ ਸੁੱਖ ਪਰ ਹਰ ਸਹਿਜ ਸੋਚੀਤ, ਆਪਣੇ ਸੁਚੀਤ ਸ੍ਰੇਸ਼ਟ ਚਿੱਤ ਵਿੱਚ ਸਹਿਜ ਗਿਆਨ ਰੂਪੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਦੁੱਖ ਸੁੱਖ ਨੂੰ ਪਰ ਹਰ ਤਿਆਗਣਾ ਕਰੋ ਜੀ।
ਤਨ ਮਨ ਸੋਪੋ ਕ੍ਰਿਸ਼ਨ ਪ੍ਰੀਤ।
ਤਨ ਸਰੀਰ ਤੇ ਮਨ ਹਿਰਦਾ, ਕ੍ਰਿਸ਼ਨ ਕੌਣ ਹੈ? ਜਿਹਦੇ ਕ੍ਰਿਸ਼ਤਾਈ ਨਹੀਂ ਹੈ। ਕ੍ਰਿਸ਼ ਨਾ, ਕ੍ਰਿਸ਼ ਕਮਜ਼ੋਰੀ ਨਹੀਂ, ਇੱਕ ਰਸ ਰਹਿਣ ਵਾਲਾ ਕੌਣ? ਬ੍ਰਹਮਾਤਮਾ। ਤੇ ਐਸਾ ਜੋ ਪਰਮੇਸ਼ਰ ਹੈ ਤੇ ਉਹਦੇ ਵਿੱਚ ਪ੍ਰੀਤ, ਆਪਣੇ ਚਿੱਤ ਨੂੰ ਜਾਂ ਫਿਰ ਸੌਂਪੋ ਦਾ ਅਰਥ ਹੈ ਸਮਰਪਿਤ ਹੋ ਜਾਓ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ, ਅਰਪਣ ਕਰ ਦਿਓ ਤੇ ਫਿਰ ਤੁਹਾਨੂੰ ਉਹ ਆਨੰਦ ਪ੍ਰਾਪਤ ਹੋ ਗਏਗਾ। ਦੁੱਖਾਂ ਸੁੱਖਾਂ ਤੋਂ ਪਰੇ ਹੋ ਜਾਓਗੇ, ਜੰਮਣ ਮਰਨ ਤੋਂ ਪਰੇ ਹੋ ਜਾਓਗੇ, ਪਾਪਾਂ ਪੁੰਨਾਂ ਤੋਂ ਪਰੇ ਹੋ ਜਾਓਗੇ। ਸਿਮਰਨ ਤੋਂ ਬਿਨਾਂ ਨਹੀਂ ਕੁਛ ਵੀ ਹੋਣ ਵਾਲਾ। ਅੱਗੇ ਦੱਸਦੇ ਹਨ,
ਪਿੱਤਰ ਏਕ ਅਨੇਕ ਅਸੰਖ।
ਸਾਰਿਆਂ ਦੇ ਪਿੱਤਰ ਨਾਮ ਹੈ ਅੰਦਰ ਦਾ, ਅੰਦਰ ਤੋਂ ਭਾਵ ਹਿਰਦੇ ਦੇ ਵਿੱਚ ਇੱਕ ਨਿਰਗੁਣ ਸਰੂਪ ਹੈ, ਅਤੇ ਅਨੇਕ ਅਨੰਤ ਤੇ ਅਸੰਖ ਅਣਗਿਣਤ, ਉਹ ਸਰਗੁਣ ਸਰੂਪ ਧਾਰੇ ਹੋਏ ਨੇ ਉਸਨੇ। ਪਿੱਤਰ ਏਕ ਅਨੇਕ ਅਸੰਖ, ਅਨੇਕਾਂ ਹੀ ਅਸੰਖ ਅਣਗਿਣਤ ਜੀਵਾਂ ਦੇ ਅੰਦਰ ਇੱਕੋ ਹੀ ਬ੍ਰਹਮ ਹੈ। ਇਸ ਕਰਕੇ
ਕਰਮ ਧਰਮ ਬਹੁ ਸੰਖ ਅਸੰਖ,
ਤੇ ਫਿਰ ਨਿਤ ਨਿਮਿਤ ਜਿਹੜੇ ਪ੍ਰਾਸ਼ਚਿਤ ਕਰਮ ਹੈ, ਕਾਮਕ ਕਰਮ ਹੈ, ਇਤਿਹਾਦਕ ਇਹ ਜਿਹੜੇ ਕਰਮ ਹਨ, ਇਹ ਸਾਰੇ ਕਰਮਾਂ ਅਤੇ ਆਪਣੇ ਆਪਣੇ ਇਹ ਜਿਹੜੇ ਕਰਮ ਧਰਮ ਪਾਖੰਡ ਜੋਦੀ ਸਹਿ, ਉਹ ਧਰਮ ਜਿਹੜੇ ਨਿਯਮਨ ਹਨ, ਕਰਮ ਧਰਮ ਬਹੁ ਸੰਖ ਅਸੰਖ, ਉਹ ਬਹੁ ਬੇਅੰਤ ਹੀ ਸੰਖ ਗਿਣਤੀ ਤੋਂ ਅਸੰਖ ਅਣਗਿਣਤੇ ਹਨ। ਅਣਗਿਣਤੇ ਜੀਵ ਉਹਨਾਂ ਕਰਮ ਕਾਂਡਾਂ ਵਿੱਚ ਲੱਗੇ ਹੋਏ, ਇਹਦੇ ਚ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ।
ਬਿਨ ਪੈ ਭਗਤੀ ਜਨਮ ਗ੍ਰੰਥ,
ਪਰਮੇਸ਼ਰ ਦੇ ਪੈ ਡਰ ਤਾਰੇ ਤੋਂ ਬਿਨਾਂ ਅਤੇ ਭਗਤੀ ਤੋਂ ਬਗੈਰ ਜਨਮ ਜਿਹੜਾ ਨਾ ਗ੍ਰੰਥ, ਇਹ ਵਿਅਰਥ ਹੀ ਹੈ, ਲਿਖੇ ਨਹੀਂ ਲੱਗਦਾ ਹੈ।
ਹਰ ਗੁਣ ਗਾਵਹਿ ਮਿਲ ਪਰਮਾਰੰਥ,
ਤੇ ਜੋ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਨਾ, ਉਹ ਪਰਮਾਰੰਥ ਜਿਹੜੀ ਸਾਰ ਵਸਤੂ ਉਹਨਾਂ ਨੂੰ ਮਿਲ ਜਾਂਦੀ ਹੈ, ਭਾਵ ਮੁਕਤ ਹੋ ਜਾਂਦੇ ਨੇ। ਇਹ ਪਰਮਾਰੰਥ ਨੂੰ ਪਾਈ ਪੋਥੀਆਂ ਦੇ ਵਿੱਚ ਧਿਆਨ ਰੱਖੋ ਵੀ ਪਰਮਾਰੰਥ ਪਾਠ ਕਰਨਾ ਹੈ, ਤੇ ਇਹਦੇ ਵਿੱਚ ਕੋਈ ਉਚਾਰਨ ਦੇ ਵਿੱਚ ਉਕਾਈ ਨਾ ਹੋਵੇ। ਅੱਗੇ ਦੱਸਦੇ ਹਨ ਜੀ,
ਆਪ ਮਰੇ ਮਾਰੇ ਪੀ ਆਪ,
ਉਹ ਜਾਣ ਲੈਂਦਾ ਕਿ ਆਪ ਹੀ ਵਾਹਿਗੁਰੂ ਅਵਿਦਿਆ ਵਿੱਚ ਜੀਵ ਨੂੰ ਜੀਵ ਰੂਪ ਹੋ ਕਰਕੇ, ਇਸ ਜਿਹੜੇ ਇਹ ਬ੍ਰਹਮਾਕਾਰ ਬਿਰਤੀ ਦੀ ਬਾਤ ਹੈ, ਇਹ ਉਹ ਇਸ ਤਰ੍ਹਾਂ ਅਨੁਭਵ ਕਹਿੰਦੇ ਹੈ ਕਿ ਆਪ ਹੀ ਵਾਹਿਗੁਰੂ ਅਵਿਦਿਆ ਵਿੱਚ ਜੀਵ ਨੂੰ ਹੋ ਕਰਕੇ ਮਰਦਾ, ਆਪ ਹੀ ਕਾਲ ਰੂਪ ਹੋ ਕੇ ਮਾਰੇ ਮਾਰਦਾ, ਪੀ ਬੌੜਾ ਆਪ ਹੀ ਹੈ ਉਹ, ਜਾਂ ਫਿਰ ਆਪਾਂ ਭਾਵ ਵੱਲੋਂ ਮਰ ਗਿਆ, ਉਹ ਜਾਣ ਲੈਂਦਾ ਜਿਹੜਾ ਵੀ ਆਪਣੇ ਆਪਾਂ ਭਾਵ ਤੋਂ ਮਰਿਆ। ਆਪਾਂ ਮਾਰਨਾ ਬਹੁਤ ਔਖਾ, ਜਿਨ੍ਹਾਂ ਨੇ ਆਪਾਂ ਮਾਰ ਲਿਆ, ਜਿਹੜੀ ਹੰਗਤਾ ਮਾਰ ਲਈ, ਉਹ ਜਾਣ ਲੈਂਦਾ ਕਿ ਪਰਮੇਸ਼ੁਰ ਵਾਹਿਗੁਰੂ ਆਪ ਹੀ ਮਾਰਨ ਵਾਲਾ, ਮਾਰਿਆ ਰਾਖਾ ਏਕੋ ਆਪ, ਉਹ ਆਪ ਹੀ ਹੈ।
ਆਪ ਉਪਾਏ ਥਾਪ ਉਥਾਪ,
ਆਪ ਹੀ ਜੀਵਨ ਉਪਾਏ ਪੈਦਾ ਕਰਕੇ ਥਾਪ ਇਸਤਤ ਕਰਦਾ, ਇਸਤ ਤੋਂ ਪਾਪ ਪਾਲਣਾ ਕਰਦਾ, ਅਤੇ ਫਿਰ ਆਪ ਹੀ ਉਥਾਪ ਨਾਸ ਕਰ ਦਿੰਦਾ। ਆਪ ਉਪਾਏ ਥਾਪ ਉਥਾਪ, ਆਪ ਹੀ ਜਗਿਆਸੂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਕਰਦਾ, ਥਾਪ ਦਿੰਦਾ ਬ੍ਰਹਮ ਗਿਆਨ,
ਤੇ ਆਪ ਹੀ ਥਾਪੇ ਹੋਏ ਜਿਹੜੇ ਕਾਮ ਕਰੋ ਲੋਭ ਅਹੰਕਾਰ ਇਹਨਾਂ ਨੂੰ ਉਥਾਪ ਪੁੱਟਣਾ ਕਰਦਾ, ਆਪ ਹੀ ਵਾਹਿਗੁਰੂ ਕਿਰਪਾ ਕਰਦਾ।
ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ,
ਭਾਈ ਇਹ ਜਾਤ ਜਾਣਨਾ ਕਰ। ਕੀ ਜਾਣਨਾ ਕਰ? ਕਿ ਪਰਮੇਸ਼ਰ ਨੇ ਸ੍ਰਿਸ਼ਟ ਸ੍ਰਿਸ਼ਟੀ ਨੂੰ, ਆਹ ਜਿਹੜੀ ਸ੍ਰਿਸ਼ਟੀ ਹੈ ਉਪਾਈ ਪੈਦਾ ਕੀਤੀ ਹੈ ਉਸ ਵਾਹਿਗੁਰੂ ਨੇ, ਤੇ ਆਪ ਹੀ ਜੋਤੀ ਪ੍ਰਕਾਸ਼ ਰੂਪ ਹੋ ਕੇ ਇਹਦੇ ਚ ਵਿਆਪਕ ਹੋ ਰਿਹਾ ਹੈ। ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਹੇ ਜੋਤੀ ਸਰੂਪ ਪਰਮੇਸ਼ਰ, ਜਿੰਨੀ ਵੀ ਸ੍ਰਿਸ਼ਟੀ ਉਪਾਈ ਤੇਰੀ ਪੈਦਾ ਕੀਤੀ ਹੋਈ ਹੈ, ਇਹ ਤੇਰੀ ਜਾਤ ਪੈਦਾ ਕੀਤੀ ਹੋਈ ਹੈ, ਤਾਂ ਹੀ ਜਨਮ ਦਿੱਤਾ ਇਹਨਾਂ ਨੂੰ।
ਸ਼ਬਦ ਹੀ ਚਾਰ ਮਿਲਣ ਨਹੀਂ ਭਰਾਤ,
ਹੇ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ, ਫੇ ਭਰਾਤ ਭ੍ਰਾਂਤੀ ਭਰਮ ਵਿੱਚ ਮਿਲਣ ਮਿਲਣਾ ਨਹੀਂ ਹੋਊਗਾ ਤੈਨੂੰ, ਤੇ ਫਿਰ ਤੇਰਾ ਪਰਮੇਸ਼ੁਰ ਵਿੱਚ ਸ਼ਬਦ ਵਿਚਾਰ ਮਿਲਣ ਨਹੀਂ ਭਰਾਂਤ, ਪਰਮੇਸ਼ੁਰ ਵਿੱਚ ਮਿਲਣਾ ਹੋਵੇਗਾ, ਇਸ ਲਈ ਕੋਈ ਭਰਾਂਤ ਸ਼ੱਕ ਨਹੀਂ ਰਹੇਗੀ। ਭ੍ਰਾਂਤੀ ਜਿਹੜੀ ਹੈ ਇਹ ਜਿਹੜਾ ਵੇ ਇਦੰਗ ਸਰੱਪਾ, ਉਹਦਾ ਮਤਲਬ ਕੀ ਹੈ? ਪਈ ਤਾਂ ਰਸੀ ਹੈ, ਕਹਿੰਦਾ ਇਦੰਗ ਸਰੱਪਾ, ਕਹਿੰਦਾ ਸੱਪ ਪਿਆ, ਇਹ ਭ੍ਰਾਂਤੀ ਹੈ। ਇਸੇ ਤਰ੍ਹਾਂ ਸੰਸਾਰ ਜਿਹੜਾ ਦਿਸਦਾ ਇਹ ਰੱਸੀ ਤੋਂ ਬਣੇ ਹੋਏ ਸੱਪ ਦੀ ਨਿਆਈ ਹੈ। ਜਦੋਂ ਰੱਸੀ ਦੇ ਵਿੱਚੋਂ ਸੱਪ ਦਿਸਦਾ ਹੈ, ਉਦੋਂ ਰੱਸੀ ਦਾ ਗਿਆਨ ਨਹੀਂ ਹੁੰਦਾ ਸਾਡੇ ਕੋਲ, ਉਹਦੀ ਥਾਂ 'ਤੇ ਸੱਪ ਦਾ ਗਿਆਨ ਆ ਜਾਂਦਾ। ਜਦੋਂ ਰੱਸੀ ਦਾ ਗਿਆਨ ਸਾਡੇ ਕੋਲ ਆ ਗਿਆ, ਸੱਪ ਦਾ ਗਿਆਨ ਲੋਪ ਹੋ ਜਾਂਦਾ ਉਸੇ ਵੇਲੇ। ਇਸ ਕਰਕੇ ਕਿਉਂ ਸਮਾਨ ਚੇਤਨ ਹੋ ਕੇ ਉਹ ਭਰਮ ਨੂੰ ਵੀ ਅਵਿਦਿਆ ਨੂੰ ਵੀ ਪ੍ਰਕਾਸ਼ਣ ਵਾਲਾ ਸਮਾਨ ਚੇਤਨ ਜਿਹੜਾ। ਸੋ ਇਸ ਕਰਕੇ ਉਹ ਪਰਮੇਸ਼ੁਰ ਵਾਹਿਗੁਰੂ ਦੀ ਕਿਰਪਾ ਕਰੇ ਤੇ ਇਹ ਭ੍ਰਾਂਤੀ ਫਿਰ ਉਹਨਾਂ ਦੇ ਸ਼ਬਦ ਦੀ ਵਿਚਾਰ ਨਾਲ ਨਿਵਰਤ ਹੋ ਜਾਂਦੀ ਹੈ।
ਸੂਤਕ ਅਗਨ ਪਖੈ ਜਗ ਖਾਏ,
ਭ੍ਰਾਂਤੀ ਦੀ ਨਿਵਰਤੀ ਹੋਈ ਤੋਂ ਬਗੈਰ ਫਿਰ ਕੀ ਹੈ? ਸਭ ਥਾਂ ਸੂਤਕ ਅਪਵਿੱਤਰਤਾ ਹੀ ਹੈ। ਜੋ ਅਗਨ, ਅਗਨ ਜਿਹੜੀ ਅੱਗ ਹੈ, ਪਖੈ ਪਖਦੀ ਹੈ, ਬਲਦੀ ਹੈ, ਇਹਦੇ ਚ ਤ੍ਰਿਸ਼ੈਣੂ ਨੂੰ ਅੱਗ ਦੇ ਜਿਹੜੇ ਇਹਦੇ ਵਿੱਚ ਵੀ ਦੇਖੋ ਜੀਵ ਮੰਨੇ ਹੈ, ਉਹ ਅੱਗ ਰੂਪ ਜੀਵ ਨੇ। ਤੇ ਇਸ ਤਰ੍ਹਾਂ ਦੀ ਭਾਵੇਂ ਇਹਨਾਂ ਗੱਲਾਂ ਨੂੰ ਸਾਇੰਸ ਮੰਨੇ ਨਾ ਮੰਨੇ, ਧਾਰਮਿਕ ਦੁਨੀਆਂ ਦੇ ਵਿੱਚ ਐਸਾ ਕਥਨ ਕੀਤਾ ਜਾਂਦਾ ਹੈ, ਜਾਂ ਫਿਰ ਇਹਦਾ ਦੂਸਰਾ ਅਰਥ ਬਣ ਜਾਂਦਾ ਹੈ। ਕਹਿੰਦੇ ਸੂਤਕ ਅਗਨ ਪਖੈ ਜਗ ਖਾਏ, ਇਹ ਜਿਹੜੀ ਅੱਗ ਬਲਦੀ ਪਖਦੀ ਹੈ, ਉਹ ਸਾਰੇ ਜਗ ਜੀਵਾਂ ਨੂੰ ਖਾਈ ਖਾ ਜਾ ਰਹੀ ਹੈ, ਨਿੱਕੇ ਪੌਦਿਆਂ ਤੋਂ ਲੈ ਕੇ ਬੜੇ ਬੜੇ ਹਾਥੀ, ਵੱਡੇ ਜਾਨਵਰਾਂ ਤੱਕ, ਮਨੁੱਖਾਂ ਦਾ ਸਭ ਨੂੰ ਹੀ ਭਸਮ ਕਰੀ ਜਾ ਰਹੀ ਹੈ। ਤੋ ਇਸ ਕਰਕੇ ਸਾਰੀ ਇਹਦੇ ਚ ਵੀ ਅਪਵਿੱਤਰਤਾ ਹੈ। ਸੂਤਕ ਅਗਨ ਪਖੈ ਜਗ ਖਾਏ, ਅਗਨੀ ਦਾ ਪਖੈ ਪਖਾਇਆ ਹੋਇਆ, ਪਕਾਇਆ ਹੋਇਆ ਕੀ ਹੈ? ਭੋਜਨ, ਜਿਹਨੂੰ ਸਾਰਾ ਸੰਸਾਰ ਖਾ ਰਿਹਾ ਹੈ, ਜਗ ਖਾਏ, ਉਹਦੇ ਵਿੱਚ ਕੀ ਹੈ? ਸੂਤਕ। ਇਸ ਕਰਕੇ ਜਾਂ ਫਿਰ ਜੀਵ ਤ੍ਰਿਸ਼ਨਾ ਦੀ ਅੱਗ ਦੇ ਪਖਲਾਏ ਹੋਏ ਤੇ ਜਗ ਤ੍ਰਿਸ਼ਨਾ ਦਾ ਖਾਧਾ ਹੋਇਆ, ਇਹ ਵੀ ਸੂਤਕ ਦੇ ਵਿੱਚ ਹੈ। ਜਿਵੇਂ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਵਾਜ ਨਾ ਕੋਏ। ਸੋ ਅੱਗੇ ਦੱਸਦੇ ਨੇ ਸੂਤਕ।
ਸੂਤਕ ਜਲ ਥਲ ਸਭ ਹੀ ਥਾਏ,
ਜਲ ਨਾਮ ਪਾਣੀ ਦਾ, ਪਾਣੀ ਦੇ ਵਿੱਚ ਜੀਵ ਜੰਮਦੇ ਆ ਮਰਦੇ ਆ, ਤੇ ਸੂਤਕ ਜੰਮਣ ਵੇਲੇ ਅਪਵਿੱਤਰਤਾ ਨੂੰ ਕਹਿੰਦੇ ਆ, ਪਾਤਕ ਮਰਨ ਵੇਲੇ ਦੀ ਅਪਵਿੱਤਰਤਾ। ਕਹਿੰਦੇ ਪਾਣੀ ਦੇ ਦੋਨੇ ਗੱਲਾਂ ਹੋ ਰਹੀਆਂ, ਜੀਵ ਜਨਮ ਵੀ ਲੈਂਦੇ ਤੇ ਮਰਦੇ ਵੀ ਨੇ। ਇਸ ਕਰਕੇ ਥਲਾਂ ਦੇ ਵਿੱਚ ਵੀ ਜੀਵ ਪੈਦਾ ਹੁੰਦੇ ਨੇ, ਸਭ ਸਾਰੀ ਥਾਂ ਥਾਵਾਂ ਤੇ ਸੂਤਕ ਅਪਵਿੱਤਰਤਾ ਹੈ।
ਨਾਨਕ ਸੂਤਕ ਜਨਮ ਮਰੀਜੈ,
ਤੇ ਇਹ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਸੂਤਕ ਰਹਿੰਦੀ ਹੈ, ਪਰ ਅਨੰਤ ਜੀਵ ਇਹ ਪੈਦਾ ਹੁੰਦੇ ਨੇ, ਮਰਦੇ ਰਹਿੰਦੇ ਨੇ। ਸਤਿਗੁਰੂ ਜੀ ਕਥਨ ਕਰਦੇ ਨੇ ਇਹ ਸਾਰੇ ਜੀਵ ਸੂਤਕ ਅਪਵਿੱਤਰਤਾ ਵਿੱਚ ਹੀ ਜੰਮਦੇ ਤੇ ਮਰਦੇ ਰਹਿੰਦੇ ਹਨ।
ਗੁਰ ਪ੍ਰਸਾਦੀ ਹਰ ਰਸ ਪੀਜੈ,
ਹੇ ਭਾਈ ਇਹ ਜਿਹੜੇ ਸੂਤਕ ਪਾਤਕ ਬ੍ਰਾਹਮਣਾਂ ਨੇ ਭਰਮ ਜਾਲ ਬਣਾਇਆ ਹੋਇਆ, ਕਹਿੰਦੇ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹਰ ਪਰਮੇਸ਼ੁਰ ਦੇ ਨਾਮ ਨੂੰ ਪੀਣਾ ਕਰੇ, ਸਾਰੀ ਪਵਿੱਤਰਤਾ ਪ੍ਰਾਪਤ ਹੋ ਜਾਂਦੀ ਹੈ, ਅਪਵਿੱਤਰ ਰਹਿੰਦਾ ਹੀ ਨਹੀਂ ਕੁਛ ਵੀ।
ਰਾਗ ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ, ਕਰਤਾਰਪੁਰ ਸਾਹਿਬ ਵਿਖੇ ਜਦੋਂ ਬਿਰਾਜਮਾਨ ਸੀ, ਉੱਥੇ ਉਹਨਾਂ ਦੇ ਪਾਸ ਇੱਕ ਵਿਦਵਾਨ ਪੰਡਿਤ ਨੇ ਆ ਕੇ ਪੁੱਛਿਆ ਸੀ ਕਿ ਕਿਸੇ ਪੁਰਖ ਦੇ ਵਿੱਚ ਮਹਾਰਾਜ ਕੋਈ ਜੌਹਰੀ ਵਾਲੇ ਗੁਣ ਵੀ ਹੁੰਦੇ ਹੈ? ਜੌਹਰੀ ਕੀ ਹੈ? ਪਰਖਦਾ ਹੈ ਹੀਰਿਆਂ ਨੂੰ, ਲਾਲਾਂ ਨੂੰ, ਪੰਨਿਆਂ ਨੂੰ। ਤਾਂ ਮਹਾਰਾਜ ਸਾਹਿਬ ਜੀ ਨੇ ਫਰਮਾਇਆ,
ਆਪ ਹੀ ਚਾਰ ਹੈ ਸੋ ਪਰਖੇ ਹੀਰਾ।
ਕਹਿੰਦੇ ਹੇ ਭਾਈ, ਜਿਹੜਾ ਤੂੰ ਪ੍ਰਸ਼ਨ ਕੀਤਾ ਹੈ, ਜਿਹੜਾ ਗੁਰਾਂ ਦੁਆਰਾ ਆਪਣੇ ਸਰੂਪ ਨੂੰ, ਆਪਣੇ ਸਰੂਪ ਜਾਂ ਆਤਮਾ ਨੂੰ ਵਿਚਾਰ ਲੈਂਦਾ, ਆਤਮਕ ਵਿਚਾਰ ਕਰਦਾ, ਉਹ ਪੁਰਖ ਹਰੀ ਰੂਪ ਹੀਰਾ ਜਿਹੜਾ ਵਾਹਿਗੁਰੂ ਇਹ ਹੀਰਾ ਹੈ, ਉਸ ਹੀਰੇ ਨੂੰ ਪਰਖ ਲੈਂਦਾ। ਤੇ ਇਸ ਕਰਕੇ ਫਿਰ ਆ ਹੈ ਹੀਰੇ ਦੀ ਪਰਖਣ ਦੀ ਬਾਤ, ਕਬੀਰ ਹਰ ਹੀਰਾ ਜਨ ਜੌਹਰੀ, ਉਹ ਵਾਹਿਗੁਰੂ ਹੀਰਾ ਹੈ।
ਏਕ ਦ੍ਰਿਸ਼ਟ ਤਾਰੇ ਗੁਰਪੂਰਾ,
ਉਸ ਨੂੰ ਪੂਰਾ ਪੂਰਨ ਗੁਰੂ ਸਾਹਿਬ ਜੀ ਏਕ ਏਕਤਾ ਵਾਲੀ ਅਦਵੈਤ ਦ੍ਰਿਸ਼ਟੀ ਦੇ ਕਰਕੇ ਸੰਸਾਰ ਸਮੁੰਦਰ ਤੋਂ ਤਾਰੇ ਤਾਰ ਦਿੰਦੇ ਹਨ, ਜਾਂ ਏਕ ਦ੍ਰਿਸ਼ਟ ਤਾਰੇ ਗੁਰਪੂਰਾ, ਇੱਕ ਅਦਵੈਤ ਰੂਪੀ ਪਰਮੇਸ਼ਰ ਸਾਰਿਆਂ ਵਿੱਚ ਵਿਆਪਕ ਉਹ ਵਿਖਾ ਦਿੰਦੇ ਹੈ, ਖੋਲ ਦਿੰਦੇ ਨੇ, ਉਹਦੀ ਨਿਗਾਹ ਖੋਲ ਦਿੰਦੇ ਨੇ, ਵੈਰਾਗ ਵਿਵੇਕ ਦੇ ਨੇਤਰ ਦੇ ਦਿੰਦੇ ਨੇ। ਜਿਵੇਂ ਭਾਈ ਕਨ੍ਹਈਆ ਜੀ ਦ੍ਰਿਸ਼ਟੀ ਖੋਲੀ ਕਲਗੀਧਰ ਮਹਾਰਾਜ ਨੇ, ਉਹ ਸਤਿਗੁਰਾਂ ਦੇ ਪ੍ਰਤਾਪ ਕਰਕੇ ਖੁੱਲੀ, ਸਾਰਿਆਂ 'ਚ ਕਲਗੀਧਰ ਦਾ ਰੂਪ ਹੀ ਦੇਖ ਦਿੰਦਾ। ਮੁਸਲਮਾਨਾਂ ਨੂੰ ਵੀ ਪਾਣੀ ਪਿਆਉਂਦਾ ਸੀ, ਪਹਾੜੀਆਂ ਨੂੰ ਵੀ ਪਾਣੀ ਪਿਆਉਂਦਾ ਸੀ, ਇਹ ਸਿੱਖਾਂ ਨੂੰ ਵੀ ਪਾਣੀ ਪਿਆਉਂਦਾ ਸੀ। ਭਾਈ ਸਾਹਿਬ ਦੇ ਕੋਈ ਤੀਰ ਨਹੀਂ ਸੀ ਮਾਰਦਾ, ਗੋਲੀ ਨਹੀਂ ਸੀ ਮਾਰਦਾ, ਕੋਈ ਕਿਰਪਾਨ ਨਹੀਂ ਸੀ ਮਾਰ, ਸਭ ਨੂੰ ਪਤਾ ਵੀ ਇਹਦਾ ਪਾਣੀ ਪਿਆਉਂਦਾ ਸਾਰਿਆਂ ਨੂੰ, ਇਹ ਦ੍ਰਿਸ਼ਟੀ ਹੈ। ਇਸ ਕਰਕੇ ਗੁਰਮਨ
ਮਨ ਤੇ ਮਨ ਧੀਰਾ,
ਜੋ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਦਾ, ਉਹਦਾ ਮਨ ਗੁਰਾਂ ਦੇ ਮਨ ਮੰਤਰ ਤੇ ਜਾਂ ਇਹ ਮੰਤਰ ਦੁਆਰਾ ਵਿਸ਼ਿਆਂ ਵੱਲੋਂ ਨਿਰਲੇਪ ਹੋ ਕੇ ਧੀਰਾ ਧੀਰਜਤਾ ਦੇ ਸਹਿਤ ਹੋ ਜਾਂਦਾ ਹੈ। ਗੁਰਮਨ ਮਨ ਤੇ ਮਨ ਧੀਰਾ, ਜਦੋਂ ਮਨ ਧੀਰਜ ਵਾਲਾ ਹੋ ਜਾਂਦਾ ਹੈ, ਉਦੋਂ ਗੁਰੂ ਜੀ ਦਾ ਚੇਤਨ ਸਰੂਪ, ਗੁਰੂ ਸਾਹਿਬ ਨੂੰ ਕੀ ਮੰਨਦਾ? ਚੇਤਨ ਸਰੂਪ ਕਰਕੇ ਮੰਨਦਾ, ਵੀ ਗੁਰੂ ਸਾਹਿਬ ਚੇਤਨ ਸਰੂਪ ਨੂੰ, ਚੇਤਨ ਸਰੂਪ ਮੰਨਣ ਕਰਕੇ ਤੇ ਉਹ ਫਿਰ ਮਨ ਸ਼੍ਰੋਮਣੀ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।
ਐਸਾ ਸਾਹ ਸਰਾਫੀ ਕਰੇ,
ਸਤਿਗੁਰੂ ਜੀ ਫਰਮਾਨ ਕਰਦੇ ਹੈ, ਐਸਾ ਸਾਹ ਸਰਾਫੀ ਕਰੇ, ਤੇ ਸਤਿਗੁਰੂ ਜੀ ਐਸਾ ਅਜਿਹੇ ਸਾਹੂਕਾਰ ਹਨ ਜੋ ਹਿਰਦੇ ਰੂਪੀ ਤੇ ਨਗੀਨਿਆਂ ਨੂੰ ਪਰਖ ਭਾਵ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸਰਾਫੀ ਕਰਦੇ ਹੈ, ਸਰਾਫ ਦਾ ਕੰਮ ਕਰਦੇ ਹਨ।
ਸਾਚੀ ਨਦਰ ਏਕ ਲਿਵ ਤਰੈ,
ਜਿਹਨਾਂ ਉੱਪਰ ਸਤਿਗੁਰੂ ਦੀ ਸੱਚੀ ਗਿਆਨ ਦ੍ਰਿਸ਼ਟੀ ਹੈ, ਜਿਹੜੀ ਗਿਆਨ ਦੀ ਦ੍ਰਿਸ਼ਟੀ ਪਈ, ਕਿਰਪਾ ਖਿਠਾਕ ਅਵਲੋਕਨ ਕਿਨੂੰ ਦਾਸ ਕਾ ਦੁੱਖ ਵਿਦਾਰਿਓ ਵਾਲੀ ਬਾਤ ਹੈ, ਜਿੰਨੇ ਵੀ ਪਾਪ ਨੂੰ ਉਹਨਾਂ ਨੂੰ ਨਾਸ ਕਰਦੇ ਨੇ। ਤੋ ਇਸ ਕਰਕੇ ਇਹ ਇੱਕ ਸਰੂਪ ਲਿਵ ਬਿਰਤੀ ਲਗਾ ਕੇ ਤਰੈ ਤਰ ਜਾਂਦੇ ਨੇ ਉਹ, ਫਿਰ ਸਾਚੀ ਨਦਰ ਏਕ ਲਿਵ ਤਰੈ, ਇਕਾਗਰਤਾ ਰੂਪ ਬਿਰਤੀ ਦੇ ਨਾਲ ਤਰਦੇ ਨੇ। ਤੇ ਇਹ ਫਿਰ ਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ, ਸਾਚੀ ਨਦਰ ਹੈ। ਅਮਿਆ ਦਰੇ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਅੱਗੇ ਦੱਸਦੇ ਹਨ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਪੂੰਜੀ ਨਾਮ ਨਿਰੰਜਨ ਸਾਰ,
ਹੇ ਭਾਈ ਸ਼ਰਧਾ ਰੂਪੀ ਪੂੰਜੀ ਰਾਸੀ ਦੇ ਨਾਲ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਨੂੰ ਸਾਰ ਸੰਭਾਲਣਾ ਕਰੋ। ਪੂੰਜੀ ਨਾਮ ਨਿਰੰਜਨ ਸਾਰ, ਨਿਰੰਜਨ ਪ੍ਰਭੂ ਦਾ ਨਾਮ ਲੋਕ ਪ੍ਰਲੋਕ ਵਾਸਤੇ ਇਹ ਸਾਹੋ ਸ੍ਰੇਸ਼ਟ ਪੂੰਜੀ ਹੈ।
ਨਿਰਮਲ ਸਾਚ ਰਤਾ ਪੈਕਾਰ,
ਇਹ ਰਤਾ ਸ਼ਬਦ ਪੜ੍ਹਨਾ ਹੈ, ਰਤਾ ਨਾ ਬਣੇ, ਇਸ ਕਰਕੇ ਇਹ ਰਤਾ ਨਾਮ ਰੰਗੇ ਜਾਣਦਾ, ਰਤਾ ਨਾਮ ਹੈ ਭੋਰਾ ਕ ਥੋੜੀ ਜਿਹੀ ਚੀਜ਼ ਹੋਵੇ, ਇਸ ਤਰ੍ਹਾਂ ਪੜਦਾ। ਤੇ ਇਸ ਕਰਕੇ ਕਹਿੰਦੇ ਨੇ ਪੂੰਜੀ ਨਾਮ ਨਿਰੰਜਨ ਸਾਧ, ਨਿਰਮਲ ਸਾਚ ਰਤਾ ਪੈਕਾਰ, ਤੇ ਉਹ ਸੱਚੇ ਨਾਮ ਦੇ ਚਰਤਾ ਰੰਗਿਆ ਹੋਇਆ, ਉਹ ਮਨ ਕਰਕੇ ਨਿਰਮਲ ਉੱਜਲ ਤੇ ਬੁੱਧੀ ਕਰਕੇ, ਪੈਕਾਰ ਜਿਹੜਾ ਸ਼ਬਦ ਹੈ ਇਹ ਚਤਰ ਦਾ ਵਾਚਕ ਹੈ। ਪੈਕਾਰ ਕੀ? ਚਤਰ ਭਾਵ ਵਿਕਾਰਾਂ ਤੇ ਔਗਣਾਂ ਵੱਲੋਂ ਉਹ ਹਟ ਕੇ ਉਹਨਾਂ ਚ ਪ੍ਰਵਿਰਤ ਨਹੀਂ ਹੁੰਦਾ, ਫਿਰ ਵਿਕਾਰਾਂ ਜਾਂ ਔਗਣਾਂ ਵਿੱਚ ਪ੍ਰਵਿਰਤ ਨਹੀਂ ਹੁੰਦਾ ਹੈ। ਇਸ ਕਰਕੇ ਅੱਗੇ ਫਰਮਾਨ ਕਰਦੇ ਨੇ,
ਸਿਫਤ ਸਹਿਜ ਘਰ ਗੁਰ ਕਰਤਾਰ,
ਜਿਹੜੇ ਸਹਿਜ ਸੁਭਾਵ ਕੀ ਮਹਾਰਾਜ ਦੀ ਸਿਫਤ ਉਸਤਤ ਕਰਦੇ ਹਨ, ਕਹਿੰਦੇ ਉਹਨਾਂ ਨੂੰ ਘਰ ਹਿਰਦੇ ਵਿੱਚੋਂ ਹੀ ਗੁਰ ਚੇਤਨ ਸਰੂਪ ਜਿਹੜਾ ਕਰਤਾਰ ਪਰਮੇਸ਼ਰ ਹੈ ਉਹ ਮਿਲ ਪੈਂਦਾ। ਸਿਫਤ ਸਹਿਜ ਘਰ ਗੁਰ ਕਰਤਾਰ, ਜਿਹਨਾਂ ਨੂੰ ਸਹਿਜ ਸਰੂਪ ਦੀ ਸਿਫਤ ਬਖਸ਼ੀ ਹੈ ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੋ ਜਾਂਦਾ ਹੈ, ਪ੍ਰਗਟ ਹੈ।
ਆਸਾ ਮਨਸਾ ਸ਼ਬਦ ਜਲਾਏ,
ਆਸਾ ਤੇ ਮਨਸਾ ਦੋ ਸ਼ਬਦ ਨੇ ਦੁਨੀਆਂ ਦੇ ਪਦਾਰਥਾਂ ਦੀ। ਆਸਾ ਜਿਹੜੀ ਪ੍ਰਾਪਤੀ ਦੀ ਦੀਰਘ ਕਾਲ ਜਿਹੜੀ ਇੱਛਾ ਬਣੀ ਰਹਿਣੀ ਕਿਸੇ ਪਦਾਰਥ ਦੀ ਨੂੰ ਆਸਾ ਕਹਿੰਦੇ ਨੇ। ਉਮੀਦ ਦਾ ਹੀ ਮਤਲਬ ਹੈ, ਉਮੀਦ ਕੋਈ ਪਦਾਰਥ ਮਿਲਿਆ ਨਹੀਂ ਉਹਦੀ ਉਮੀਦ ਰੱਖ ਰਿਹਾ, ਉਹਦੀ ਜਿਹੜੀ ਇੱਛਾ ਹੈ। ਤੋ ਇਸ ਕਰਕੇ ਪ੍ਰਲੋਕ ਦੇ ਪਦਾਰਥਾਂ ਦੀ ਮਨਸਾ ਵਾਸ਼ਨਾ ਨੂੰ ਇਹਨੂੰ ਕੀ ਕਰੇ, ਆਸਾ ਮਨਸਾ ਸ਼ਬਦ ਜਲਾਏ, ਸ਼ਬਦ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜਲਾਏ, ਸਾੜਨਾ ਕਰੇ, ਇਹਨੂੰ ਖਤਮ ਕਰ ਦੇਵੇ ਅੰਦਰੋਂ।
ਰਾਮ ਨਾਰਾਇਣ ਕਹਿ ਕਹਾਏ,
ਤੇ ਫਿਰ ਕਰਨਾ ਕੀ ਹੈ, ਤੇ ਇਹ ਫਿਰ ਕਰਨਾ ਇਹ ਹੈ ਵੀ ਇਹ ਕਮਾਈ ਕਰਨੀ ਹੈ। ਗੁਰੂ ਸਾਹਿਬ ਜੀ ਆਪ ਰਾਮ ਪ੍ਰਭੂ ਦਾ ਸਰੂਪ ਹੋ ਕੇ ਹੀ ਵੀ ਨਾਰਾਇਣ ਪਰਮੇਸ਼ਰ ਦੇ ਨਾਮ ਨੂੰ ਆਪ ਕਹੇ ਕਹਿੰਦੇ ਨੇ, ਹਾਲੇ ਨਾਲੇ ਹੈ ਪਰਮੇਸ਼ਰ ਦਾ ਸਰੂਪ, ਗੁਰਸਿੱਖਾਂ ਕੋਲੋਂ ਕਹਾਏ ਕਹਾਉਂਦੇ ਨੇ। ਰਾਮ ਨਾਰਾਇਣ ਆਪ ਰਮੇ ਹੋਏ ਪਰਮੇਸ਼ਰ ਦਾ ਸਰੂਪ ਨੇ। ਨਾਰਾਇਣ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ, ਨਾਮ ਆਪ ਕਹਿੰਦੇ ਨੇ ਤੇ ਗੁਰਸਿੱਖਾਂ ਨੂੰ ਕਹਾਉਂਦੇ, ਦਾਸਾ ਭਾਵ ਦੇ ਚ ਰਹੇ ਨੇ। ਸੋ ਇਸ ਕਰਕੇ ਜਿਹੜਾ ਸਾਰੇ ਰਮਿਆ ਹੋਇਆ ਨਰ ਐਨ ਨਰਾਂ ਵਿੱਚ ਐਨ ਜਿਸਦਾ ਘਰ ਹੈ ਉਹਦੇ ਨਾਮ ਨੂੰ ਆਪ ਕਹਿਣਾ ਕਰੇ, ਤੇ ਹੋਰ ਮਿਲਾਪੀਆਂ ਅਧਿਕਾਰੀਆਂ ਦੇ ਕੋਲੋਂ ਵੀ ਕਹਾਵੇ ਆਪ ਜਪੈ ਅਵਰਹਿ ਨਾਮ ਜਪਾਵੇ।
ਗੁਰ ਤੇ ਵਾਟ ਮਹਿਲ ਘਰ ਪਾਏ,
ਤੇ ਗੁਰਾਂ ਤੋਂ ਸਾਧ ਸੰਗਤ ਰੂਪੀ ਮਹਿਲ ਦੁਆਰਾ ਭਗਤੀ ਰੂਪੀ ਬਾਟ ਰਸਤਾ, ਬਾਟ ਨਾਮ ਰਸਤੇ ਦਾ ਰਸਤਾ ਪਾਉਂਦਾ ਹੈ। ਗੁਰ ਤੇ ਬਾਟ ਮਹਿਲ ਘਰ ਪਾਏ, ਉਹ ਪਰਮੇਸ਼ਰ ਦੇ ਸਰੂਪ ਰੂਪੀ ਘਰ ਨੂੰ ਪਾਏ ਪ੍ਰਾਪਤ ਕਰ ਲੈਂਦਾ, ਜਾਂ ਫਿਰ ਇਉਂ ਕਹੋ ਗੁਰ ਤੇ ਬਾਟ ਮਹਿਲ ਘਰ ਪਾਏ। ਗੁਰ ਤੇ ਗੁਰਾਂ ਤੋਂ ਹੀ ਪ੍ਰਾਪਤ ਹੋਣਾ ਹੈ, ਬਾਟ ਮਹਿਲ ਘਰ ਪਾਏ ਭਗਤੀ ਰੂਪੀ ਰਸਤੇ ਦੁਆਰਾ ਤੁਰਿਆ ਪਦ ਰੂਪੀ ਮਹਿਲ ਤੇ ਸਤ ਸਰੂਪ ਦੇ ਘਰ ਨੂੰ ਪਾ ਲੈਂਦਾ ਹੈ।
ਕੰਚਨ ਕਾਇਆ ਜੋਤ ਅਨੂਪ,
ਇਹ ਉਹਨਾਂ ਪੁਰਖਾਂ ਦੇ ਬੁੱਧ ਰੂਪੀ ਕਾਇਆ ਦੇ ਕੰਚਨ ਸੋਨੇ ਵਾਂਗੂ ਸ਼ੁੱਧ ਹੋ ਜਾਂਦੀ ਹੈ। ਅੱਠਾਂ ਤਾਤਾਂ ਸੋਨੇ ਨੂੰ ਸਭ ਤੋਂ ਸ਼ੁੱਧ ਮੰਨਿਆ, ਤੇ ਅੰਦਰ ਅਨੂ ਉਪਮਾ ਤੁਰ ਹੈ, ਤੇ ਪ੍ਰਭੂ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ, ਪ੍ਰਗਟ ਹੋ ਜਾਂਦਾ ਹੈ ਪਰਮੇਸ਼ਰ ਜੋਤੀ ਸਰੂਪ ਵਾਹਿਗੁਰੂ। ਅਤੇ ਇਹ ਨਿਸ਼ਚੇ ਕਰਦੇ ਨੇ ਫਿਰ ਕਿ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੋ ਹੈ
ਤ੍ਰਿਭਵਨ ਦੇਵਾ ਸਗਲ ਸਰੂਪ,
ਇਹ ਤਿੰਨਾਂ ਭਵਨਾ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ ਜਾਂ ਜਾਗਰਤ ਸੁਪਨ ਸੁਖੋਪਤੀ, ਇਹਦੇ ਵਿੱਚ ਦੇਵਾ ਰਾਜਾ ਜਾਂ ਪ੍ਰਕਾਸ਼ ਰੂਪ ਵਾਹਿਗੁਰੂ ਸਗਲ ਸਾਰੇ ਸਰੂਪ ਉਸਨੇ ਆਪ ਹੀ ਧਾਰਨ ਕੀਤੇ ਹੋਏ ਨੇ। ਸਗਲ ਸਰੂਪ ਜਿੰਨੇ ਵੀ ਦਿਸਦੇ ਨੇ ਉਸੇ ਦੇ ਸਰੂਪ ਨੇ। ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਹਾਰੇ, ਇਹ ਤੁਹਾਡੇ ਰੂਪ ਨੇ, ਐਸਾ ਨਿਸ਼ਚਾ ਹੋ ਜਾਂਦਾ।
ਮੈਂ ਸੋ ਤਨ ਪੱਲੇ ਸਾਚ ਅਖੂਟ,
ਮੇਰੇ ਅੰਤਸ਼ਕਰਨ ਰੂਪੀ ਪੱਲੇ, ਇਹ ਜਿਹੜਾ ਹੈ ਇਹ ਪੱਲੜੇ ਦੇ ਵਿੱਚ ਕੀ ਹੈ, ਸੋ ਉਹ ਸਾਚ ਸੱਚੇ ਪ੍ਰਭੂ ਦਾ ਨਾਮ ਰੂਪੀ ਧਨ ਹੈ ਜੋ ਕਦੇ ਵੀ ਅਖੂਟ ਮੁਕਦਾ ਨਹੀਂ ਹੈ, ਨਿਖੁੱਟਦਾ ਨਹੀਂ ਹੈ।
ਪੰਚ ਤੀਨ ਨਵ ਚਾਰ ਸਮਾਵੇ,
ਉਹ ਗੁਰਮੁਖ ਪੁਰਸ਼ ਕੀ ਹੈ, ਪੰਜਾਂ ਤੱਤਾਂ ਦਾ ਆਹ ਜਿਹੜਾ ਸਰੀਰ ਹੈ ਨਾ, ਪੰਜ ਤੱਤਾਂ ਤੇ ਤਿੰਨ ਲੋਕ, ਨਵ ਨੌਂ ਖੰਡਾਂ ਅਤੇ ਚਾਰੇ ਦਿਸ਼ਾਵਾਂ ਵਿੱਚ ਪੂਰਬ ਪੱਛਮ ਉੱਤਰ ਦੱਖਣ, ਉਸ ਪ੍ਰਕਾਸ਼ ਰੂਪ ਪ੍ਰਭੂ ਨੂੰ ਸਮਾਵੇ, ਸਮਾ ਰਿਹਾ ਨਿਸ਼ਚੇ ਕਰ ਦੇਣ ਕਿ ਸਾਰੀ ਜਗ੍ਹਾ ਵਾਹਿਗੁਰੂ ਹੈ। ਪੰਚ ਤੀਨ ਨਵ ਚਾਰ ਸਮਾਵੇ, ਪੰਜ ਕੌਣ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤਿੰਨ ਕਿਹੜੇ ਨੇ, ਤਿੰਨ ਗੁਣ ਰਜੋ ਗੁਣ ਸਤਗੁਣ ਤਮੋ ਗੁਣ, ਨੌ ਗੋਲਕਾਂ ਸਰੀਰ ਦੇ ਜਿਹੜੀਆਂ ਸਰਾਖ ਨੇ ਸਾਡੇ ਸਰੀਰ ਚ, ਚਾਰੇ ਅੰਤਸ਼ਕਰਨ, ਇਹਨਾਂ ਸਭਨਾਂ ਵਿਖੇ ਸਮਾਵੇ ਸਮਾ ਭਾਵ ਲੈ ਹੋ ਜਾਂਦੇ ਨੇ। ਤੇ ਇਸ ਪ੍ਰਕਾਰ ਉਹ ਪਰਮੇਸ਼ਰ ਜਾਂ ਫਿਰ ਪੰਜ ਤੀਨ ਨਵ ਚਾਰ ਸਮਾਵੇ, ਪੰਜ ਤੱਤਾਂ ਦੀ ਧਾਰਨਾ ਧਾਰਦੇ ਹੈ, ਤਿੰਨ ਜਿਹੜੇ ਅਸਤੀ ਪ੍ਰੰਤੀ ਪ੍ਰੈ ਰੂਪ ਜਿਹੜੇ ਨਵ ਦਾ ਭਗਤੀ ਧਾਰਨ ਕਰਦੇ ਹੈ, ਚਾਰੇ ਸਾਧਨ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਧਾਰਨ ਕਰਦੇ ਹੈ, ਇਹ ਉਹਨਾਂ ਦੇ ਵਿੱਚ ਸਮਾ ਹੈ। ਤੇ ਕਿਸ ਤਰ੍ਹਾਂ ਹੋ ਜਾਂਦੇ ਨੇ, ਸਮਾਵੇ ਸਮਾ ਜਾਂਦੇ ਨੇ, ਭਾਵ ਕੀ ਹੈ ਮਿਲ ਜਾਂਦੇ ਨੇ ਉਹਨਾਂ ਦੇ ਵਿੱਚ। ਪੰਚ ਤੀਨ ਨਵ ਚਾਰ ਸਮਾਵੇ, ਪੰਚ ਚੇਤਨ ਜੋ तीन अवस्था जागृत सुपन सुखोपती का साखी है। नौ खंडा ते चारे दिशावां विच मिलिया होया ओ गुरमुख जना नूं दिस पैंदा है, सख्याताकार हो जांदी है।
तरण गगन कल धार रहावै,
ओ परमेश्वर तरण धरती अते गगन आकाश इत्यादिक सर्व सारियां थावां ते अपनी कल शक्ति कल नाम शक्ति दे ते ओ धार धारण करके आप दे आसरे रहावै रखदा है इन्हां नूं बिन थम्मा गगन रहाया। धारण गगन कल तार रहा वै, बुद्ध रूपी धरती ते हिरदे रूपी आकाश विच जिस प्रभु की शक्ति धारी हुई है ते उस दे विच चित दी बिरती नूं टिका के रखना करो। धारण गगन कल तार रहा वै, धारण भूमा रूप ब्रह्म गगन आकाश दी ने व्यापक है ते शक्ति धारण करके सारिआं विच आपे आप नूं रख रहा है वो, ते उस दे विच बुद्धि दी निम्रता तार के ते चिदाकाश दी बोध सहित होके कल शांति नूं तारण करके इस्तत हो रहना करे जी।
बाहर जातो उल्ट परावै,
मन बाहर मुख होके पदार्थां संसार वाले पासे नूं जातो जांदा है, इस नूं उल्टा के पाव टिका के परमेश्वरी तरफ परावै पहुंचाना करे जी। इस
मूर्ख होए ना आखी सूझै,
ते हुण मूर्ख दे लक्षण कहिंदे ने भाई, मूर्ख दे जे कहीए पशुआं वांगू सिंग नहीं हुंदे, भी जे कहीए पशुआं वांगू उहदे खुर हुंदे ने उहदे पूंछ हुंदी है, नहीं उहदे लक्षण ने। उह की लक्षण? मूर्ख होए ना आखी सूझै। मूर्ख बेसमझ उह है जिहड़ा सिक्ख्या कही होई नूं सिक्ख्या नूं समझदे ही ना होवे, सुझदे ही ना होवे, तुसीं कहो मन्नण च ना लियावे, उहनूं मूर्ख आखी जाए। मूर्ख के क्या लक्षण है, क्या मूर्ख का कर? मूर्ख होए जे मुगदा अहंकार है मरना, मूर्ख होए ना आखी सूझै। उहदे मन बुद्ध रूपी नेत्रां च विचार रूपी निगाह ना होण करके उस नूं ब्रह्म दिसदा नहीं है, अज्ञान करके।
जेहवा रस नहीं कहया बूझै,
जिहड़ा मूर्ख है उहदी जीवा जवान विच रस प्रेम नहीं हुंदा, जदों बोलूगा खड़बा बोलूगा, ना ही गुरां दा कहा होया कथन कीता होया उपदेश बूझै समझदा, भाव समझदा नहीं है। इह बूझै नूं थोड़ा जिहा कस के बोलना भाई। इस करके जेकर कोई गुरां तों बिना इस नूं कोई गुरां दी गल जे कोई इहनूं गुरु दी गल दसे भी देख भाई आ गुरु साहिब दा हुक्म है, ते इस नूं गुरां दी गल पुछे तां फिर इह कह नहीं सकदा, क्यों? इहदी जबान च प्रेम नहीं है, इह गुरु दा श्रद्धालु नहीं है, श्रद्धा भावना नहीं है, प्रेम नहीं है उसदे। इस करके इह कहे होए गुरु साहिब जी दे बचनां नूं जाणदा नहीं है, ए मूर्ख होण करके गुरु दे उपदेश नूं ना मनन करके जीव दी हालत है।
बिख का माता जग स्यों लूजै,
ते ए बिख जिहड़ा पुरश बिख विशियां दा जिहड़े विषय है उहनां दा माता, आ जिहड़े मम्मे नूं करना तत्ते नूं करना देख रहे ने, इहनूं माता वी इसे नूं कहिंदे, पर माता कहना इहनूं क्योंकि बिख का माता जग स्यों लूजै। उह मूर्ख पुरश विषयां दे विच मस्त होया वै, माता नाम मस्त है, जग संसार दे इहदे साथ स्यों दा अर्थ है साथ, लूजा झगड़दा रहिंदा संसार नाल बेफायदा है, झगड़े पाई रखदा।
उत्तम संगत उत्तम होवै,
पर जिहड़ी संगत है भाई देखो श्रेष्ठ पुरशां दी संगत करे तां श्रेष्ठ जीवन वाला हो जांदा है। हुण तुसीं आपस विच गुरसिख ਕਿਹੜੇ ਵੇਲੇ ਦੇ ਉੱਠੇ ਹੋ, ਨਿਤਨੇਮ ਕਰਦੇ ਹੋ, ਤਾਂ ਤੁਹਾਨੂੰ ਦੇਖ ਕੇ ਜਿਹੜਾ ਦਲਿੱਦਰੀ ਵੀ ਹੈ ਉਹਨੂੰ ਵੀ ਰੀਸ ਆ ਜਾਂਦੀ ਹੈ, ਪਰ ਜਿਹੜਾ ਮੂਰਖ ਹੈ ਚਲੋ ਉਹਨੇ ਤਾਂ ਮੰਨਣਾ ਨਹੀਂ ਹੁੰਦਾ। ਇਸ ਕਰਕੇ ਉੱਤਮ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਉੱਤਮ ਸ੍ਰੇਸ਼ਟ ਜੀਵਨ ਵਾਲੇ ਹੋਵੇ ਹੋ ਜਾਈਦਾ, ਜੀਵਨ ਉੱਚਾ ਹੋ ਜਾਂਦਾ ਹੈ।
ਗੁਣ ਕੋ ਧਾਵੈ ਅਵਗਣ ਧੋਵੈ,
ਸ੍ਰੇਸ਼ਟ ਗੁਣਾਂ ਨੂੰ ਗ੍ਰਹਿਣ ਕਰੇ, ਧਾਵੈ ਦੌੜ ਨਾ ਕਰੇ ਵੀ ਛੇਤੀ ਮਿਲ ਜਾਣ ਮੈਨੂੰ ਇਹ ਗੁਣ, ਜਿਹੜੇ ਅਵਗੁਣ ਗੁਨਾਹ ਜਿਹੜੇ ਉਹ ਗੁਨਾਹਾਂ ਰੂਪੀ ਵਸਤਰ ਨੂੰ ਸਾਧ ਸੰਗਤ ਰੂਪੀ ਘਾਟ ਤੇ ਜਾ ਕੇ ਨਿਸ਼ਚੇ ਰੂਪੀ ਪਟੜੇ ਤੇ ਰੱਖ ਕੇ ਨਾਮ ਰੂਪੀ ਸਾਬਣ ਲਾ ਕੇ ਪ੍ਰੇਮ ਰੂਪੀ ਪਾਣੀ ਨਾਲ ਧੋਵੈ, ਇਉਂ ਧੋਣਾ ਕਰੇ
ਬਿਨ ਗੁਰ ਸੇਵੇ ਸਹਿਜ ਨਾ ਹੋਵੇ।
ਗੁਰੂ ਸਾਹਿਬ ਦੀ ਸੇਵੇ ਟਹਿਲ ਤੋਂ ਬਿਨ ਬਗੈਰ ਸਹਿਜ ਸ਼ਾਂਤ ਗਿਆਨ ਨਾ ਨਹੀਂ ਹੋਵੇ ਹੋ ਸਕਦਾ, ਇਉਂ ਨਹੀਂ ਹੁੰਦਾ।
ਹੀਰਾ ਨਾਮ ਜਵੇਹਰ ਲਾਲ,
ਇਹ ਭਾਈ ਪਰਮੇਸ਼ੁਰ ਦਾ ਨਾਮ ਹੀਰਿਆਂ ਦੀ ਨਿਆਈ, ਪਰਮੇਸ਼ੁਰ ਦਾ ਨਾਮ ਜਵਾਹਰ ਆਦਿਕਾਂ ਦੀ ਨਿਆਈ, ਪਰਮੇਸ਼ੁਰ ਦਾ ਨਾਮ ਲਾਲਾਂ ਦੀ ਨਿਆਈ, ਇਹ ਅਮੋਲਕ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਾਂ ਫਿਰ ਹੀਰਾ ਨਾਮ ਜਵੇਹਰ ਲਾਲ, ਜਿਸਦਾ ਮਨ ਮੋਤੀ ਵਰਗਾ ਸ਼ੁੱਧ ਹੋ ਗਿਆ। ਤੇ ਉਹ ਅੱਗੇ ਅਗਲੀ ਪੰਕਤੀ ਦੇ ਵਿੱਚ ਮੋਤੀ ਸ਼ਬਦ ਪਿਆ ਨਾ, ਮਨ ਮੋਤੀ ਹੈ, ਤੇ ਉਹ ਅਗਲੀ ਤੁਕ ਨੂੰ ਨਾਲ ਰਲ ਕੇ ਅਸਲ ਵਿੱਚ ਸਪਸ਼ਟ ਹੁੰਦਾ ਅਰਥ। ਅੱਗੇ ਬੋਲਦੇ ਹੋ ਜੀ,
ਮਨ ਮੋਤੀ ਹੈ ਤਿਸ ਕਾ ਮਾਲ,
ਜਿਹਦਾ ਮਨ ਮੋਤੀ ਵਰਗਾ ਸ਼ੁੱਧ ਹੈ ਉਸ ਦਾ ਹੀ ਸਾਰਾ ਸ਼ੁਭ ਗੁਣਾ ਰੂਪੀ ਮਾਲ, ਹੀਰੇ ਜਵਾਹਰ ਆਦਿ ਜਿਹੜੇ ਨੇ ਉਹ ਅੰਤਰੀ ਭਾਵ ਦੇ ਵਿੱਚ ਇਹਦਾ ਅਗਲੇ ਅਰਥ ਚ ਹੋ ਜਾਂਦਾ ਹੈ। ਇਹੀ ਗੁਣਾਂ ਦਾ ਹੀ ਮਾਲ ਹੈ ਉਹਦੇ ਕੋਲ, ਮਾਲ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ। ਹੀਰਾ ਨਾਮ ਜਵੇਹਿਰ ਲਾਲ, ਪ੍ਰਭੂ ਦਾ ਨਾਮ ਹੀਰਾ, ਗਿਆਨ ਜਵੇਹਿਰ ਹੈ, ਪ੍ਰੇਮ ਰੂਪੀ ਲਾਲ ਨ, ਤੇ ਮਨ ਮੋਤੀ ਹੈ ਤਿਸ ਕਾ ਮਾਲ, ਜਿਹਨਾਂ ਦਾ ਮਨ ਮੋਤੀ ਦੀ ਨਿਆਈ ਸ਼ੁੱਧ ਹੈ ਉਹਨਾਂ ਨੂੰ ਇਹ ਮਾਲ ਪ੍ਰਾਪਤ ਹੁੰਦਾ ਹੈ, ਜਿਹੜਾ ਇਹ ਸ਼ੁਭ ਗੁਣਾਂ ਦਾ ਜਿਹੜੇ ਅੰਤਰੀ ਭਾਵ ਚ ਦੱਸੀ ਹੈ। ਭਾਵ ਸਰਵਣ ਗਿਆਨ ਹੈ ਜਿਹੜਾ, ਇਹ ਤਾਂ ਘੋੜੇ ਨੇ, ਮਾਲ ਦੇ ਵਿੱਚ ਸਾਰਾ ਕੁਛ ਆ ਜਾਂਦਾ, ਘੋੜੇ ਹਾਥੀ ਰਥ ਬਗੀਆਂ। ਸਰਵਣ ਗਿਆਨ ਘੋੜੇ ਦੀ ਨਿਆਂ, ਘੋੜਿਆਂ ਦੀ ਨਿਆਈ, ਮੰਨਣ ਗਿਆਨ ਰਥਾਂ ਦੀ ਨਿਆਈ, ਨਿਧਿਆਸਨ ਗਿਆਨ ਜਿਹੜਾ ਹੈ ਉਹ ਹਾਥੀ ਰੂਪ ਮਤਲਬ ਹਾਥੀਆਂ ਦੀ ਨਿਆਈ ਹੈ। ਤੇ ਇਸ ਕਰਕੇ ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸ ਕਾ ਮਾਲ, ਜਿਨ੍ਹਾਂ ਨੂੰ ਗੁਰਾਂ ਦੁਆਰਾ ਨਾਮ ਪ੍ਰਾਪਤ ਹੋਇਆ ਉਹਨਾਂ ਨੂੰ ਹਰੀ ਰੂਪ ਹੀਰਾ ਪ੍ਰਾਪਤ ਹੋ ਗਿਆ। ਜਵੇਹਰ ਜੌਹਰ ਦਿਖਾ ਕੇ ਜਿਗਿਆਸੂ ਗ੍ਰਾਹਕ ਦੀ ਬੁੱਧੀ ਨੂੰ ਹਰ ਲੈਣ ਵਾਲਾ ਉਹਨੂੰ ਜਵਾਹਰ ਕਹਿੰਦੇ ਨੇ, ਅਪਰੋਕਸ਼ ਗਿਆਨ ਹੈ ਉਹ ਪ੍ਰਾਪਤ ਹੋਇਆ। ਲਾਲ ਪਿਆਰੇ ਦਾ ਪ੍ਰੇਮ ਪ੍ਰਾਪਤ ਹੋਇਆ, ਕਰਨਾ ਮੁਦਤਾ ਮੈਤਰੀ ਉਪੇਖਿਆ ਰੂਪੀ ਮਨ ਮਣੀਆਂ ਬੈਰਾਗ ਰੂਪੀ ਮੋਤੀ ਪ੍ਰਾਪਤ ਹੋਏ ਨੇ। ਇਹ ਉਹਨਾਂ ਦਾ ਮਾਲ ਭਾਵ ਸ਼ੁਭ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ।
ਨਾਨਕ ਪਰਖੈ ਨਜ਼ਰ ਨਿਹਾਲ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਕੋਲ ਅਜਿਹੇ ਗੁਣ ਹੁੰਦੇ ਨੇ ਉਹਨਾਂ ਨੂੰ ਪਰਖੈ ਪਰਖ ਕਰਕੇ ਪ੍ਰਭੂ ਜਿਹੜਾ ਵਾਹਿਗੁਰੂ ਕਿਰਪਾ ਦੀ ਨਜ਼ਰ, ਨਜ਼ਰ ਕੀ ਹੈ, ਦ੍ਰਿਸ਼ਟੀ ਦੇ ਨਾਲ ਨਿਹਾਲ ਆਨੰਦਿਤ ਕਰ ਦਿੰਦਾ ਹੈ, ਦੁੱਖਾਂ ਤੋਂ ਰਹਿਤ ਪਦਵੀ ਦੇ ਦਿੰਦਾ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਵੀ ਬਾਣੀ ਆਵੇ ਉਹ ਅਰਥ ਭਾਵ ਤੋਂ ਗੂੜੀ ਹੋ ਜਾਂਦੀ ਹੈ, ਉਹਦੇ ਚ ਦ੍ਰਿਸ਼ਟਾਂਤ ਪ੍ਰਮਾਣ ਬਹੁਤ ਹੀ ਗਹਿਰੇ ਦੇ। ਬਾਕੀ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਹੀ ਟੀਕਾ ਕੀਤਾ ਜਾਵੇ, ਸਿਧਾਂਤ ਉਹ ਰੱਖਿਆ, ਅੱਖਰ ਮਹਾਰਾਜ ਨੇ ਸਰਲ ਕੀਤੇ ਹੈ। ਤੇ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਹਿੰਦੇ, ਗੁਰਮੁਖ
ਗੁਰਮੁਖ ਗਿਆਨ ਧਿਆਨ ਮਨ ਮਾਨ,
ਜਿਹਨਾਂ ਦਾ ਮਨ ਹਿਰਦਾ ਵਾਹਿਗੁਰੂ ਦੇ ਸਰੂਪ ਵਿੱਚ ਮਾਨ ਮੰਨ ਗਿਆ ਉਹ ਗੁਰਮੁਖ ਜਨਾਂ ਨੂੰ ਨਿਰਗੁਣ ਸਰੂਪ ਦਾ ਤਾਂ ਗਿਆਨ, ਸਰਗੁਣ ਸਰੂਪ ਦਾ ਧਿਆਨ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਮਹਿਲੀ ਮਹਿਲ ਪਛਾਣ,
ਗੁਰਮੁਖ ਜਨ ਮਹਿਲੀ ਮਹੱਲਾਂ ਵਿੱਚ ਰਹਿਣ ਵਾਲੇ ਕੌਣ, ਪਰਮੇਸ਼ਰ ਦੇ ਮਹੱਲ ਸਰੂਪ ਨੂੰ ਪਛਾਣ ਪਹਿਚਾਣ ਲੈਂਦੇ ਨੇ। ਗੁਰਮੁਖ ਜਨ ਜਿਹੜੇ ਨੇ ਮਹਿਲਾਂ ਵਿੱਚ ਰਹਿਣ ਵਾਲੇ, ਸਰੂਪਾਂ ਵਿੱਚ ਰਹਿਣ ਵਾਲੇ ਪਰਮੇਸ਼ਰ ਨੂੰ, ਉਹਦੇ ਮਹੱਲ ਸਰੂਪ ਨੂੰ ਪਛਾਣ ਲੈਂਦੇ ਨੇ। ਜਾਂ ਗੁਰਮੁਖ ਮਹਿਲੀ ਮਹਿਲ ਪਛਾਣ, ਗੁਰਮੁਖ ਜਨ ਅੰਤਸ਼ਕਰਨ ਰੂਪੀ ਮਹੱਲ ਦੇ ਅੰਦਰ ਅੰਤਰਮੁਖ ਬਿਰਤੀ ਕਰਕੇ ਰਹਿੰਦੇ ਨੇ ਹਰ ਵੇਲੇ, ਤੇ ਤੁਰਿਆ ਪਦ ਰੂਪੀ ਮਹੱਲ ਨੂੰ ਪਛਾਣ ਲੈਂਦੇ ਨੇ।
ਗੁਰਮੁਖ ਸੁਰਤ ਸ਼ਬਦ ਨਿਸ਼ਾਨ,
ਗੁਰਮੁਖਾਂ ਦੀ ਸੁਰਤੀ ਜਿਹੜੀ ਹੈ, ਸ਼ਬਦ ਬ੍ਰਹਮ ਦੇ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਵਿੱਚ। ਗੁਰਮੁਖਾਂ ਦੀ ਸੁਰਤ ਕੀ ਹੈ? ਸੁਰਤੀ, ਉਹਦੀ ਸੁਰਤੀ ਦੇ ਅੰਦਰ ਸ਼ਬਦ ਬ੍ਰਹਮ ਦਾ ਨਿਸ਼ਾਨ ਪ੍ਰਗਟ ਹੋ ਜਾਣਾ ਇਹ ਹੋ ਜਾਂਦਾ ਹੈ। ਜਾਂ ਫਿਰ ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਗੁਰਮੁਖਾਂ ਦੇ ਅੰਦਰ ਸੋ ਸ੍ਰੇਸ਼ਟਤਾਈ ਦਾ ਵਚਨ ਹੈ, ਸੋ ਸ੍ਰੇਸ਼ਟ ਰਤ ਪ੍ਰੀਤੀ ਵਾਹਿਗੁਰੂ ਦੀ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਸ਼ਬਦ ਦਾ ਨਿਸ਼ਾਨ ਪ੍ਰਵਾਨਾ ਮਿਲ ਜਾਂਦਾ ਉਹਨਾਂ ਨੂੰ ਟੰਬੂ ਦਰਗਾਹ ਦਾ।
ਐਸੇ ਪ੍ਰੇਮ ਭਗਤ ਜੀ ਚਾਰੀ,
ਅਜਿਹੇ ਗੁਰਮੁਖ ਜਨ ਪ੍ਰੇਮਾ ਭਗਤੀ ਕਰਕੇ ਸਰੂਪ ਦੀ ਵਿਚਾਰੀ ਵਿਚਾਰ ਪ੍ਰਾਪਤ ਉਹਨਾਂ ਨੂੰ ਹੋ ਜਾਂਦੀ ਹੈ।
ਗੁਰਮੁਖ ਸਾਚਾ ਨਾਮ ਮੁਰਾਰੀ,
ਉਹ ਗੁਰਮੁਖ ਪੁਰਸ਼ ਮੁਰਾਰੀ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਦੇ ਨੇ। ਮੁਰਦੈਤ ਨੂੰ ਮਾਰਨ ਵਾਲੀ ਕਰਕੇ ਮੁਰਾਰੀ ਕਿਹਾ, ਮੁਰਾਰੀ ਕਰ ਉਹ ਅਗਿਆਨ ਰੂਪੀ ਮੁਰਦੈਸ ਨੂੰ, ਉਹਨਾਂ ਦੇ ਆਰੀ ਦੁਸ਼ਮਣ ਹੈ ਜਿਹੜਾ ਗਿਆਨ ਉਹਦਾ ਸਰੂਪ ਹੈ ਪਰਮੇਸ਼ੁਰ, ਅਤੇ ਉਹ ਫਿਰ ਗੁਰਮੁਖ ਜਨ ਸੱਚਾ ਪਰਮੇਸ਼ੁਰ ਦਾ ਉਹਦਾ ਨਾਮ ਜਪਦੇ ਹੈ, ਸੱਚੇ ਨਾਮ ਨੂੰ ਇਹ ਜਪਦੇ ਰਹਿੰਦੇ ਹਨ। ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਅਹਨਿਸ ਨਿਰਮਲ ਥਾਨ ਸੁਥਾਨ,
ਉਹਨਾਂ ਦਾ ਹਿਰਦਾ ਰੂਪੀ ਥਾਨ ਥਾਂ ਅਹਨਿਸ ਰਾਤ ਦਿਨ ਨਿਰਮਲ ਉਜਲ ਹੈ, ਅਤੇ ਉਹਨਾਂ ਨੂੰ ਤੁਰਿਆ ਪਦ ਰੂਪੀ ਸੁਥਾਨ ਸ੍ਰੇਸ਼ਟ ਥਾਂ ਪ੍ਰਾਪਤ ਹੋਇਆ ਹੈ। ਅਹਿਨਿਸ ਨਿਰਮਲ ਥਾਨ ਸੋਥਾਨ, ਸਾਧ ਸੰਗ ਰੂਪੀ ਸ੍ਰੇਸ਼ਟ ਥਾਂ ਅੰਤਸ਼ਕਰਨ ਰੂਪੀ ਥਾਂ ਨੂੰ ਰਾਤ ਦਿਨ ਨਿਰਮਲ ਕਰਨ ਵਾਲੀ ਹੈ ਜਿਹੜੀ ਸਾਧ ਸੰਗਤ ਹੈ ਨਾ, ਸਾਧ ਸੰਗਤ ਰੂਪੀ ਸ੍ਰੇਸ਼ਟ ਜਿਹੜੀ ਥਾਂ ਜਿਹੜਾ ਥਾਂ ਹੈ ਉਹ ਅੰਤਸ਼ਕਰਨ ਰੂਪੀ ਥਾਂ ਨੂੰ ਰਾਤ ਦਿਨ ਨਿਰਮਲ ਕਰਦੀ ਹੈ ਗੁਰਸਿੱਖਾਂ ਦੇ।
ਤੀਨ ਭਵਨ ਨਿਹ ਕੇਵਲ ਗਿਆਨ,
ਉਹਨਾਂ ਨੂੰ ਤੀਨ ਭਵਨ ਤਰਲੋਕ, ਤਰਲੋਕ ਵਿੱਚ ਤਿੰਨਾਂ ਭਵਨ, ਸਵਰਗ ਹੈ, ਮਾਤ ਲੋਕ ਹੈ ਤੇ ਪਤਾਲ ਲੋਕ ਹੈ। ਇਹਦੇ ਚ ਵਿਆਪਕ ਦਾ ਸਰੂਪ ਨਿਹ ਕੇਵਲ ਸ਼ੁੱਧ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਸਾਚੇ ਗੁਰ ਤੇ ਹੁਕਮ ਪਛਾਣ,
ਇਉਂ ਗੁਰਮੁਖ ਜਨ ਸਾਚੇ ਸੱਚੇ ਗੁਰੂ ਤੋਂ, ਸੱਚੇ ਗੁਰੂ ਤੋਂ ਹੁਕਮ ਆਗਿਆ ਨੂੰ ਮੰਨ ਕੇ ਆਪਣੇ ਸਰੂਪ ਨੂੰ ਪਛਾਣ ਲੈਂਦੇ, ਸਿਆਣ ਲੈਂਦੇ ਹਨ।
ਸਾਚਾ ਹਰਖ ਨਾਹੀ ਤਿਸ ਸੂਗ,
ਉਹਨਾਂ ਨੂੰ ਸਦਾ ਸੱਚਾ ਹਰਖ ਆਨੰਦ ਪ੍ਰਾਪਤ ਹੁੰਦਾ ਹੈ, ਕਦੇ ਤਿਸ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਸੋਗ ਗਮ ਨਹੀਂ ਹੁੰਦਾ। ਸਾਚਾ ਹਰਖ ਨਾਹੀ ਤਿਸ ਸੋਗ, ਉਹ ਸੱਚਾ ਪਰਮੇਸ਼ ਸਦਾ ਹੀ ਆਨੰਦ ਸਰੂਪ ਹੈ, ਉਹਦੇ ਚ ਕਦੇ ਵੀ ਸੋਗ ਨਹੀਂ ਹੈ, ਗਮ ਨਹੀਂ ਹੈ।
ਅੰਮ੍ਰਿਤ ਗਿਆਨ ਮਹਾਰਸ ਭੋਗ,
ਗੁਰਾਂ ਦੁਆਰਾ ਅੰਮ੍ਰਿਤ ਰੂਪੀ ਗਿਆਨ ਪ੍ਰਾਪਤ ਕਰਕੇ ਮਹਾਰਸ ਬ੍ਰਹਮਾਨੰਦ ਨੂੰ ਭੋਗ ਭੋਗਦੇ ਮਾਣਦੇ ਹਨ ਜੇ।
ਪੰਚ ਸਮਾਈ ਸੁਖੀ ਸਭ ਲੋਗ,
ਜਿਨ੍ਹਾਂ ਨੇ ਪੰਚ ਪੰਜ ਕਾਮ ਆਦਿਕ ਸਮਾਈ ਸਮਾ ਗਏ, ਭਾਵ ਅਭਾਵ ਹੋ ਗਏ ਨੇ ਜਿਨ੍ਹਾਂ ਦੇ, ਉਹ ਮਹਾਤਮਾ ਲੋਕ ਜਨ ਮਹਾਤਮਾ ਜਨ ਸਭ ਸਾਰੇ ਸੁਖਾਂ ਦੇ ਸਹਿਤ ਹੋ ਗਏ, ਆਤਮ ਸੁਖ ਦੇ। ਜਾਂ ਪੰਚ ਸਮਾਈ ਸੁਖੀ ਸਭ ਲੋਕ, ਪੰਚ ਚੇਤਨ ਸਰੂਪ ਵਿੱਚ ਜਿਨ੍ਹਾਂ ਦੀ ਬਿਰਤੀ ਸਮਾ ਗਈ ਹੈ ਉਹ ਸਦਾ ਹੀ ਸੁਖੀ ਹੋ ਗਏ।
ਸਗਲੀ ਜੋਤ ਤੇਰਾ ਸਭ ਕੋਈ,
ਉਹਨਾਂ ਦਾ ਐਸਾ ਨਿਸ਼ਚਾ ਹੈ ਮਹਾਰਾਜ, ਤੇ ਸਭ ਸਾਰੇ ਕੋਈ ਤੇਰਾ ਤੁਹਾਡਾ ਹੀ, ਅਤੇ ਸਗਲੀ ਸਾਰੀ ਜਿਹੜੀ ਖੱਟ ਜੋਤੀਆਂ ਤੁਹਾਡੀ ਜੋਤ ਜੋਤੀ ਹੈ, ਸਗਲੀ ਜੋਤ ਤੇਰਾ ਸਭ ਕੋਈ, ਇਹ ਸਾਰਾ ਸੰਸਾਰ ਤੇਰਾ ਸਭ ਕੋਈ, ਤੇਰੇ ਹੀ ਸਾਰੇ ਕੋਈ ਸਾਜੇ ਹੋਏ ਨੇ, ਤੇਰਾ ਸੰਸਾਰ ਸਾਰਿਆਂ ਦੇ ਤੇ ਜੋਤ ਤੇਰੀ ਚੇਤਨ ਸੱਤਾ ਰੂਪ, ਸਭ ਮੈਂ ਜੋਤ ਜੋਤ ਹੈ ਸੋਏ ਤੇਰੇ ਚਾਨਣ, ਸਭ ਮੈਂ ਚਾਨਣ ਹੋਏ, ਐਸਾ ਤੂੰ ਮਹਾਰਾਜ ਆਪ ਹੈ। ਇਸ ਕਰਕੇ ਹੁਣ ਪਰਮੇਸ਼ੁਰ ਦੇ ਸਨਮੁਖ ਆਪਣੀ ਬਿਰਤੀ ਨੂੰ ਕਰਕੇ ਕਹਿੰਦੇ ਹੈ, ਹੇ ਵਾਹਿਗੁਰੂ ਤੂੰ ਐਸਾ ਪਰਮੇਸ਼ੁਰ, ਐਸੀ ਤੇਰੀ ਸ਼ਕਤੀ ਹੈ, ਆਪ ਹੀ ਜੀਵਾਂ ਦੀ ਜਿਹੜੀ ਅੱਗੇ ਦੱਸਦੇ ਆਪੇ ਜੋੜ,
ਆਪੇ ਜੋੜ ਵਿਛੋੜੇ ਸੋਏ,
ਤੇ ਹੇ ਪਰਮੇਸ਼ੁਰ ਜੀ ਆਪ ਹੀ ਜੀਵਾਂ ਦੀ ਪ੍ਰਲਬਧ ਜਦੋਂ ਸਨਮੁਖ ਹੋਣ ਕਰਕੇ ਦੇਹਾਂ ਵਿੱਚ ਜੋੜ ਦੇਣਾ ਹੈ, ਉਹ ਦੇਹ ਵਿੱਚ ਜੋੜ ਤੇ ਜੀਵ, ਜਦੋਂ ਉਹਨਾਂ ਦੀ ਪ੍ਰਲਬਧ ਸਮਾਪਤ ਹੋ ਜਾਂਦੀ ਹੈ ਤੇ ਫਿਰ ਵਿਛੋੜ ਦੇਣਾ ਉਹਨਾਂ ਨੂੰ, ਸਰੀਰ ਉਹਨਾਂ ਦੇ ਕੋਲੋਂ ਖਤਮ ਹੋ ਜਾਂਦਾ ਹੈ, ਲੈਤਾ ਕਰ ਦਿੰਦਾ ਹੈ। ਤੇ ਸਗਲੀ ਜੋਤ ਤੇਰਾ ਸਭ ਕੋਈ ਹੈ, ਤੇਰੀ ਜੋਤ ਸਾਰਿਆਂ ਦੇ ਚ, ਆਪੇ ਜੋੜ ਵਿਛੋੜੇ ਸੋਈ। ਹੇ ਵਾਹਿਗੁਰੂ ਜਿਹੜੇ ਕੁਸੰਗਤ ਵੱਲ ਜੁੜੇ ਹੋਏ ਨੇ, ਕੁਸੰਗਤ ਵੱਲ ਜੋੜ ਹੋ ਗਿਆ ਜਿਹਨਾਂ ਦਾ, ਉਹਨਾਂ ਨੂੰ ਆਪਨੇ ਆਪਣੇ ਮਿਲਣ ਵੱਲੋਂ ਵਿਛੋੜ ਦਿੱਤਾ, ਆਪੇ ਜੋੜ ਵਿਛੋੜੇ ਸੋਈ। ਜਿਹਨਾਂ ਨੂੰ ਆਪ ਜੀ ਨੇ ਗਿਆਨ ਵਿੱਚ ਜੋੜਿਆ, ਆਪੇ ਜੋੜ ਗਿਆਨ 'ਚ ਜੋੜ ਦਿੱਤਾ, ਉਹਨਾਂ ਨੂੰ ਅਗਿਆਨ ਵੱਲੋਂ ਵਿਛੋੜੇ ਸੋਈ, ਉਹਨਾਂ ਨੂੰ ਅਗਿਆਨ ਵੱਲੋਂ ਵਿਛੋੜ ਦਿੱਤਾ। ਆਪੇ ਜੋੜ ਵਿਛੋੜੇ ਸੋਈ, ਜਿਹਨਾਂ ਨੂੰ ਆਪ ਹੀ ਹੰਕਾਰ ਵੱਲ ਜੋੜਿਆ ਹੈ, ਉਹਨਾਂ ਨੂੰ ਆਪਣੇ ਸਰੂਪ ਵੱਲੋਂ ਵਿਛੋੜ ਦਿੰਦਾ, ਵੀ ਇਹ ਹੰਕਾਰ ਹੀ ਹੈ। ਹਰਜੂ ਹੰਕਾਰ ਨਾ ਭਾਵੀ ਬੇਦਕੂਪ ਸੁਣਾ ਬੈ, ਅੱਗੇ ਦੱਸਦੇ ਨੇ,
ਆਪੇ ਕਰਤਾ ਕਰੇ ਸੋ ਹੋਈ,
ਆਪੇ ਆਪ ਹੀ ਕਰਤਾ ਪਰਮੇਸ਼ੁਰ, ਜੋ ਕਰੇ ਕਰਦਾ ਉਹੀ ਹੋਈ ਹੁੰਦਾ ਹੈ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ।
ਢਾਹੇ ਉਸਾਰੇ ਹੁਕਮ ਸਮਾਵੇ,
ਤੇ ਉਹ ਹੈ ਪਰਮੇਸ਼ੁਰ ਤੁਸੀਂ ਆਪਣੇ ਹੁਕਮ ਪਾਣੇ ਵਿੱਚ ਸਰੀਸ਼ ਨੂੰ ਢਾਹੇ ਮਿਟਾ ਦਿੰਦੇ ਹੋ, ਤੇ ਫਿਰ ਢਾਹੀ ਹੋਈ ਸ੍ਰਿਸ਼ਟੀ ਨੂੰ ਉਸਾਰੇ ਉਸਾਰਦੇ ਨੇ ਭਾਵ ਫਿਰ ਪੈਦਾ ਕਰ ਦਿੰਦੇ ਹੋ ਇਸ ਕਰਕੇ ਤੇ ਫਿਰ ਫਿਰ ਸਮਾਵੈ ਫਿਰ ਉਦੋਂ ਬਾਅਦ ਫਿਰ ਅਭਾਵ ਕਰ ਦਿੰਦੇ ਹੋ ਇਹ ਤੁਹਾਡੀਆਂ ਖੇਡਾਂ ਹਨ ਢਾਹੇ ਉਸਾਰੇ ਹੁਕਮ ਸਮਾਵੈ ਇਹ ਅਗਿਆਨ ਨੂੰ ਢਾਹ ਕਰਕੇ ਗਿਆਨ ਉਸਾਰ ਦਿੰਦੇ ਹੋ ਜੋ ਗੁਰਾਂ ਦਾ ਹੁਕਮ ਮੰਨਦਾ ਉਹ ਤੁਹਾਡੇ ਸਰੂਪ ਵਿੱਚ ਸਮਾਵੈ ਸਮਾ ਜਾਂਦਾ ਹੈ
ਹੁਕਮ ਵਰਤੈ ਜੋ ਤਿਸ ਪਾਵੈ
ਇਹ ਮਹਾਰਾਜ ਸਭ ਕੁਝ ਤੁਹਾਡੇ ਹੁਕਮ ਹੁਕਮ ਵਿੱਚ ਹੀ ਵਰਤੈ ਵਰਤ ਰਿਹਾ ਜੋ ਕੁਝ ਤੇ ਤੁਹਾਨੂੰ ਪਾਵੇ ਪਾਉਂਦਾ ਉਹੀ ਹੁੰਦਾ ਹੈ
ਗੁਰ ਬਿਨ ਪੂਰਾ ਕੋਈ ਨਾ ਪਾਵੇ
ਗੁਰਾਂ ਤੋਂ ਬਿਨ ਬਗੈਰ ਪੂਰਾ ਕੌਣ ਹੈ ਪਰਮੇਸ਼ਰ ਜਿਹਦੇ ਗੁਣ ਪੂਰਨ ਸਾਰੇ ਉਹਨੂੰ ਕੋਈ ਨਹੀਂ ਪਾ ਸਕਦਾ ਹੈ ਹੁਣ ਅੱਗੇ ਹੁਣ ਬੇਮੁਖਾਂ ਦਾ ਹਾਲ ਦੱਸਣਗੇ ਮਹਾਰਾਜ ਸਾਹਿਬ ਜੀ
ਬਾਲਕ ਬਿਰਧ ਨਾ ਸੁਰਤ ਪਰਾਨ
ਜਿਹੜਾ ਮੂਰਖ ਪੁਰਸ਼ ਨਾ ਬਾਲਕ ਬਚਪਨ ਬਚਪਨ ਦੀ ਅਵਸਥਾ ਵਿੱਚ ਨਾ ਬਿਰਧ ਬੁਢਾਪੇ ਦੀ ਅਵਸਥਾ ਵਿੱਚ ਸੁਰਤ ਗਿਆਤ ਨੂੰ ਪ੍ਰਾਣ ਪਛਾਣ ਦੇਣ ਉਹ ਨਾ ਤਾਂ ਬਾਲਪਨ ਦੇ ਵਿੱਚ ਜਿਹੜੀ ਉਹਨਾਂ ਦੀ ਸ੍ਰੇਸ਼ਟ ਪ੍ਰੀਤੀ ਵਾਹਿਗੁਰੂ ਦੇ ਵਿੱਚ ਅਤੇ ਨਾ ਬਿਰਧ ਹੋ ਗਏ ਉਹਦੇ ਵਿੱਚ ਉਹਦੀ ਸ਼ੁੱਧ ਗਿਆਤ ਜਿਹੜੀ ਪ੍ਰਾਪਤ ਨਹੀਂ ਕਰ ਸਕਦੇ ਹਨ ਬਾਲਕ ਬਿਰਧ ਨਾ ਸੁਰਤ ਪ੍ਰਾਣ ਬਾਲਕ ਅਵਸਥਾ ਤੋਂ ਬੁਢੇਪੇ ਵਿੱਚ ਆ ਗਿਆ ਪਰ ਫਿਰ ਵੀ ਪਰਮੇਸ਼ੁਰ ਵਿੱਚ ਸੌ ਰਤ ਸ੍ਰੇਸ਼ਟ ਪ੍ਰੀਤੀ ਨਹੀਂ ਹੈ ਨਾ ਨਹੀਂ ਹੈ ਪ੍ਰੀਤੀ ਬਾਲਕ ਬਿਰਧ ਨਾ ਸੁਰਤ ਪ੍ਰਾਣ ਸੁਰਤ ਕਹਿੰਦੇ ਸੁਰਤ ਲਾਉਣੀ ਨਹੀਂ ਪਛਾਣਦਾ ਫਿਰ ਜਿਹੜਾ ਜਿਸ ਵੇਲੇ ਭਰ ਜੋਵਨ
ਭਰ ਜੋਵਨ ਬੂਢੇ ਅਭਿਮਾਨ
ਤੇ ਜਦੋਂ ਭਰ ਜਵਾਨੀ ਜਵਾਨੀ ਅਵਸਥਾ ਆ ਗਈ ਹੰਕਾਰ ਵਧ ਗਿਆ ਉਹਦੇ ਵਿੱਚ ਉਹਦੇ ਹੰਕਾਰ ਚ ਬੂਢਾ ਡੁੱਬ ਗਿਆ ਜਦੋਂ ਥੋੜੇ ਬਹੁਤ ਸਾਧਨ ਸ਼ੌਕ ਅਵਸਥਾ ਹੋ ਗਈ ਉਦੋਂ ਹੰਕਾਰ ਵਿੱਚ ਡੁੱਬ ਗਿਆ ਮੇਰੇ ਵਰਗੀ ਸੇਵਾ ਤਪੱਸਿਆ ਕਿਸੇ ਦੀ ਨਹੀਂ ਹੈ ਤੇ ਇਸ ਕਰਕੇ ਇਹਦਾ ਇਸ ਤਰ੍ਹਾਂ ਦੇ ਵੀ ਅਰਥ ਗੁਰੂ ਘਰ ਦੇ ਵਿਦਵਾਨ ਕਰਦੇ ਹੈ ਤੇ ਉਹ ਜਿਹੜਾ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਤੇ ਬਾਲਕ ਬਿਰਧ ਨਾ ਸੁਰਤ ਪ੍ਰਾਨ ਉਹ ਪਰਮੇਸ਼ਰ ਨਾ ਤਾਂ ਬਾਲਕ ਹੈ ਨਾ ਬਿਰਧ ਹੈ ਬਾਲਕ ਤੋਂ ਭਾਵ ਅਗਿਆਨੀ ਬਿਰਧ ਤੋਂ ਭਾਵ ਹੰਕਾਰੀ ਵੀ ਨਹੀਂ ਹੈ ਪ੍ਰਾਨ ਪ੍ਰਾਣੀ ਉਸ ਸੁਰਤ ਗਿਆਤ ਪੂਰਵ ਕਰਕੇ ਪਛਾਣਨਾ ਕਰ ਤੇ ਉਹਨੂੰ ਇਸ ਤਰ੍ਹਾਂ ਪਛਾਣਨਾ ਕਰ ਉਸ ਵਾਹਿਗੁਰੂ ਨੂੰ ਤੇ ਇਸ ਤਰ੍ਹਾਂ ਇਹਦਾ ਜੀਵ ਦੀ ਇਹ ਹਾਲਤ ਹੋ ਰਹੀ ਹੈ ਅੱਗੇ ਦੱਸਦੇ ਹਨ ਜੇ
ਵਿਨ ਨਾਵੈ ਕਿਆ ਲਹਿਸ ਨਿਦਾਨ
ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਨਿਦਾਨ ਮੂਰਖ ਬੇਸਮਝ ਪੁਰਸ਼ ਜਾਂ ਫਿਰ ਨਿਦਾਨ ਅੰਤ ਨੂੰ ਕਿਆ ਲਹਿਸ ਲਵੇਗਾ ਕੀ ਕੁਝ ਵੀ ਪ੍ਰਾਪਤ ਨਹੀਂ ਹੋਣਾ
ਜਿਸ ਕਾ ਅੰਨ ਧਨ ਸਹਿਜ ਨਾ ਜਾਣਾ
ਜਿਸ ਵਾਹਿਗੁਰੂ ਦਾ ਅੰਨ ਅਨਾਜ ਧਨ ਵਿਭੂਤੀ ਪਦਾਰਥ ਦਿੱਤਾ ਹੋਇਆ ਜਿਸ ਕਾ ਅੰਨ ਧਨ ਸਹਿਜ ਨਾ ਜਾਣਾ ਸ਼ੁਭ ਗੁਣਾ ਰੂਪੀ ਅੰਨ ਤੇ ਨਾਮ ਰੂਪੀ ਧਨ ਦਿੱਤਾ ਹੋਇਆ ਹੈ ਉਹਦਾ ਸਹਿਜ ਗਿਆਨ ਸਰੂਪ ਸ਼ਾਂਤੀ ਦੇ ਸਹਿਤ ਹੋ ਕਰਕੇ ਕਦੇ ਨਾ ਜਾਣਾ ਜਾਣਨਾ ਕੀਤਾ ਹੈ ਇਹਦੇ ਵੱਲ ਅਵੇਸਲਾ ਰਿਹਾ ਹੈ
ਭਰਮ ਭੁਲਾਨਾ ਫਿਰ ਪਛਤਾਨਾ
ਇਹ ਹੁਣ ਭਰਮ ਸੰਸੇ ਵਿੱਚ ਭੁਲਾਨਾ ਭੁੱਲਿਆ ਹੋਇਆ ਹੈ ਫਿਰ ਮੁੜ ਮੁੜ ਕੇ ਅੰਤ ਨੂੰ ਪਛਤਾਨਾ ਪਛਤਾਵਾ ਹੀ ਕਰਨਾ ਕਰਦਾ ਰਹੇਗਾ ਫਿਰ
ਗੱਲ ਫਾਹੀ ਬੋਰਾ ਬੋਰਾ ਨਾ
ਬਾਵਲ ਪੁਰਸ਼ ਬੋਰਾ ਕਮਲਾ ਝੱਲਾ ਤੇ ਬੋਰਾ ਕਮਲਾ ਕਰਨ ਵਾਲੇ ਜਿਹੜੇ ਵਿਸ਼ੇ ਨੇ ਉਹਦੇ ਵਿੱਚ ਲੱਗ ਰਿਹਾ ਤੇ ਅੰਤ ਨੂੰ ਫਿਰ ਇਹਦੇ ਗਲ ਕੰਠ ਦੇ ਵਿੱਚ ਜਮਾਂ ਦੀ ਫਾਹੀ ਫਾਸੀ ਪੈਣੀ ਆ ਗੱਲ ਫਾਹੀ ਬੋਰਾ ਬੋਰਾ ਨਾ ਇਸਤਰੀ ਪੁੱਤਰ ਆਦਿ ਦੇ ਮੋਹ ਰੂਪੀ ਫਾਹੀ ਤੇਰੇ ਗਲ ਚ ਪੈ ਪਈ ਹੋਈ ਹੈ ਤੇ ਇਹ ਕਮਲਾ ਉਹਨਾਂ ਦੇ ਮੋਹ ਵਿੱਚ ਬੋਰਾ ਸਦਾਈ ਹੋ ਰਿਹਾ ਹੈ ਇਹਦੀ ਹਾਲਤ ਹੋ ਰਹੀ ਹੈ ਤੇ ਪਹਿਲਾਂ ਤਾਂ ਸਾਧ ਸਿੰਘ ਜੀ ਬਾਲਕਪਣੇ ਦੇ ਵਿੱਚ ਬੋਰਾ ਰਿਹਾ ਕਿਉਂਕਿ ਬਾਲਪਨ ਅਗਿਆਨਾ ਫਿਰ ਜਵਾਨੀ 'ਚ ਵਿਸ਼ਿਆਂ ਨੇ ਕਮਲਾ ਕਰਤਾ ਫਿਰ ਵੀ ਕਮਲਾ ਹੀ ਹੋਇਆ ਰਿਹਾ ਜਦੋਂ ਆ ਗਿਆ ਬੁਢੇਪਾ ਸ਼ੋਗਾਂ ਤੇ ਗਮਾਂ ਨੇ ਚਿੰਤਾ ਨੇ ਕਮਲਾ ਕਰ ਦਿੱਤਾ ਫਿਰ ਮੰਜੇ 'ਤੇ ਬੈਠੇ ਤੜਫੀ ਜਾਂਦਾ ਇਉਂ ਇਹ ਸੰਸਾਰ ਕਮਲਾ ਹੋ ਰਿਹਾ ਹੈ
ਬੂੜਤ ਜਗ ਦੇਖਿਆ ਤੋ ਡਰ ਭਾਗੇ
ਜਿਨ੍ਹਾਂ ਨੇ ਇਸ ਤਰੀਕੇ ਨਾਲ ਜਗ ਸੰਸਾਰ ਦੇ ਜੀਵਾਂ ਨੂੰ ਪਦਾਰਥਾਂ ਜਾਂ ਵਿਸ਼ਿਆਂ ਵਿੱਚ ਤੇ ਉਹਨਾਂ ਨੂੰ ਬੂਟ ਤੋਂ ਡੁੱਬਦੇ ਹੋਏ ਦੇਖਿਆ ਗਿਆਨ ਦ੍ਰਿਸ਼ਟੀ ਦੁਆਰਾ। ਤੋ ਡਰ ਭਾਗੇ ਤੋ ਤਦ, ਉਹ ਇਸ ਤੋਂ ਡਰ ਖੌਫ ਕਰਕੇ ਭਾਗੇ ਭੱਜੇ, ਭਾਵ ਨਿਕਲ ਗਏ, ਗੁਰਾਂ ਦੀ ਚਰਨੀ ਪੈ ਗਏ ਜਾ ਕੇ। ਜਦੋਂ ਗੁਰਾਂ ਦੀ ਚਰਨੀ ਪਏ ਹਨ,
ਸਤਿਗੁਰ ਰਾਖੇ ਸੇ ਵੱਡ ਭਾਗੇ,
ਗੁਰੂ ਸਾਹਿਬ ਚਰਨੀਆਂ ਦੀ ਲਾਜ ਰੱਖਦੇ ਹੈ, ਸਤਿਗੁਰੂ ਜੀ ਉਹਨਾਂ ਦੇ ਰਖਵਾਲੇ ਹੋ ਗਏ, ਉਹ ਪੁਰਖ ਵੱਡ ਭਾਗੇ ਫਿਰ ਵੱਡਿਆਂ ਭਾਗਾਂ ਵਾਲੇ ਗਿਣੇ ਗਏ।
ਨਾਨਕ ਗੁਰ ਕੀ ਚਰਨੀ ਲਾਗੇ,
ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹੜੇ ਪੁਰਸ਼ ਗੁਰਾਂ ਦੀ ਸ਼ਬਦ ਰੂਪ ਚਰਨੀ ਚਰਨਾਂ ਦੀ ਸ਼ਰਨ ਵਿੱਚ ਲੱਗੇ ਹਨ, ਤੇ ਉਹ ਫਿਰ ਬਚ ਗਏ ਸੰਸਾਰ ਤੋਂ। ਗੁਰਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਰਤਾਰ ਪੇ ਇੱਕ ਗਵਈਆ ਆਇਆ, ਉਹ ਕਹਿੰਦਾ ਮਹਾਰਾਜ ਮੈਂ ਬਹੁਤ ਸੁੰਦਰ ਗਾਉਣਾ ਜਾਣਦਾ, ਆਪ ਆ ਗਿਆ ਕਰੋ। ਸਤਿਗੁਰੂ ਜੀ ਨੇ ਸੰਗਤਾਂ ਪਾਸੋਂ ਉਹਨੂੰ ਪਦਾਰਥ ਦਵਾ ਦਿੱਤੇ, ਉਹ ਪਦਾਰਥ ਪ੍ਰਾਪਤ ਕਰਕੇ ਫਿਰ ਹੋਰ ਪਦਾਰਥਾਂ ਦੀ ਇੱਛਾ ਕਰਨ ਲੱਗਿਆ। ਅੰਤਰਜਾਮੀ ਸਤਿਗੁਰੂ ਜੀ ਫਿਰ ਫਰਮਾਉਣ ਲੱਗੇ, ਕਹਿੰਦੇ ਭਾਈ ਗਾਉਂਦਾ ਤਾਂ ਤੂੰ ਚੰਗਾ ਹੈ ਪਰ ਤੇਰੇ ਅੰਦਰ ਲੋਭ ਬਹੁਤ ਹੈ। ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਉਹ ਗਾਉਣ ਦਾ ਫਾਇਦਾ ਕੀ ਹੈ ਫਿਰ?
ਗਾਵਹਿ ਗੀਤੇ ਚੀਤ ਅਨੀਤੇ,
ਇਹ ਭਾਈ ਤੁਸੀਂ ਗੀਤੇ ਜਸ ਦੇ ਤਾਂ ਹੀ ਗਾਵਹਿ ਗਾਉਣਾ ਕਰਦੇ ਹੋ ਪਰ ਤੁਹਾਡੇ ਚੀਤ ਚਿੱਤ ਦੇ ਵਿੱਚ ਅਨੀਤੇ ਨਿਤਾਂ ਪ੍ਰਤੀ ਝੂਠੇ ਪਦਾਰਥਾਂ ਵਿੱਚ ਮਨ ਤੁਹਾਡਾ ਲੱਗਿਆ ਹੋਇਆ ਹੈ।
ਰਾਗ ਸੁਣਾਏ ਕਹਾਵਹਿ ਬੀਤੇ,
ਰਾਗਾਂ ਨੂੰ ਸੁਣਾਏ ਸੁਣਾ ਸੁਣਾ ਕੇ ਆਪਣੇ ਆਪ ਨੂੰ ਬੀਤੇ ਰਾਗ ਬੇਤਾ ਕਹਾਉਂਦੇ ਹੋ, ਰਾਗ ਦੇ ਜਾਣਨ ਵਾਲਾ ਗਿਆਨਵਾਨ ਕਹਾਵੇ ਕਹਾਉਂਦੇ ਹੋ, ਤੇ ਜਾਂ ਫਿਰ ਕਹਿੰਦੇ ਹੋ ਕਿ ਸਾਡੇ ਕਾਮਾਦਕ ਵਿਕਾਰ ਜਿਹੜੇ ਬੀਤੇ ਬੀਤ ਗਏ, ਅਸੀਂ ਤਾਂ ਪ੍ਰਭੂ ਰੂਪੇ ਹੋ ਗਏ, ਐਸੇ ਵੀ ਆਪਣੇ ਆਪ ਨੂੰ ਬੇਤੇ ਕਹਾਉਣ ਵਾਲੇ ਹੈ ਪਖੰਡੀ।
ਬਿਨ ਨਾਵੇ ਮਨ ਝੂਠ ਅਨੀਤੇ,
ਪਰਮੇਸ਼ੁਰ ਦੇ ਨਾਮ ਤੋਂ ਬਿਨ ਬਗੈਰ ਤੁਹਾਡਾ ਮਨ ਜਿਹੜਾ ਦਿਲ ਹੈ ਉਹ ਝੂਠ ਕੂੜ ਪਦਾਰਥਾਂ ਦੇ ਅਨੀਤੇ ਕੁਰੀਤੀ ਵਿੱਚ ਲੱਗ ਰਿਹਾ ਹੈ।
ਕਹਾ ਚੱਲੋ ਮਨ ਰਹੋ ਘਰੇ,
ਤੇ ਹੇ ਮਨਾ ਬਾਸ਼ਨਾ ਕਰਕੇ ਕਹਾਂ ਕਿੱਥੇ ਇਹ ਚੱਲੋ ਜਾਂਦਾ ਹੈ, ਕਿਉਂ ਜਾਂਦਾ ਹੈ? ਮਨ ਰਹੋ ਘਰੇ, ਸਰੂਪ ਰੂਪੀ ਘਰੇ, ਘਰ ਦੇ ਵਿੱਚ ਇਸਤਤ ਹੋ ਕੇ ਰਹਿਣਾ ਕਰੋ।
ਗੁਰਮੁਖ ਰਾਮ ਨਾਮ ਤ੍ਰਿਪਤਾਸੇ,
ਗੁਰਮੁਖ ਗੁਰਾਂ ਦੇ ਸਨਮੁਖ ਪੁਰਸ਼ ਰਾਮ ਪ੍ਰਭੂ ਦੇ ਨਾਮ ਕਰਕੇ ਤ੍ਰਿਪਤਾਸੇ ਰਜ ਗਏ ਨੇ, ਉਹਨਾਂ ਦੁਆਰਾ ਫਿਰ ਅੱਗੇ ਦੱਸਦੇ ਨੇ ਖੋਜਤ
ਖੋਜਤ ਪਾਵਹੁ ਸਹਿਜ ਹਰੇ,
ਉਹਨਾਂ ਦੁਆਰਾ ਖੋਜਤ ਖੋਜ ਕਰਕੇ ਸਹਿਜ ਸ਼ਾਂਤੀ ਪੂਰਵਕ ਹਰੇ ਹਰੀ ਪਰਮੇਸ਼ਵਰ ਵਾਹਿਗੁਰੂ ਉਹਦੇ ਤਾਹੀਂ ਪਾਵੋ ਪਾਉਣਾ ਕਰੋ।
ਰਹਾਉ
ਅਸਾਈ ਦੇ ਕੇ ਦੱਸਦੇ ਹਨ ਜੇ
ਕਾਮ ਕ੍ਰੋਧ ਮਨ ਮੋਹ ਸਰੀਰਾ,
ਮਨ ਦਿਲ ਦੇ ਅੰਦਰ ਮਨ ਦੇ ਅੰਦਰ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਸਰੀਰਾਂ ਦੇਹਾਂ ਦਾ ਮੋਹ ਸਨੇਹ ਲੱਗਾ ਹੋਇਆ ਹੈ ਤੈਨੂੰ।
ਲੱਭ ਲੋਭ ਅਹੰਕਾਰ ਸੋ ਪੀਰਾ,
ਪਦਾਰਥਾਂ ਦੇ ਖਾਣ ਦਾ ਲੱਭ ਲਾਲਚ ਜੋੜਨ ਦਾ ਲੋਭ ਵਿਦਿਆ ਆਦਿਕ ਗੁਣਾਂ ਦਾ ਹੰਕਾਰ ਅਭਿਮਾਨ ਹੈ ਤੇ ਸੋ ਉਹ ਪੀਰਾ ਪੀੜਾ ਦਰਦ ਦੇ ਰਹੇ ਨੇ ਤੈਨੂੰ। ਜਦੋਂ ਕੰਡਾ ਚੁਭਿਆ ਹੋਵੇ ਨਾ ਦਰਦ ਦੇ ਜਾਂਦਾ, ਇਹ ਹੋਮੇ ਦਾ ਕੰਡਾ ਚੁਭਿਆ ਹੋਇਆ ਜੋ ਇਹਨਾਂ ਵਿੱਚ ਲੱਗਿਆ ਹੋਇਆ ਹੈ, ਪਰ ਤੈਨੂੰ ਇਹ ਹੋਣਾ ਪਤਾ ਹੋਣਾ ਚਾਹੀਦਾ ਸੋ ਪੀਰਾ ਉਹ ਕੋਹਲੂ ਚ ਤਿਲਾਂ ਵਾਂਗ ਪੀਰਾ ਪੀੜੇ ਜਾਂਦੇ ਹਨ ਪਰਲੋਕ ਵਿੱਚ।
ਰਾਮ ਨਾਮ ਬਿਨ ਕਿਉ ਮਨ ਧੀਰਾ,
ਰਾਮ ਰਮੇ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਚਿੱਤ ਕਿਉਂ ਧੀਰਾ ਧੀਰਜਤਾ ਨੂੰ ਗ੍ਰਹਿਣ ਕਰੇ ਭਾਵ ਨਹੀਂ ਕਰ ਸਕਦਾ।
ਅੰਤਰ ਨਾਵਣ ਸਾਚ ਪਛਾਣ,
ਇਹਨੂੰ ਨਾਵਣ ਪਾਠ ਕਰਨਾ ਭਾਈ, ਇਹਦਾ ਆਪਣਾ ਧਿਆਨ ਰੱਖਣਾ। ਨਾਵਣ ਨਾ ਬਣ ਜਾਵੇ, ਨਾਵਣ ਨਹਾਉਣ ਦਾ ਵਾਚਕ ਹੈ, ਜਿੱਥੇ ਨਾਮ ਦਾ ਵਾਚਕ ਹੋਵੇ ਉੱਥੇ ਪੋਲਾ ਬੋਲਣਾ ਹੁੰਦਾ ਹੈ। ਹੇ ਭਾਈ ਜਿਹਨਾਂ ਨੂੰ ਅੰਤਰ ਅੰਦਰ ਨਾਵਣ ਨਾਮ ਇਸ਼ਨਾਨ ਕਰਨਾ ਅੰਤਰੀਬ ਸੱਚਤਾ ਪਰ ਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਉਹ ਸੱਚ ਸੱਚ ਦੀ ਪਛਾਣੇ ਪਛਾਣ ਕਰਦੇ ਹੈ, ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦੇ ਨੇ। ਇਸ ਕਰਕੇ ਅੰਤਰ ਨਾਵਣ ਸੱਚ ਪਛਾਣੇ, ਜਿਹਨਾਂ ਦੇ ਅੰਦਰ ਸੱਚੇ ਦੀ ਪਛਾਣ, ਜਿਹਨਾਂ ਨੇ ਅੰਦਰ ਆਪਣੇ ਅੰਤਰ ਆਤਮੇ ਸੱਚੇ ਦੀ ਪਛਾਣ ਕਰ ਲਈ ਹੈ, ਉਹਨਾਂ ਨੇ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ, ਹੋਰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ।
ਅੰਤਰ ਕੀ ਗਤ ਗੁਰਮੁਖ ਜਾਣੈ,
ਅੰਦਰ ਦੀ ਗਤ ਗਤੀ ਨੂੰ ਗੁਰਮੁਖ ਪੁਰਸ਼ ਨੇ ਜਿਹੜੇ ਬ੍ਰਹਮ ਗਿਆਨੀ ਤਤਵੇ ਤੇ ਜਾਣੇ ਜਾਣਦੇ ਨੇ, ਜੋ ਅੰਤਰ ਅੰਤਰ ਭਾਵ ਪਰਦਾ ਪਾਉਣ ਵਾਲੇ ਕਿਹੜੇ ਨੇ? ਕਾਮ ਕਰੋ ਲੋ ਮੋਹੰਕਾਰ ਆਦਿਕ, ਉਹਨਾਂ ਨੂੰ ਉਹਨਾਂ ਦੀ ਗਤ ਨਾਸ ਕਰਕੇ ਸਾਰਿਆਂ ਦੇ ਅੰਦਰ ਵਿਆਪਕ ਪ੍ਰਭੂ ਨੂੰ ਜਾਣਦੇ ਹਨ।
ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ,
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਜੀਵ ਮਹਿਲ ਸਰੂਪ ਨੂੰ ਨਹੀਂ ਪਛਾਣੇ ਪਛਾਣ ਸਕਦਾ।
ਨਿਰੰਕਾਰ ਮਹਿ ਆਕਾਰ ਸਮਾਵੈ,
ਜਿਤਨੇ ਵੀ 84 ਲੱਖ ਜੂਨਾਂ ਦੇ ਆਕਾਰ ਸੂਰਤਾਂ ਨੇ ਜਿਹੜੀਆਂ ਚਿੰਨ ਨੇ ਉਹਨਾਂ ਨੂੰ ਸਵੈ ਜੋਤੀ ਸਰੂਪ ਨਿਰੰਕਾਰ ਪਰਮੇਸ਼ਵਰ ਦੇ ਮਹਿ ਵਿੱਚ ਸਮਾਵੈ, ਅਭੇਦ ਕਰੇ ਭਾਵ ਗਿਆਨ ਦ੍ਰਿਸ਼ਟੀ ਦੁਆਰਾ। ਕਿਵੇਂ ਕਰੇ? ਨਿਰੰਕਾਰ ਮਹਿ ਆਕਾਰ ਸਮਾਵੈ, ਵੈਰਾਟ ਦੇ ਆਕਾਰ ਵਿੱਚ ਹਿਰਨ ਗਰਭ, ਜਿਹੜਾ ਵੈਰਾਟ ਦੇ ਆਕਾਰ ਨੂੰ ਹਿਰਨ ਗਰਭ ਵਿੱਚ, ਹਿਰਨ ਗਰਭ ਨੂੰ ਅਭਿਆਕਿਰਤ ਵਿੱਚ, ਅਭਿਆਕਿਰਤ ਨੂੰ ਨਿਰਾਕਾਰ ਵਿੱਚ ਸਮਾਉਣਾ ਕਰੇ। ਇਹ ਸਮਸ਼ਟੀ ਵਿਅਸ਼ਟੀ ਭੇਦ ਕਰਕੇ ਨਾ ਤਿੰਨ ਦੀਆਂ ਈਸ਼ਵਰ ਦੀਆਂ ਵੱਖਰੀਆਂ ਮੰਨੀਆਂ, ਜਿਹੜੇ ਵਿਰਾਟ ਉਹਦੀ ਦੇਹ ਅਸਥੂਲ ਹੈ ਅਤੇ ਇਸ ਕਰਕੇ ਉਹਦਾ ਜਿਹੜਾ ਸੂਖਮ ਸਰੀਰ ਹੈ ਉਹਨੂੰ ਸਾਧ ਸੰਗ ਜੀ ਫਿਰ ਇਹ ਉਹਨੂੰ ਹਿਰਨ ਗਰਭ ਕਿਹਾ ਜਾਂਦਾ। ਇਹ ਅਭਿਆਕਿਰਤ ਇਹ ਉਹਦੇ ਸਰੂਪ ਨੇ, ਜਿਵੇਂ ਜੀਵ ਦਾ ਵਿਸਵਨਾਮੇ ਜੀਵ, ਤੇਜਸਨਾਮੇ ਜੀਵ, ਪ੍ਰਗਨਾਮੇ ਜੀਵ ਹੈ। ਇਹ ਸਮਸ਼ਟੀ ਵਿਅਸ਼ਟੀ ਭੇਦ ਕਰਕੇ ਜਾਣਨਾ ਕਰੀਏ ਤੇ ਇਸ ਕਰਕੇ ਇਹਦੇ ਵਿੱਚ ਇੱਕ ਨੂੰ ਇਹਨੂੰ ਲੈਤਾ ਕਰੇ, ਇੱਕ ਦੂਜੇ ਦੇ ਵਿੱਚ ਸਮਾਪ ਕਰੇ, ਭਾਵ ਕਿ ਆਕਾਰ ਜਿਹੜੇ ਬਣੇ ਹੋਏ ਨੇ ਉਹ ਨਿਰਾਕਾਰ ਦੀ ਇਉਂ ਸਮਾਉਣਾ ਕਰੇ। ਲੈ ਚਿੰਤਨ ਕਹਿੰਦੇ ਨੇ ਸੁਣੋ,
ਅਕਲ ਕਲਾ ਸੱਚ ਸਾਚ ਟਿਕਾਵੈ,
ਅਕਲ ਕਲਪਨਾ ਤੋਂ ਰਹਿਤ ਸਰਬ ਕਲਾ ਸ਼ਕਤੀਆਂ ਦੇ ਸਹਿਤ ਹੈ। ਸੱਚ ਨਿਸ਼ਚੇ ਕਰਕੇ ਗੁਰਾਂ ਦੁਆਰਾ ਸੱਚ ਸੱਤੇ ਸਰੂਪ ਵਿੱਚ ਚਿੱਤ ਦੀ ਬਿਰਤੀ ਨੂੰ ਟਿਕਾਵੇ ਟਿਕਾਉਣਾ ਕਰੇ।
ਸੋ ਨਰ ਗਰਭ ਜੋਨ ਨਹੀਂ ਆਵੇ,
ਉਹ ਪੁਰਸ਼ ਫਿਰ ਮਾਤਾ ਦੇ ਗਰਭ ਜੋਨ ਦੇ ਵਿੱਚ ਨਹੀਂ ਆਉਂਦਾ, ਜਮਣ ਵਰਨ ਚ ਨਹੀਂ ਆਉਂਦਾ ਹੈ।
ਜਹਾ ਨਾਮ ਮਿਲੈ ਤਹਿ ਜਾਓ,
ਹੇ ਭਾਈ ਜਿੱਥੇ ਸਤਸੰਗਤ ਵਿੱਚ ਨਾਮ ਮਿਲਦਾ ਹੈ, ਨਾਮ ਪ੍ਰਾਪਤ ਹੁੰਦਾ ਹੈ, ਨਾਮ ਜਪਿਆ ਜਾਂਦਾ ਹੈ, ਉੱਥੇ ਜਾਣਾ ਕਰੋ। ਜਿੱਥੇ ਵਾਹਿਗੁਰੂ ਦਾ ਪ੍ਰੇਮ ਸਹਿਤ ਨਾਮ ਜਪਣਾ ਮਿਲਦਾ ਹੈ, ਜਿਸ ਹਿਰਦੇ ਵਿੱਚ ਨਾਮ ਮਿਲ ਜਾਂਦਾ ਹੈ ਉਹ ਵਾਹਿਗੁਰੂ ਦੇ ਸਰੂਪ ਦੇ ਵਿੱਚ ਉਸ ਅਸਥਾਨ ਉਹਦਾ ਰੂਪ ਹੀ ਬਣ ਜਾਂਦਾ ਹੈ। ਅਤੇ ਇਸ ਕਰਕੇ ਜਿਸ ਜਗ੍ਹਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਉੱਥੇ ਹੀ ਜਾਣਾ ਕਰੋ, ਜਾਓ ਜਾ ਕੇ ਵੇਖ ਲਓ।
ਗੁਰ ਪ੍ਰਸਾਦੀ ਕਰਮ ਕਮਾਓ,
ਅਤੇ ਔਰ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਨਿਸ਼ਕਾਮ ਕਰਮ ਕਰਕੇ ਇਹ ਕਮਾਈ ਨੂੰ ਕਮਾਉਣਾ ਕਰੋ।
ਨਾਮੇ ਰਾਤਾ ਹਰ ਗੁਣ ਗਾਓ,
ਜਦੋਂ ਨਿਸ਼ਕਾਮ ਕਰਮਾਂ ਦੀ ਕਮਾਈ ਕਮਾਉਣਾ ਕਰੋਗੇ ਤੇ ਭਾਈ ਨਾਮੇ ਨਾਮ ਵਿੱਚ ਆਪਣੇ ਮਨ ਨੂੰ ਰੰਗ ਕੇ ਤਦਾਕਾਰ ਹੋ ਕੇ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਓ ਗਾਉਣਾ ਕਰੋ।
ਗੁਰ ਸੇਵਾ ਤੇ ਆਪ ਪਛਾਤਾ,
ਜਿਨ੍ਹਾਂ ਨੇ ਗੁਰਾਂ ਦੀ ਟਹਿਲ ਕਰਕੇ ਆਪਣੇ ਆਪ ਨੂੰ ਆਤਮਕ ਸਰੂਪ ਨੂੰ ਪਛਾਣ ਲਿਆ ਹੈ।
ਅੰਮ੍ਰਿਤ ਨਾਮ ਵਸਿਆ ਸੁਖਦਾਤਾ,
ਉਹਨਾਂ ਦੇ ਹਿਰਦੇ ਸੁਖਾਂ ਦਾ ਦਾਤਾ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਵਸ ਗਿਆ ਹੈ।
ਅਨਦਿਨ ਬਾਣੀ ਨਾਮੇ ਰਾਤਾ,
ਉਹ ਦਿਨ ਰਾਤ ਰਸਨਾ ਕਰਕੇ ਬਾਣੀ ਨੂੰ ਗਾਉਂਦੇ ਆ, ਪਰਮੇਸ਼ਰ ਸਰੂਪ ਹੈ ਬਾਣੀ, ਮਨ ਕਰਕੇ ਵੀ ਨਾਮੇ ਨਾਮ ਵਿੱਚ ਰਾਤਾਂ ਰੰਗੇ ਹੋਏ ਹਨ।
ਮੇਰਾ ਪ੍ਰਭ ਲਾਏ ਤਾਕੋ ਲਾਗੈ,
ਇਹ ਭਾਈ ਮੇਰਾ ਸਾਡਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਉਹ ਨਾਮ ਵਿੱਚ ਲਾਏ ਲਾ ਲਵੇ ਤਾਂ ਹੀ ਅਸੀਂ ਕੋਈ ਲੱਗ ਸਕਦਾ। ਇਹ ਨਿਰਹੰਕਾਰ ਹੋਣ ਵਾਸਤੇ ਹੈ।
ਹੋਮੈ ਮਾਰੇ ਸ਼ਬਦ ਜਾਗੈ,
ਜਦੋਂ ਦੇਹ ਦੀ ਹੋਮੇ ਹੰਗਤਾ ਮਮਤਾ ਨੂੰ ਮਾਰੇ ਮਾਰ ਦੇਵੇ ਤਦ ਫਿਰ ਮਨ ਗੁਰਾਂ ਦੇ ਸ਼ਬਦ ਉਪਦੇਸ਼ ਉਸ ਉਪਦੇਸ਼ ਦੇ ਵਿੱਚ ਤੇ ਅਵਿਦਿਆ ਦੀ ਨੀਂਦ ਤੋਂ ਗਿਆਨ ਅਵਸਥਾ ਵਿੱਚ ਜਾਗ ਜਾਂਦਾ ਹੈ।
ਇੱਥੇ ਉੱਥੇ ਸਦਾ ਸੁਖ ਆਗੈ,
ਉਹਨਾਂ ਨੂੰ ਇੱਥੇ ਇਸ ਲੋਕ ਵਿੱਚ ਉੱਥੇ ਪਰਲੋਕ ਵਿੱਚ ਆਗੈ ਅੱਗੇ ਸਦਾ ਸਦੀਵ ਕਾਲ ਲਈ ਸੁਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਨ ਚੰਚਲ ਵਿਦ ਨਾਹੀ ਜਾਣੈ,
ਮਨ ਚੰਚਲ ਇਸਤਤ ਰਹਿਣ ਵਾਲਾ ਨਹੀਂ ਹੈ, ਚੰਚਲ ਹੈ। ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਿਦ ਵਿਧੀ ਨੂੰ ਜੁਗਤੀ ਨੂੰ ਨਾ ਹੀ ਜਾਣੇ, ਜਾਣਦਾ ਨਹੀਂ ਹੈ।
ਮਨਮੁਖ ਮੈਲਾ ਸ਼ਬਦ ਨਾ ਪਛਾਣੈ,
ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਉਹ ਪਛਾਣਦਾ ਨਹੀਂ ਹੈ, ਨਾ ਪਛਾਣੇ ਨਹੀਂ ਪਛਾਣਦਾ। ਇਸ ਕਰਕੇ ਮਨਮੁਖ ਬੇਮੁਖ ਵਿਕਾਰਾਂ ਵਿੱਚ ਮੈਲਾ ਮਲੀਨ ਹੋ ਰਿਹਾ, ਮਨਮੁਖ ਮੈਲਾ ਇਉਂ ਹੋ ਰਿਹਾ ਮੈਲਾ।
ਗੁਰਮੁਖ ਨਿਰਮਲ ਨਾਮ ਵਿਖਾਣੈ,
ਤੇ ਮਨਮੁਖ ਤਾਂ ਇਸ ਥਾਂ ਮੈਲਾ ਮਲੀਨ ਸੁਭਾਅ ਵਾਲਾ ਹੋਇਆ, ਤੇ ਜਿਹੜਾ ਗੁਰਮੁਖ ਹੈ, ਗੁਰਮੁਖ ਜਨ ਮਨ ਨਿਰਮਲ ਉਜਲ ਰਹਿੰਦਾ, ਉਹ ਪਰਮੇਸ਼ਰ ਦੇ ਨਾਮ ਬਖਾਣੇ ਕਥਨ ਕਰਦਾ ਹੈ।
ਹਰ ਜੀਉ ਆਗੇ ਕਰੀ ਅਰਦਾਸ,
ਭਾਈ ਹਰੀ ਪਰਮੇਸ਼ਰ ਦੇ ਅੱਗੇ ਇਸ ਤਰ੍ਹਾਂ ਇਸ ਪ੍ਰਕਾਰ ਦੀ ਅਰਦਾਸ ਬੇਨਤੀ ਕਰਨੀ ਕਰੋ।
ਸਾਧੂ ਜਨ ਸੰਗਤ ਹੋਏ ਨਿਵਾਸ,
ਹੇ ਮਹਾਰਾਜ ਸਾਨੂੰ ਸ੍ਰੇਸ਼ਟ ਸਾਧੂਆਂ ਦੀ ਸੰਗਤ ਵਿਚ ਨਿਵਾਸ ਬਸਣਾ ਹੋਵੇ, ਸਾਡਾ ਕਸੰਗਤ ਨਾ ਸਾਨੂੰ ਕਦੇ ਵੀ ਮਿਲੇ ਤੇ ਸੰਗਤ ਪ੍ਰਾਪਤ ਹੋਵੇ।
ਕਿਲਵਿਖ ਦੁੱਖ ਕਾਟੇ ਹਰ ਨਾਮ ਪ੍ਰਗਾਸ,
ਜਿਸ ਕਰਕੇ ਕਿਲਵਿਖ ਪਾਪ ਅਤੇ ਜੰਮਣ ਮਰਨ ਕਰਕੇ ਜੰਮਣ ਮਰਨ ਦੇ ਜਿਹੜੇ ਦੁੱਖ ਕਸ਼ਟ ਨੇ ਉਹ ਕਾਟੇ ਕੱਟੇ ਜਾਂਦੇ ਨੇ, ਅੰਦਰ ਹਰ ਪਰਮੇਸ਼ਰ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ। ਇਹ ਸਾਧੂਆਂ ਦੀ ਸੰਗਤ ਦਾ ਫਲ ਦੱਸਿਆ ਫਿਰ ਅੱਗੇ, ਇਸ ਕਰਕੇ ਸਾਧੂਆਂ ਦੀ ਸੰਗਤ ਚ ਨਿਵਾਸ ਹੋਵੇ।
ਕਰ ਵਿਚਾਰ ਆਚਾਰ ਪ੍ਰਾਤ,
ਕਿਉਂ ਸ੍ਰੇਸ਼ਟ ਵਿਚਾਰ ਕਰਕੇ ਜਿਸ ਨੇ ਨਾਮ ਦੀ ਕਮਾਈ ਰੂਪ ਆਚਾਰ ਕੰਮ ਨੂੰ ਕਰਤਬ ਨੂੰ ਪ੍ਰਾਤਾ ਪਛਾਣ ਲਿਆ ਹੈ।
ਸਤਿਗੁਰ ਬਚਨੀ ਏਕੋ ਜਾਤ,
ਗੁਰਾਂ ਨੇ ਸਤਿਗੁਰੂ ਜੀ ਦੇ ਉਸ ਨੇ ਸਤਿਗੁਰਾਂ ਦੇ ਬਚਨੀ ਬਚਨਾਂ ਦੁਆਰਾ ਏਕੋ ਇੱਕ ਪਰਮੇਸ਼ੁਰ ਨੂੰ ਜਾਤਾ ਜਾਣ ਲਿਆ, ਜਿਨ੍ਹਾਂ ਨੇ ਸ੍ਰੇਸ਼ਟ ਵਿਚਾਰ ਪ੍ਰਾਪਤ ਕਰੀ ਅਤੇ ਕਮਾਈ ਕੀਤੀ ਹੈ। ਅਸੀਂ ਕਰਤਬ ਜਿਹੜੇ ਸ੍ਰੇਸ਼ਟ ਕਰਤਬ ਕੀਤੇ ਹੈ, ਸ੍ਰੇਸ਼ਟ ਗੁਣਾਂ ਦੀ ਕਰਨੀ ਕੀਤੀ ਹੈ, ਸਤਿਗੁਰਾਂ ਦੇ ਬਚਨਾਂ ਦੁਆਰਾ ਉਹਨੇ ਇੱਕ ਵਾਹਿਗੁਰੂ ਨੂੰ ਜਾਣ ਲਿਆ।
ਨਾਨਕ ਰਾਮ ਨਾਮ ਮਨ ਰਾਤਾ,
ਕਥਨ ਕਰਦੇ ਨੇ ਉਹਨਾਂ ਦਾ ਮਨ ਹਿਰਦਾ ਵਾਹਿਗੁਰੂ ਦੇ ਵਿੱਚ ਰਾਤਾ ਰੰਗਿਆ ਗਿਆ, ਰੰਗਾ ਹੋਇਆ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦਾ ਹੀ ਬਚਨ ਹੈ। ਵੀ ਸੰਗਤਾਂ ਨੇ ਬੇਨਤੀ ਕੀ, ਮਹਾਰਾਜ ਸਾਗਤ ਪੁਰਸ਼ ਦੇ ਗੁਰਮੁਖ ਪੁਰਸ਼ਾਂ ਦੇ ਮਨ ਦੀ ਹਾਲਤ ਕੀ ਹੈ? ਤਾਂ ਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਜਿਸ ਪਾਸੇ ਮਨ ਨੂੰ ਲਗਾ ਲਈਏ ਨਾ, ਉਹ ਉਹੋ ਜਿਹਾ ਹੋ ਜਾਂਦਾ ਹੈ ਮਨ, ਉਹੀ ਫਲ ਪ੍ਰਾਪਤ ਹੋ ਜਾਂਦਾ। ਵਿਕਾਰੀ ਪੁਰਸ਼ਾਂ ਦੀ ਸੰਗਤ ਕਰੋ, ਵਿਕਾਰ ਅਧੀਨ ਹੋ ਜਾਂਦਾ, ਕੁਸੰਗਤ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਸਤਸੰਗਤ ਕਰੋ ਤਾਂ ਮਨ ਸ਼ੁੱਧ ਹੋ ਜਾਂਦਾ ਹੈ, ਉਜਲ ਵਸਤਰ ਦੀ ਨਿਆਈ ਗੁਰਮੁਖਤਾਈ ਦਾ ਗਾੜਾ ਰੰਗ ਚੜ ਜਾਂਦਾ ਹੈ। ਇਸ ਕਰਕੇ ਸ਼ਬਦ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਜੀ ਸਾਗਤ ਪੁਰਸ਼ਾਂ ਦੇ ਮਨ ਦੀ ਹਾਲਤ ਵਰਣਨ ਕਰਨਗੇ। ਆਪ ਜੀ ਫਰਮਾਉਂਦੇ ਹਨ,
ਮਨ ਮਹਿਗਲ ਸਾਕਤ ਦੀਵਾਨਾ,
ਸਾਗਤ ਸ਼ਕਤੀ ਦੀ ਉਪਾਸ ਕਠੋਰ ਚਿੱਤ ਵਾਲੇ ਜਿਹੜੇ ਨੇ ਪੁਰਸ਼ ਤੇ ਉਹਨਾਂ ਨੂੰ ਸਾਕਤ ਕਹਿੰਦੇ ਹੈ। ਦੇਹ ਅਧਿਆਸ ਰੂਪੀ ਸ਼ਰਾਬ ਪੀ ਕੇ ਮੈਗਲ ਮਸਤ ਹਾਥੀ ਦੀ ਨਿਆਈ ਦੀਵਾਨਾ ਕਮਲਾ ਹੀ ਹੋ ਰਹੇ ਹਨ।
ਮਨ ਮੈਗਲ ਸਾਕਤ ਦੀਵਾਨਾ,
ਸਾਕਤ ਸ਼ਕਤੀ ਦੇ ਉਪਾਸ ਕਠੋਰ ਚਿੱਤ ਵਾਲੇ ਜਿਹੜੇ ਪੁਰਸ਼ ਨੇ ਉਹ ਮਨ ਦੇਹ ਅਧਿਆਸ ਰੂਪੀ ਸ਼ਰਾਬ ਪੀ ਕੇ ਮੈਗਲ ਮਸਤ ਹਾਥੀ ਦੀ ਨਿਆਈ ਉਹ ਦੀਵਾਨਾ ਝੱਲੇ ਹੋ ਰਹੇ ਨੇ, ਕਮਲੇ ਹੋ ਰਹੇ ਨੇ। ਬਨਖੰਡ
ਮਾਇਆ ਮੋਹੇ ਹੈਰਾਨਾ,
ਕਹਿੰਦੇ ਮਹਾਰਾਜ ਸੰਸਾਰ ਦੇ ਵਿੱਚ ਫਿਰ ਇਹ ਜਿਵੇਂ ਤੁਸੀਂ ਪ੍ਰਮਾਣ ਦਿੱਤਾ ਹੈ ਵੀ ਹਾਥੀ ਤਾਂ ਜੰਗਲਾਂ ਦੇ ਵਿੱਚ ਫਿਰਦਾ, ਮਨ ਕਿਹੜੇ ਜੰਗਲ 'ਚ ਫਿਰਦਾ? ਕਹਿੰਦੇ ਸੰਸਾਰ ਰੂਪੀ ਬਣ ਜੰਗਲ ਦੇਹ ਰੂਪੀ ਖੰਡ ਟੁਕੜੇ ਹਿੱਸੇ ਦੇ ਵਿੱਚ ਸਥਿਤ ਹੋ ਕੇ ਮਾਇਆ ਦੇ ਮੋਹ ਦੇ ਵਿੱਚ ਹੈਰਾਨਾ ਹੈਰਾਨ ਹੋ ਰਿਹਾ ਹੈ। ਇਹਦੀ ਹਾਲਤ ਹੈ ਮਨਮੁਖ ਦੇ।
ਇਤ ਉਤ ਜਾਹੇ ਕਾਲ ਕੇ ਚਾਪੇ,
ਕਾਲ ਦੇ ਚਾਪੇ ਦਬਾਏ ਹੋਏ। ਇਹ ਚਾਪਾ ਨਾ ਦਬਾਉਣ ਦਾ ਕਹਿੰਦੇ ਨਾ ਵੀ ਉਹ ਅਖੇ ਬਜ਼ੁਰਗਾਂ ਦੀ ਮੁੱਠੀ ਚਾਪੀ ਕਰਦਾ, ਉਹ ਹੱਥਾਂ ਦੇ ਨਾਲ ਮੁੱਠੀਆਂ ਦੇ ਨਾਲ ਦੱਬਦਾ ਹੈ, ਇਸ ਤਰ੍ਹਾਂ ਦੱਬਣ ਦਾ ਭਾਵ ਹੁੰਦਾ। ਉਹ ਕਾਲ ਜਿਹੜਾ ਹੈ ਉਹਦੇ ਦਬਾਏ ਹੋਏ ਜੀਵ ਇਤ ਉਤ ਲੋਕ ਪਰਲੋਕ ਇਹ ਲੋਕ ਦੇ ਵਿੱਚ ਪਰਲੋਕ ਦੇ ਉਹ ਫਿਰ ਗਮਨ ਕਰਦੇ ਆ, ਜਾਂਦੇ ਆਉਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਹਰ ਵੇਲੇ।
ਗੁਰਮੁਖ ਖੋਜ ਲਹਿ ਘਰ ਆਪੇ,
ਗੁਰਮੁਖ ਜਨ ਆਪਣੇ ਸਰੂਪ ਰੂਪੀ ਘਰ ਨੂੰ ਖੋਜ ਲੱਭ ਲੈਂਦੇ ਹਨ ਜੇ।
ਬਿਨ ਗੁਰ ਸ਼ਬਦ ਮਨ ਨਹੀਂ ਠੋਰਾ,
ਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ ਇਹ ਲੋਕ ਪ੍ਰਲੋਕ ਤੇ ਜਾਂ ਫਿਰ ਤੁਰਿਆ ਪਦ ਰੂਪੀ ਇਹ ਠੋਰਾ ਥਾਂ ਵਿੱਚ ਇਸਤਤ ਨਹੀਂ ਹੁੰਦਾ ਹੈ।
ਸਿਮਰਹੁ ਰਾਮ ਨਾਮ ਅਤ ਨਿਰਮਲ,
ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਹੇ ਭਾਈ ਮਨ ਨੂੰ ਅਤ ਅਤਿਅੰਤ ਹੀ ਨਿਰਮਲ ਉਜਲ ਕਰਨ ਵਾਲਾ ਰਾਮ ਪਰਮੇਸ਼ਰ ਦਾ ਨਾਮ ਸਿਮਰੋ, ਯਾਦ ਕਰੋ।
ਅਵਰ ਤਿਆਗਹੁ ਹਉਮੈ ਕੌਰਾ,
ਅਵਰ ਹੋਰ ਹਉਮੈ ਹੰਗਤਾ ਦੀ ਜਿਹੜੇ ਨੇ ਹੰਗਤਾ ਮਮਤਾ ਕੌਰਾ ਕੁੜੱਤਣ ਨੂੰ त्यागो छड़ना करो जे
रहाओ
अस्थाई देके फरमान कर दे हन जे
एहो मन मुगद कहो क्यों रहसी
हे भाई सागत पुरुष दा ए मन मुगद मूर्ख है इस नूं कहो दसो ता सही ओ क्यों किवें आत्मक आनंद इस्तत हो रहूगा ओ इस्तत होके रहसी रहेगा नहीं रहिंदा है
बिन समझे जाम का दुख सहसी
जद तक गुरां दे उपदेश नूं ते समझे समझण तों बिन बगैर है समझे नहीं गुरु दा उन्हां चिर जमदूतां दा दुख जिहड़ा कष्ट है वो सहसी सहार नहीं पवेगा इसनो
आपे बख्शे सतगुर मिले
परमेश्वर ने कृपा करके जिन्हों सतगुरु दे नाल मेले मिले है ते उन्हां नूं फिर आपे बख्शे बख्श लैंदा है आपे बख्शे सतगुर मिले परमेश्वर ने गुरु स्वरूप धार के जिन्हों बख्श लिया है उन्हां नूं आपे निज स्वरूप विच मेल लिया है
काल कंटक मारे सच पीला
ओ कंटक दुखदायक जिहड़ा काल मौत है ना जिहड़ी मारे मार करके सच सच्चे नाम विच मन नूं पीला प्रेर के लाउंदे हन
एहो मन कर्म एहो मन धर्म
ए मन नित नमित प्रास्त कामक निखिद आदि जिहड़े कर्म कांडियां नाल मिलके ए कर्मां दे कमाउण वाला अखवाउण लग जांदा है अते एहो मन धर्म धर्मी जिहड़े पुरश नूं उहनां दे नाल मिलके फिर धर्म कमाउण लग जांदा है जोग आदिक जिहड़े निजमन धर्म दा अर्थ निजम भी हुंदा है उहनां करन वाले पुरखां नाल मिलके ए मन धर्म वाला हो जांदा है इस प्रकार ए मन जिहा जिहा संगत करदा उह जिहा हो जांदा है अगे दसदे हन
एहो मन पंच तत ते जन्म
ते फिर ए जिहड़ा मन है कहिंदे असल तां इह मन अंतस्करण ते जिहदे पंच तत पंजां तत्तां दी सतोमी अंश तों उत्पन्न हुंदा है एहो मन शक्ति एहो मन सीओ एहो मन पंच तत को जिहो सतो अंश भूतन की जो है तंते अंतःकरण भयो है सदो अंश जिहड़ी है पंजे तत्तां दी उह तों इहदी पैदाइश है सो इस करके इहदे विच जोत स्वरूप परमेश्वर दी सत्ता ते उह भुल करके अग्ञानी होकर के जम्मदा मरदा है ते अगे दसदे ने इहदा जन्म इस तरह होया है
साकत लोभी इहो मन मूड़ा
सागत पतद पुरशां जिहड़े ने उहनां जिहड़े सागत पुरश ने ते कठोर चित ते पत ते लोभी लालची पुरखां दी संगत करके मन मूढ़ा मूर्ख बन जांदा है
गुरमुख नाम जपै मन रूड़ा
जे गुरमुखां दी संगत करके नाम जपे जपना करे ते मन रूड़ा सुंदर बन जांदा है सुंदर कौन है वाहिगुरु दा स्वरूप बन जांदा है
गुरमुख मन अस्थाने सोई
ते जो गुरमुख गुरां दे सनमुख पुरश न सोई ओही मन नूं तुरिया पद रूपी अस्थाने स्थान विच लिआउंदे हन
गुरमुख त्रिभवन सोझी होई
उहनां गुरमुखां दी ताई त्रिभवन तिन्नां लोकां दी सोझी ग्यात उहनां नूं होई हो जांदी है जिवें भाई कन्हैया है उहदा इक सेवक सी सेवादास उहनूं सेवादास दे मन दे विच फुरने देखो सारिआं दे उठदे ने फुरने तां हुण भाई कन्हैया उहनूं इक दिन घूर के कहिंदा तूं भजन नहीं कर हुंदा कहिंदा फुरने उठाई जाना माड़े तों माड़े फुरने उठी जांदे तेरे उहने कहिंदा वी ओहो वी तां मेरे फुरनिआं नूं वी बुझदे आ भाई साहब उह भाई कन्हैया नूं कहिंदा महाराज मैनूं तां छुट्टी दे दिओ कहिंदे क्या बात कहिंदा वी मैं दूर चलिआ जावां कहिंदे किथे कि जाएगा जिथे जाएगा उत्थे वी फुरने बुझ लांगे इस करके इह वाधू संकल्प तों छड्ड दे ऐसा नहीं है जिथे इत्थे ही टिकिआ रहि ते महाराज कृपा करन कहिंदे साडे तां मन दे कलगीधर पातशाह दे चरण वसदे न कहिंदे कोई नहीं अज तों बाद ना तेरे संकल्पां नूं मैं नहीं फिर मैं ख्याल ही नहीं करूंगा किसे दा कूड़ा कड़कल कानू मैं अपने सिर च पाउणा है उह फिर सेवादास जिहड़ा सी उहदे ते दृष्टि भाई साहब दी हो गई भाई कन्हैया दी उह तों फिर सेवापंथी जिहड़ा ना सेवादास तों सेवापंथी चले आ उह फिर चंगी करनी वाला होया सी उह वी ते इस करके जिहड़ा ना उह परमेश्वर वाहि गुरमुख त्रिपुण सोझी होई उहनां तिन्नां भवनां दी सोझी हो जांदी है तिन्ने भवन जिहड़े ने उहनां दी ग्यात हो जांदी है पताल लोक च की है मात लोक च की है स्वर्ग लोक च की है जां फिर गुरमुख त्रिपुण सोझी होई जागृत सुख सुखोपती विच उह उहनां नूं सोझी है अपने आत्मक स्वरूप दी ਤੇ ਇਸ ਪ੍ਰਕਾਰ ਦੀ ਫਿਰ ਉਹਨਾਂ ਨੂੰ ਇਹ ਗਿਆਤ ਪ੍ਰਾਪਤ ਹੋ ਜਾਂਦੀ ਹੈ ਤੇ ਗੁਰਮੁਖ ਮਨ ਅਸਥਾਨੇ ਸੋਈ, ਉਹ ਗੁਰਮੁਖ ਸਨਮੁਖ ਪੁਰਸ਼ ਨੂੰ ਉਹ ਤੁਰਿਆ ਪਦ ਰੂਪੀ ਅਸਥਾਨੇ ਵੀ ਸਥਾਨ ਲਿਆਉਂਦੇ ਹੈ। ਉਹਨਾਂ ਗੁਰਮੁਖਾਂ ਦੇ ਤਿੰਨ ਭਵਨ ਲੋਕਾਂ ਦੀ ਸੋਝੀ ਹੋਣੀ ਸੁਭਾਵਿਕ ਬਾਤ ਹੈ।
ਇਹੋ ਮਨ ਜੋਗੀ ਭੋਗੀ ਤਪ ਤਪੈ,
ਇਹ ਜਿਹੜਾ ਮਨ ਹੈ ਮਹਾਰਾਜ ਸਾਹਿਬ ਵੀ ਕਹਿੰਦੇ ਵੀ ਯੋਗਾ ਅਭਿਆਸੀਆਂ ਦੀ ਸੰਗਤ ਕਰਕੇ ਯੋਗੀ ਬਣ ਜਾਂਦਾ, ਪਦਾਰਥਾਂ ਵਿਕਾਰਾਂ ਨੂੰ ਭੋਗਣ ਵਾਲਾ ਹੋ ਉਹਨਾਂ ਦੀ ਸੰਗਤ ਕਰਕੇ ਭੋਗੀ ਬਣ ਜਾਂਦਾ, ਤੇ ਤਪੱਸਿਆ ਦੀ ਸੰਗਤ ਕਰਕੇ ਤਪ ਤਾਉਣ ਲੱਗ ਜਾਂਦਾ। ਇਸ ਕਰਕੇ ਇਹੋ ਮਨ ਜੋਗੀ ਭੋਗੀ ਤਪ ਤਪ ਹੈ। ਗੁਰਮੁਖ ਜਨਾਂ ਦਾ ਮਨ ਜੋਗੀ ਜੁੜਨ ਵਾਲਾ ਹੋ ਕੇ ਬ੍ਰਹਮਾਨੰਦ ਰੂਪ ਦੇ ਤਾਂ ਹੀ ਭੋਗੀ ਭੋਗਣ ਵਾਲਾ ਬਣ ਜਾਂਦਾ, ਇਕਾਗਰਤਾ ਰੂਪ ਤਪ ਨੂੰ ਕਰਵਾਉਣ ਵਾਲਾ ਹੋ ਜਾਂਦਾ ਹੈ।
ਗੁਰਮੁਖ ਚੀਨੈ ਹਰ ਪ੍ਰਭ ਆਪੈ,
ਗੁਰਮੁਖ ਜਨ ਜਿਹੜੇ ਨੇ ਤੇ ਗੁਰਮੁਖਾਂ ਦਾ ਮਨ ਹਰੀ ਪਰਮੇਸ਼ਰ ਦੇ ਆਪਣੇ ਆਪ ਨੂੰ ਜਾਣਦਾ ਹੈ।
ਮਨ ਬੈਰਾਗੀ ਹਉਮੈ ਤਿਆਗੀ,
ਜਿਨ੍ਹਾਂ ਨੇ ਹਉਮੈ ਹੰਗਤਾ ਮਮਤਾ ਤਿਆਗੀ ਛੱਡ ਦਿੱਤੀ ਹੈ ਉਹਨਾਂ ਦਾ ਮਨ ਬੈਰਾਗੀ ਵੈਰਾਗ ਮਨ ਹੋ ਕੇ ਵਿਚਰਦਾ ਹੈ, ਬੈਰਾਗ ਮਨ ਬਣ ਜਾਂਦਾ ਹੈ। ਤੇ ਘੱਟ ਘੱਟ ਉਹਨਾਂ ਦਾ ਫਿਰ ਮਨ ਬੈਰਾਗੀ ਹਉਮੈ ਤਿਆਗੀ, ਇਹ ਮਨ ਬੈਰਾਗੀਆਂ ਦੀ ਸੰਗਤ ਕਰਕੇ ਵੈਰਾਗ ਵਾਲਾ ਬਣ ਜਾਂਦਾ, ਹਉਮੈ ਦੇ ਤਿਆਗ ਵਾਲਿਆਂ ਦੀ ਸੰਗਤ ਕਰਕੇ ਹੋਮੀ ਦਾ ਤਿਆਗੀ ਬਣ ਜਾਂਦਾ ਹੈ।
ਘੱਟ ਘੱਟ ਮਨਸਾ ਦੁਬਦਾ ਲਾਗੀ,
ਜਿਨ੍ਹਾਂ ਨੇ ਮਨ ਵਿੱਚ ਘੱਟ ਘੱਟ ਚਾਰੇ ਖਾਣੀਆਂ ਦੀ ਮਨਸਾ ਵਾਸ਼ਨਾ ਤੇ ਦੁਬਦਾ ਦਵੈਸ ਭਾਵ ਲੱਗੀ ਹੋਈ ਹੈ ਉਹਨਾਂ ਦੀ ਸੰਗਤ ਕਰਕੇ ਮਨ ਦੁਬਦਾ ਵਾਲਾ ਬਣ ਜਾਂਦਾ ਹੈ।
ਰਾਮ ਰਸਾਇਣ ਗੁਰਮੁਖ ਚਾਖੈ,
ਰਾਮ ਪਰਮੇਸ਼ਰ ਜੋ ਰਸ ਆਇਣ ਸਾਰੇ ਰਸਾਂ ਦਾ ਆਇਣ ਘਰ ਹੈ ਉਹਦੇ ਆਨੰਦ ਨੂੰ ਗੁਰਮੁਖ ਜਨ ਚਾਖਦੇ ਨੇ।
ਦਰ ਕਰ ਮਹਿਲੀ ਹਰ ਪਤ ਰੱਖੈ,
ਤੇ ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਦੀ ਪਤ ਕਿੱਥੇ ਕਿੱਥੇ ਰੱਖਦਾ। ਰਾਮ ਰਸਾਇਣ ਗੁਰਮੁਖ ਚੱਕ ਹੈ, ਰਸਾਂ ਦਾ ਆਇਣ ਕਰ ਜੋ ਪਰਮੇਸ਼ਰ ਹੈ ਉਹਦੇ ਨਾਮ ਨੂੰ ਚੱਖਣਾ ਕੀਤਾ, ਬ੍ਰਹਮ ਗਿਆਨ ਦੁਆਰਾ ਉਸ ਆਪਣੇ ਆਤਮਕ ਆਨੰਦ ਸਰੂਪ ਨੂੰ ਚੱਖਣਾ ਕੀਤਾ, ਫਿਰ ਉਹ ਦਰ ਕਰ ਮਹਿਲੀ, ਦੁਬਾਰੇ ਬੋਲ ਦੋ ਜੀ,
ਦਰ ਕਰ ਮਹਿਲੀ ਹਰ ਪਤ ਰੱਖੈ,
ਤੇ ਸੰਸਾਰ ਰੂਪੀ ਦਰ ਦੁਆਰ ਵਿੱਚ ਅਤੇ ਪ੍ਰਲੋਕ ਰੂਪੀ ਘਰ ਦੇ ਵਿੱਚ ਮਹਿਲੀ ਮਹਿਲਾਂ ਦਾ ਮਾਲਕ ਕੌਣ ਹੈ? ਹਰਿ ਪਰਮੇਸ਼ਰ ਵਾਹਿਗੁਰੂ, ਉਹਨਾਂ ਦੀ ਆਪ ਇੱਜ਼ਤ ਰੱਖਦਾ ਹੈ। ਜਾਂ ਫਿਰ ਦਰ ਕਰ ਮਹਿਲੀ ਹਰ ਪਤ ਰੱਖੈ, ਸਾਧ ਸਰੂਪੀ ਦਰ ਦੇ ਵਿੱਚ ਤੇ ਆਪਣਾ ਘਰ ਕਰਦੇ ਹੈ, ਉੱਥੇ ਰਹਿੰਦੇ ਹੈ, ਚਿੱਤ ਨੂੰ ਟਿਕਾਉਂਦੇ ਨੇ ਉੱਥੇ ਸੰਗਤ ਵਿੱਚ, ਜਿਵੇਂ ਆਪ ਜੀ ਬੈਠੇ ਹੋਣ ਉਹਨਾਂ ਦੇ ਮਹਿਲੀ, ਤੇ ਭਾਵ ਮਹਿਲੀ ਇਸਤਰੀ ਭਾਵ ਜਗਿਆਸੂਆਂ ਦੀ, ਹਰੀ ਪਤ ਵਾਹਿਗੁਰੂ ਆਪ ਪਤ ਰੱਖਦਾ, ਇੱਜ਼ਤ ਰੱਖਦਾ ਹੈ। ਦਰ ਕਰ ਮਹਿਲੀ ਹਰ ਪਤ ਰੱਖੈ, ਜੋ ਗਿਆਨ ਰੂਪੀ ਦਰ ਦਰਵਾਜ਼ੇ ਤੇ ਇਸਤਤ ਹੋਏ ਨੇ ਉਹਨਾਂ ਦੇ ਘਰ ਅੰਤਸ਼ਕਰਨ ਵਿੱਚ ਮਹਿਲਾਂ ਦਾ ਸਵਾਮੀ ਚੇਤਨ ਸਰੂਪ ਬ੍ਰਹਮ ਆਪ ਨਿਵਾਸ ਕਰਦਾ ਤੇ ਹਰੀ ਲੋਕ ਪ੍ਰਲੋਕ ਦੇ ਉਹਨਾਂ ਦੀ ਪਤ ਰੱਖਦਾ ਹੈ।
ਇਹੋ ਮਨ ਰਾਜਾ ਸੂਰ ਸੰਗਰਾਮ,
ਇਹ ਮਨ ਰਾਜਿਆਂ ਦੀ ਸੰਗਤ ਕਰਕੇ ਰਜੋਗੁਣੀ ਸੁਭਾਅ ਵਾਲਾ ਹੋ ਜਾਂਦਾ, ਸੂਰ ਸੂਰਮਿਆਂ ਦੀ ਸੰਗਤ ਕਰਕੇ ਸੰਗਰਾਮ ਜੰਗ ਯੁੱਧ ਕਰਨ ਵਾਲਾ ਬਣ ਜਾਂਦਾ ਸੂਰਮਾ। ਜਾਂ ਫਿਰ ਇਹੋ ਮਨ ਰਾਜਾ ਸੂਰ ਸੰਗਰਾਮ, ਕਾਮ ਕ੍ਰੋਧ ਆਦਿਕ ਬੈਰੀਆਂ ਨੂੰ ਜੰਗ ਕਰਕੇ ਮਾਰਨ ਵਾਲਾ ਸੂਰਮਾ ਬਣ ਜਾਂਦਾ ਹੈ। ਜਿਨ ਮਨ ਮਾਰੇ ਪੰਜ ਸੂਰ ਵੀ ਐਸੋ ਕੌਣ ਬਲੀ ਰਹੇ ਬਲੀ ਬਣਦਾ।
ਇਹੋ ਮਨ ਨਿਰਭਉ ਗੁਰਮੁਖ ਨਾਮ,
ਜਦੋਂ ਇਹ ਮਨ ਗੁਰਮੁਖ ਜਨਾਂ ਦੀ ਸੰਗਤ ਕਰਕੇ ਨਾਮ ਵਿੱਚ ਜੁੜ ਜਾਂਦਾ ਹੈ, ਨਿਰਭਉ ਖੌਫ ਤੋਂ ਰਹਿਤ ਹੁੰਦਾ ਹੈ, ਜਮਾਂ ਦਾ ਭੈ ਨਹੀਂ, ਜੰਮਣ ਦਾ ਭੈ ਨਹੀਂ, ਮਰਨ ਦਾ ਭੈ ਨਹੀਂ, ਕਿਸੇ ਪ੍ਰਕਾਰ ਦਾ ਵੀ ਫਿਰ ਇਹਨੂੰ ਭੈ ਨਹੀਂ ਰਹਿੰਦਾ ਡਰ।
ਮਾਰੇ ਪੰਚ ਆਪਣੇ ਵਸ ਕੀਏ,
ਉਹਨਾਂ ਨੇ ਪੰਚ ਕੀ, ਪੰਜ ਗਿਆਨ ਇੰਦਰੇ ਉਹਨਾਂ ਦੇ ਵਿਸ਼ੇ, ਪੰਜ ਕਾਮ ਆਦਿਕ ਮਾਰੇ, ਉਹਨਾਂ ਨੇ ਮਾਰ ਦਿੱਤੇ, ਮਾਰ ਕੇ ਆਪਣੇ ਵਸ ਅਧੀਨ ਕੀਤੇ ਨੇ, ਜਿਵੇਂ ਦੁਸ਼ਮਣਾਂ ਨੂੰ ਕੋਈ ਆਪਣੇ ਅਧੀਨ ਕਰ ਲਵੇ ਤੇ ਇਸ ਪ੍ਰਕਾਰ ਅਧੀਨ ਕਰ ਲਏ।
ਹਉਮੈ ਗ੍ਰਾਸ ਇਕਤ ਥਾਏ ਕੀਏ,
ਅਤੇ ਹਉਮੈ ਹੰਗਤਾ ਮਮਤਾ ਨੂੰ ਗ੍ਰਾਸ ਖਾ ਹੀ ਲਿਆ, ਭਾਵ ਅਭਾਵ ਕਰਕੇ ਇੰਦਰੇ ਇਕਤ ਇੱਕ ਥਾਂ ਥਾਂ ਕੀਏ ਕੀਤੇ ਹਨ, ਜਾਵੇਂ ਕੋਈ ਏਕਤਾ ਵਾਲੀ ਤੁਰਿਆ ਪਦ ਰੂਪੀ ਥਾਂ ਉਹਦੇ ਵਿੱਚ ਇਸਤਤ ਕਰ ਲਏ ਹਨ, ਉਹਨਾਂ ਨੇ ਇਸਤਤ ਕਰ ਲਿਆ ਹੈ ਆਪਣੇ ਮਨ ਨੂੰ।
ਗੁਰਮੁਖ ਰਾਗ ਸਵਾਦ ਅੰਨ ਤਿਆਗੇ,
ਗੁਰਮੁਖ ਜਨਾਂ ਨੇ ਨਾਮ ਤੋਂ ਗੁਰਮੁਖ ਰਾਗ ਸਵਾਦ ਅੰਨ ਤਿਆਗੇ, ਗੁਰਮੁਖ ਜਨਾਂ ਨੇ ਨਾਮ ਤੋਂ ਬਿਨਾਂ ਅੰਨ ਹੋਰ ਜਿਹੜੇ ਰਾਗ, ਨਾਮ ਤੋਂ ਬਿਨਾਂ ਜਿਹਦੇ ਵਾਹਿਗੁਰੂ ਦਾ ਜਸੇ ਨਹੀਂ, ਰਾਗ ਮੋਹ ਪਿਆਰ ਜਾਂ ਫਿਰ ਸਵਾਦ ਰਸ ਕਸ ਇਹ ਤਿਆਗੇ ਤਿਆਗ ਦਿੱਤੇ ਨੇ। ਗੁਰਮੁਖ ਰਾਗ ਸਵਾਦ ਅੰਨ ਤਿਆਗੇ, ਰਾਗ ਅੰਨ ਦਵੈਸ਼ ਅਤੇ ਵਿਸ਼ਵਾਂ ਦਾ ਸਵਾਦ ਛੱਡ ਦਿੱਤਾ ਉਹਨਾਂ ਨੇ।
ਗੁਰਮੁਖ ਇਹੋ ਮਨ ਭਗਤੀ ਜਾਗੇ,
ਗੁਰਮੁਖ ਜਨਾਂ ਦਾ ਇਹੋ ਮਨ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਜਾਗ ਉੱਠਿਆ, ਭਗਤੀ ਕਰਦਾ ਹਰ ਵੇਲੇ।
ਅਨਹਦ ਸੁਣ ਮਾਨਿਆ ਸ਼ਬਦ ਵਿਚਾਰੇ,
ਜਿਨ੍ਹਾਂ ਨੇ ਅਨਹਦ ਇੱਕ ਰਸ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਕਰਕੇ ਜਾਂ ਉਪਕਰਮ ਤੇ ਉਪਸੰਹਾਰ ਆਦਿਕ ਜਿਹੜੀ ਹੈ ਨਾ, ਇਹ ਸਰਵਣ ਦੇ ਖੱਟ ਲਿੰਗ ਮੰਨੇ ਆ, ਖੱਟ ਚਿੰਨ ਨੇ ਇਹ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਤ ਉਪਮਿਤੀ, ਇਹਨਾਂ ਦੁਆਰਾ ਸੁਣ ਸਰਵਣ ਕੀਤਾ ਹੈ। ਔਰ ਇਹਦੇ ਨਾਲ ਭੇਦ ਦੀਆਂ ਵਾਧਕ ਅਤੇ ਅਭੇਦ ਦੀਆਂ ਸਾਧਕ ਜੋਤੀਆਂ ਦੁਆਰਾ ਮਾਨਿਆ ਮੰਨਣ ਕੀਤਾ ਹੈ।
ਆਤਮ ਚੇਨ ਭਏ ਨਿਰੰਕਾਰੀ,
ਤੇ ਉਹ ਫਿਰ ਆਤਮਾ ਨੂੰ ਚੇਤ ਕੇ ਉਸ ਬ੍ਰਹਮ ਦੀ ਵਿਚਾਰੀ ਵਿਚਾਰ ਵਾਲੇ ਬਣ ਗਿਆ। ਸ਼ਬਦ ਵਿਚਾਰੀ ਉੱਪਰੀ ਤੁਕ ਵਿੱਚ ਪਿਆ, ਉਹ ਬ੍ਰਹਮ ਦੀ ਵਿਚਾਰੀ ਵਿਚਾਰ ਵਾਲੇ ਬਣ ਗਏ। ਜਦੋਂ ਬ੍ਰਹਮ ਦੀ ਵਿਚਾਰ ਵਾਲੇ ਬਣ ਗਏ, ਆਤਮ ਚੇਨ ਭਏ ਨਿਰੰਕਾਰੀ, ਉਹ ਆਤਮ ਜੀਵ ਆਤਮਾ ਨੂੰ ਬ੍ਰਹਮ ਰੂਪ ਚੇਨ ਜਾਣਨ ਤੇ ਨਿਰੰਕਾਰੀ ਨਿਰੰਕਾਰ ਪ੍ਰਭੂ ਦਾ ਸਰੂਪ ਹੀ ਭਏ ਹੋ ਗਏ ਹਨ।
ਇਹੋ ਮਨ ਨਿਰਮਲ ਦਰ ਘਰ ਸੋਈ,
ਜਦੋਂ ਇਹ ਮਨ ਨਿਰਮਲ ਸ਼ੁੱਧ ਹੋ ਜਾਂਦਾ ਹੈ ਤਾਂ ਦਰ ਇੰਦਰੀਆਂ ਦੇ ਵਿੱਚ ਹੀ ਜਾਂ ਇੰਦਰੀਆਂ ਦੇ ਵਿੱਚ ਵੀ ਤੇ ਘਰ ਹਿਰਦੇ ਦੇ ਵਿੱਚ ਵੀ ਸੋਈ ਉਸ ਬ੍ਰਹਮ ਜਿਹੜਾ ਪਰਮੇਸ਼ਰ ਦਿਸ ਪੈਂਦਾ ਹੈ ਉਸਨੂੰ।
ਗੁਰਮੁਖ ਭਗਤ ਭਾਉ ਧੁਨ ਹੋਈ,
ਗੁਰਮੁਖ ਜਨ ਭਾਉ ਪ੍ਰੇਮਾ ਭਗਤ ਜਿਹੜੇ ਭਗਤੀ ਹੈ ਪ੍ਰੇਮਾ ਭਗਤੀ, ਤੇ ਉਹ ਪ੍ਰੇਮਾ ਭਗਤੀ ਕਰਦੇ ਨੇ ਜਿਸ ਕਰਕੇ ਉਹਨਾਂ ਦੇ ਅੰਦਰੋਂ ਹਰ ਵਕਤ ਨਾਮ ਦੀ ਧੁਨ ਆਵਾਜ਼ ਹੋਈ ਹੁੰਦੀ ਰਹਿੰਦੀ ਹੈ। ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠਦੀ ਰਹਿੰਦੀ ਹੈ।
ਅਹਨਿਸ ਹਰ ਜਸ ਗੁਰ ਪ੍ਰਸਾਦ,
ਉਹ ਫਿਰ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਅਹਨਿਸ ਰਾਤ ਦਿਨ ਹਰ ਪਰਮੇਸ਼ਰ ਦਾ ਜਸ ਕੀਰਤਨ ਕਰਦੇ ਰਹਿੰਦੇ ਹਨ।
ਘਟ ਘਟ ਸੋ ਪ੍ਰਭ ਆਦ ਜੁਗਾਦ,
ਅਤੇ ਨਿਸ਼ਚਾ ਕਰਦੇ ਨੇ ਕਿ ਘਟ ਘਟ ਚਾਰੇ ਖਾਣੀਆਂ ਵਿੱਚ ਅੰਡਜ ਜੇਰੇ ਸੇ ਤਜ ਉਦਭਜ, ਤੇ ਇਹਨਾਂ ਦੇ ਵਿੱਚ ਚਾਰੇ ਖਾਣੀਆਂ ਦੇ ਵਿੱਚ ਆਦ ਜੁਗਾਦ ਸਦਾ ਸਦਾ ਹਮੇਸ਼ਾ ਹਮੇਸ਼ਾ ਉਹ ਪਰਮੇਸ਼ਰ ਵਿਆਪਕ ਹੈ।
ਰਾਮ ਰਸਾਇਣ ਇਹੋ ਮਨ ਮਾਤਾ,
ਤੇ ਇਹਨੂੰ ਭਾਈ ਮਾਤਾ ਕਸ ਕੇ ਬੋਲਣਾ, ਮਾਤਾ ਨਾ ਬਣੇ। ਰਾਮ ਰਸਾਇਣ ਇਹੋ ਮਨ ਮਾਤਾ, ਗੁਰਮੁਖ ਜਨਾਂ ਦਾ ਇਹ ਮਨ ਰਸ ਆਇਣ ਰਸਾਂ ਦੇ ਐਣ ਘਰ ਕੌਣ ਹੈ? ਰਾਮ ਪਰਮੇਸ਼ਰ, ਉਹਦੇ ਵਿੱਚ ਮਾਤਾ ਮਸਤ ਹੋਇਆ ਹੈ, ਉਹਦੀ ਮਸਤੀ ਵਿੱਚ ਰਹਿੰਦੇ ਹਨ।
ਸਰਵ ਰਸਾਇਣ ਗੁਰਮੁਖ ਜਾਤਾ,
ਉਹ ਸਰਵ ਸਾਰਿਆਂ ਦੇ ਰਸ ਆਇਣ ਰਸਾਂ ਦਾ ਆਇਣ ਘਰ ਕੌਣ ਹੈ? ਪਰਮੇਸ਼ਰ, ਉਸ ਨੂੰ ਗੁਰਮੁਖ ਜਨਾਂ ਨੇ ਜਾਤਾ ਜਾਣ ਲਿਆ ਹੋਇਆ। ਇਹਨਾਂ ਦੀ ਇਹ ਅਵਸਥਾ ਬਣ ਗਈ।
ਭਗਤ ਹੇਤ ਗੁਰ ਚਰਨ ਨਿਵਾਸਾ,
ਹੁਣ ਮਹਾਰਾਜ ਸਾਹਿਬ ਜੀ ਅਖੀਰ ਦੀਆਂ ਸ਼ਬਦ ਦੀਆਂ ਤੁਕਾਂ ਵਿੱਚ ਫਰਮਾਨ ਕਰਦੇ ਹੈ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਭਗਤੀ ਪਰਮੇਸ਼ਰ ਦੇ ਮਿਲਾਉਣ ਦਾ ਹੇਤ ਕਾਰਨ ਹੈ। ਭਗਤ ਹੇਤ, ਭਗਤੀ ਜਿਹੜੀ ਹੈ ਨਾ, ਹੇਤ ਨਾਮ ਹੈ ਕਾਰਨ ਦਾ। ਉਹ ਜਿਹੜੀ ਭਗਤੀ ਹੈ ਗੁਰੂ ਸਾਹਿਬ ਜੀ ਦੀ ਭਗਤੀ ਪਰਮੇਸ਼ਰ ਦੇ ਮਿਲਾਉਣ ਵਿੱਚ ਹੇਤ ਕਾਰਨ ਹੈ ਇਸ ਕਰਕੇ, ਤੇ ਗੁਰ ਚਰਨ ਨਿਵਾਸਾ, ਤੇ ਚਿੱਤ ਨੂੰ ਗੁਰਾਂ ਦੇ ਚਰਨਾਂ ਵਿੱਚ ਨਿਵਾਸਾ ਵਸਾਉਣਾ ਕਰੀਏ, ਗੁਰੂ ਸਾਹਿਬ ਦੇ ਚਰਨਾਂ ਨੂੰ ਚਿੱਤ ਲਾਈਏ।
ਨਾਨਕ ਹਰ ਜਨ ਕੇ ਦਾਸਨ ਦਾਸ,
ਅਤੇ ਨਿਮਰਤਾ ਇੰਨੀ ਧਾਰਨ ਕਰ ਲਓ। ਮਹਾਰਾਜ ਕਹਿੰਦੇ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੋ ਹਰ ਪਰਮੇਸ਼ਰ ਜਨ ਦਾਸਨ ਪਰਮੇਸ਼ਰ ਦੇ, ਉਹਨਾਂ ਦੇ ਦਾਸਨ ਦਾਸਾ ਦਾਸਾਂ ਦੇ ਵੀ ਦਾਸ ਸੇਵਕ ਬਣਨਾ ਕਰੀਏ, ਹੰਗਤਾ ਵਿੱਚੋਂ ਖਤਮੇ ਕਰ ਦਈਏ, ਨੀਵੇਂ ਤੋਂ ਨੀਵਾਂ ਆਪਣੇ ਆਪ ਨੂੰ ਮੰਨ ਕੇ ਚੱਲੀਏ, ਤੇ ਫਿਰ ਕਿਤੇ ਕਮਾਈ ਕੀਤੀ ਹੋਈ ਲੇਖੇ ਪੈਂਦੀ ਹੈ। ਭਉ ਭਗਤ ਕਰ ਨੀਚ ਸਦਾਏ ਤਾਂ ਨਾਨਕ, ਤਾਂ ਫਿਰ ਕਿਤੇ ਲੇਖੇ ਦੇ ਵਿੱਚ ਪੈਂਦੀ ਹੈ। ਤੇ ਕਰ ਪੁੰਨੂ ਨੀਚ ਸਦਾ ਬਣਾ, ਪੁੰਨ ਕਰਕੇ ਆਪਣੇ ਆਪ ਨੂੰ ਨੀਵੇਂ ਸੱਜਣਾ, ਫਿਰ ਥਾਂ ਪੈਂਦੀ ਹੈ। ਗੁਰੂ ਕਿਰਪਾ ਕਰੇ, ਅੱਜ ਦਾ ਨਿਤਨੇਮ ਇੱਥੇ ਸਮਾਪਤ ਹੁੰਦਾ ਹੈ, ਤੇ ਕੱਲ ਨੂੰ ਫਿਰ ਸਤਿਗੁਰੂ ਕਿਰਪਾ ਕਰਨਗੇ ਅਗਲੇ ਸ਼ਬਦ ਦੇ ਵਿੱਚ। ਤਨ ਬਿਨਸੈ ਤਨ ਕਾਕੋ ਕਹੀ ਹੈ, ਇਹ ਸ਼ਬਦ ਆਏਗਾ ਕੱਲ ਨੂੰ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਤੇ ਆਪ ਸਾਰੇ ਸਰੋਤਾ ਜਨਾਂ ਦੀ ਹਾਜ਼ਰੀ ਗੁਰੂ ਨਾਨਕ ਸਾਹਿਬ ਆਪਣੇ ਚਰਨਾਂ ਵਿੱਚ ਲਗਵਾ ਲੈਣ ਜੀ। ਆਓ, ਇੱਥੇ ਸਮਾਪਤੀ ਹੈ ਜੀ।
ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।